ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਦਿਲ ਵਾਲੀ ਗੱਲ ਦੇ ਵਿੱਚ। ਅਤੇ ਅੱਜ 10 ਫੱਗਣ ਚੜ੍ਹ ਚੁੱਕਾ ਹੈ, ਸ਼ਨਿਚਰਵਾਰ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਚੁੱਕਾ, 8:01 ਮੈਲਬਰਨ ਅਤੇ ਸਿਡਨੀ ਦਾ ਸਮਾਂ ਹੈ, 7:01 ਬ੍ਰਿਸਬਨ ਦਾ ਸਮਾਂ ਹੈ, ਔਰ 21 ਫਰਵਰੀ 2026 ਅੰਗਰੇਜ਼ੀ ਤਰੀਕ ਹੈ। ਸੋ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਜੁੜੇ ਹੋਏ ਹੋ ਰੇਡੀਓ ਐਪਸ ਦੇ ਰਾਹੀਂ, ਵੀਡੀਓ ਦੇ ਰਾਹੀਂ, ਯੂਟਿਊਬ ਫੇਸਬੁੱਕ ਦੇ ਰਾਹੀਂ, ਤਾਂ ਆਪ ਦਾ ਸਵਾਗਤ ਹੈ। ਅਤੇ ਆਓ ਅਸੀਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਸ ਕਾਰਨ ਸ਼ੀ ਜੁੜਨਗੇ ਬ੍ਰਿਸਬਨ ਤੋਂ, ਔਰ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਧਾਲੀਵਾਲ ਜੁੜਨਗੇ ਸਿਡਨੀ ਤੋਂ। ਗਿਆਨੀ ਜੀ ਦੀ ਅਪੋਲੋਜੀ ਹੈ, ਅਤੇ ਉਹ 3 ਹਫ਼ਤੇ ਹਜੇ ਰਹਿੰਦੇ ਉਹਨਾਂ ਦੇ ਛੁੱਟੀਆਂ ਦੇ, ਅਤੇ ਬਿਨਾਂ ਦੱਸੇ ਉਹ ਗਏ ਨੇ, ਅਤੇ ਕੋਈ ਗੱਲ ਨਹੀਂ, ਜਦੋਂ ਆਉਣਗੇ ਤਾਂ ਫਿਰ ਉਹਨਾਂ ਤੱਕ ਸ਼ਿਕਾਇਤ ਪੜਦੀ ਕਰ ਦਿੱਤੀ ਜਾਏਗੀ। ਪਰ ਰਾਤੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਅਤੇ ਸੁਖਵਿੰਦਰ ਲਾਇਲ ਭਾਅ ਜੀ ਉਹਨਾਂ ਦੇ ਕੋਲ ਸੀ ਲੁਧਿਆਣੇ, ਅਤੇ ਜਲੇਬੀਆਂ ਛੱਕ ਰਹੇ ਸੀ, ਚਾਹ ਫਿੱਕੀ ਸੀ, ਪਰ ਇੰਨਾ ਮੈਂ ਪਤਾ ਕਰ ਲਿਆ ਸੀਗਾ, ਅਤੇ ਫਿੱਕੀ ਚਾਹ ਦੇ ਨਾਲ ਉਹ ਜਲੇਬੀਆਂ ਛੱਕ ਰਹੇ ਸੀ। ਖੈਰ ਉਹ ਵੀ ਮਿਸ ਕਰ ਰਹੇ ਨੇ ਪ੍ਰੋਗਰਾਮ, ਅਤੇ ਕਹਿੰਦੇ ਮੇਰਾ ਦਿਲ ਨਹੀਂ ਲੱਗਦਾ ਇੱਥੇ। ਪਿਛਲੇ ਹਫ਼ਤੇ ਪ੍ਰੋਗਰਾਮ 'ਚ ਮੈਸੇਜ ਵੀ ਆਇਆ ਸੀਗਾ ਸੋਈ ਸਾਹਿਬ ਦਾ, ਉਹਨਾਂ ਨਾਲ ਗੱਲ ਕੀਤੀ ਸੀ, ਅਤੇ ਚਲੋ ਕੋਈ ਗੱਲ ਨਹੀਂ, ਭਾਰਤ ਵੀ ਜਾਣਾ, ਇੰਡੀਆ ਵੀ ਜਾਣਾ, ਉੱਥੇ ਕੁਛ ਕਾਨਫਰੰਸਾਂ ਸੀਗੀਆਂ, ਉਹਦੇ 'ਚ ਵੀ ਹਿੱਸਾ ਲੈਣਾ ਸੀ ਉਹਨਾਂ ਨੇ। ਬੜਾ ਚੰਗਾ ਲੱਗ ਰਿਹਾ, ਮੇਰੀ ਗੈਰ ਹਾਜ਼ਰੀ ਲੱਗੀ ਹੈ ਅਤੇ ਮੇਰੇ ਤਾਂ ਉਹ ਵੀ ਹਾਜ਼ਰੀ ਲਵਾ ਰਹੇ ਨੇ। ਸੋ ਪਿਆਰਿਓ ਕੀ ਹਾਲ ਚਾਲ ਹੈ, ਠੀਕ ਠਾਕ ਹੋ ਅਤੇ ਕੀ ਬਣ ਰਿਹਾ, ਛੁੱਟੀ ਮਾਣ ਰਹੇ ਹੋ ਜਾਂ ਕੰਮ 'ਤੇ ਹੋ, ਕੀ ਕਰ ਰਹੇ ਹੋ, ਜ਼ਰੂਰ ਸਾਨੂੰ ਦੱਸਿਓ। ਔਰ ਸੁਨੇਹਾ ਪੜਾਉਣ ਦਾ ਮੈਥਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਸਕਰੀਨ 'ਤੇ ਚੱਲ ਰਹੇ ਨੇ, ਵਟਸਐਪ ਦੇ ਦੋਨੋਂ ਨੰਬਰ ਚੱਲਦੇ ਨੇ, ਟੈਲੀਗ੍ਰਾਮ, ਈਮੇਲ, ਯੂਟਿਊਬ, ਫੇਸਬੁੱਕ, ਕਿਤੇ ਵੀ ਤੁਸੀਂ ਮੈਸੇਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਸਵੇਰ ਦੇ ਪ੍ਰੋਗਰਾਮ ਚੱਲ ਰਹੇ ਨੇ ਜੀ, ਗੁਰਬਾਣੀ ਵਿਚਾਰ ਪ੍ਰੋਗਰਾਮ, ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ, ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ। ਪਹਿਲਾਂ ਮੌਸਮ ਦੀ ਜਾਣਕਾਰੀ ਤੋਂ ਸਟਾਰਟ ਕਰਦੇ ਹਾਂ, ਅਤੇ ਇੱਕ ਵਿਚਾਰ ਬਹੁਤ ਸੋਹਣਾ ਅੱਜ ਆਪਾਂ ਕਰਨਾ ਆ, ਧਨ ਬਾਰੇ, ਪੈਸੇ ਬਾਰੇ। ਕਈ ਵਿਚਾਰ ਸੁਣੇ ਆ, ਪਰ ਕੱਲ੍ਹ ਜਿਹੜਾ ਮੇਰੀ ਨੌਲੇਜ 'ਚ ਵਾਧਾ ਹੋਇਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਬਸ ਚੰਦ ਕੁ ਮਿੰਟਾਂ 'ਚ। ਪਹਿਲਾਂ ਆਪਾਂ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੀ ਹਾਜ਼ਰੀ ਲਵਾ ਲਈਏ, ਇੱਕ ਸਕੋਪ ਬਣਾ ਲਈਏ। ਸੋ ਸ਼ੁਰੂ ਕਰਦੇ ਹਾਂ ਜੀ ਤਾਪਮਾਨਾਂ ਤੋਂ। ਸਿਡਨੀ ਦੇ ਵਿੱਚ 22.6 ਡਿਗਰੀ ਸੀਗਾ, 31 ਤੱਕ ਜਾਏਗਾ, ਹੁਮ ਹੈ, ਵੈਸੇ ਗਰਮੀ ਹੈ, ਕੌਫ ਸਾਰਬਰ ਦੇ ਵਿੱਚ ਵੀ ਬੱਦਲ ਹੋਏ ਨੇ ਪਰ ਹੁਮ ਹੈ। ਮੈਲਬਨ ਦੇ ਵਿੱਚ 27 ਡਿਗਰੀ ਤੱਕ ਜਾਏਗਾ, ਬ੍ਰਿਸਬਨ 'ਚ 30 ਤੱਕ ਜਾਏਗਾ, ਪਰਥ ਦੇ ਵਿੱਚ 27 ਤੱਕ ਜਾਏਗਾ, ਐਡਲੇਡ ਦੇ ਵਿੱਚ ਮੀਂਹ ਪੈਣ ਦੇ ਆਸਾਰ ਨੇ 33 ਤੱਕ, ਕੈਨਬਰਾ 'ਚ ਗਰਮ 35 ਤੱਕ ਜਾਏਗਾ ਮੇਰਾ ਖਿਆਲ, ਅਤੇ 23 ਡਿਗਰੀ ਤੱਕ ਹੋਬਾਰਟ, ਡਾਰਵਿਨ ਜਿਹੜਾ 32 ਡਿਗਰੀ ਤੱਕ ਜਾਏਗਾ। ਸੋ ਕੁੱਲ ਮਿਲਾ ਕੇ ਗਰਮੀਆਂ ਜਿਹੜੀਆਂ ਨੇ ਪੂਰੇ ਜੋਬਨ 'ਤੇ ਨੇ, ਬਰਸਾਤਾਂ ਸ਼ੁਰੂ ਹੋਣ ਵਾਲੀਆਂ ਨੇ। ਅਤੇ ਜਦੋਂ ਅਸੀਂ ਨਕਸ਼ਾ ਦੇਖਦੇ ਹਾਂ ਆਸਟ੍ਰੇਲੀਆ ਦਾ, ਅਤੇ ਨਕਸ਼ਾ ਕੁਛ ਇਉਂ ਦੱਸਦਾ ਹੈ ਕਿ ਉਹ ਜਿਹੜਾ ਲਾਲ ਸਰਕਲ ਵਾਇਆ ਹੋਇਆ ਮੈਂ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਮੀਂਹ ਜਿਹੜਾ ਆ ਉਹ ਪੈ ਰਿਹਾ ਹੈ ਨੌਰਦਰਨ ਟੈਰੀਟਰੀ ਦੇ ਵਿੱਚ, ਅਤੇ ਇਹ ਦੋ ਪਾਸੇ ਨੂੰ ਜਾ ਸਕਦਾ, ਜਾਂ ਤਾਂ ਕੇਨਜ਼ ਵੱਲ ਨੂੰ ਨਿਕਲ ਜਾਏਗਾ ਉੱਪਰ ਨੂੰ, ਅਗਰ ਧਰਾਤਲ ਅਤੇ ਸਿਡਨੀ ਵੱਲ ਨੂੰ ਗਰਮੀ ਜ਼ਿਆਦਾ ਹੋਈ ਜਿਹੜੀ ਕਿ ਫਿਲਹਾਲ ਹੈ, ਤਾਂ ਇਹ ਕੁਈਨਜ਼ਲੈਂਡ, ਕੋਫਸਾਰਬਰ ਇਹਨਾਂ ਇਲਾਕਿਆਂ ਵੱਲੋਂ ਮੀਂਹ ਆਉਣ ਦੇ ਆਸਾਰ ਨੇ। ਕਾਫ਼ੀ ਸੰਘਣੇ ਬੱਦਲ ਨੇ ਅਤੇ ਕਾਫ਼ੀ ਘਣਾ ਮੀਂਹ ਪੈ ਰਿਹਾ। ਤਕਰੀਬਨ ਕਹਿ ਲਓ ਕਿ ਭਾਰਤ ਦੇ ਪੰਜਾਬ ਜਾਂ ਹਿਮਾਚਲ ਨੂੰ ਰਲਾ ਕੇ ਇਕੱਠੇ ਇੰਨੇ ਇਲਾਕੇ 'ਤੇ ਮੀਂਹ ਪੈ ਰਿਹਾ ਆਸਟ੍ਰੇਲੀਆ ਦੇ ਵਿੱਚ। ਅਤੇ ਉੱਧਰ ਐਡਲੇਡ ਵੱਲ ਵੀ ਮੀਂਹ ਜਿਹੜਾ ਆ ਉਹ ਸ਼ੁਰੂ ਹੋਣ ਦੇ ਚਾਂਸਿਸ ਨੇ ਅੱਜ ਦੱਸਿਆ ਗਿਆ। ਅਤੇ ਚਲੋ ਐਕਸਟ੍ਰੀਮ ਤਾਪਮਾਨਾਂ ਦੀ ਆਪਾਂ ਗੱਲ ਕਰੀਏ ਤਾਂ ਲੇ ਕ੍ਰੀਕ ਸਾਊਥ ਆਸਟ੍ਰੇਲੀਆ ਦੇ ਵਿੱਚ 30.5 ਡਿਗਰੀ ਸਵੇਰੇ 6:10 'ਤੇ ਸੀ, ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੱਲ੍ਹ ਸ਼ਾਮੀ 41.2 ਤੱਕ ਪਹੁੰਚਿਆ ਕ੍ਰਿੰਜੀਨੀ ਨੌਰਥ ਦੇ ਵਿੱਚ, ਅਤੇ ਘੱਟ ਤੋਂ ਘੱਟ 4.1 ਡਿਗਰੀ ਲਿਵੀਨ ਦੇ ਵਿੱਚ ਸੀਗਾ, ਅਤੇ ਇੱਥੇ ਹੀ 3.6 ਸੀਗਾ ਸਵੇਰੇ ਦਾ। ਅਤੇ ਸਭ ਤੋਂ ਵੱਧ ਮੀਂਹ ਜਿਹੜਾ ਉਹ ਪਿਆ ਹੈ ਪਿਛਲੇ 24 ਘੰਟਿਆਂ 'ਚ 56.6 mm ਉਹ ਪਿਆ ਹੈ ਜੀ ਮੇਜ਼ ਡਾਊਨ ਕੁਈਨਜ਼ਲੈਂਡ ਦੇ ਇਲਾਕਿਆਂ ਦੇ ਵਿੱਚ। ਇੱਥੇ ਹੁਣ ਕਾਫ਼ੀ ਗਤੀਵਿਧੀ ਹੋ ਰਹੀ ਹੈ ਮੀਂਹਾਂ ਦੀ, ਜਿੱਦਾਂ ਪਹਿਲਾਂ ਦੱਸਿਆ ਵੀ ਸੀਗਾ ਅਸੀਂ, ਅਤੇ ਬਰਸਾਤਾਂ ਨੇ। ਅਤੇ ਅਗਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਪਮਾਨ 15 ਡਿਗਰੀ ਇਸ ਵੇਲੇ ਸੀਗਾ, ਅਤੇ 27 ਤੱਕ ਪਹੁੰਚਣ ਦੀ ਸੰਭਾਵਨਾ ਹੈ। ਏਅਰ ਕੁਆਲਿਟੀ ਕਾਫ਼ੀ ਡਾਊਨ ਹੈ ਅਤੇ ਧੁੱਪ ਜਿਹੜੀ ਹੈ ਤਿੱਤਰਫੰਗੀ ਰਹੇਗੀ। ਪਰ ਮੈਂ ਵੀਡੀਓ ਦੇਖਦਾ ਹੁੰਦਾ ਹਾਂ, ਆਪਣੇ ਕੈਮਰੇ ਵੀ ਲੱਗੇ ਆ ਘਰਾਂ ਦੇ ਵਿੱਚ, ਅਤੇ ਸਾਡੇ NRI ਵੀਰ ਵੀ ਗਏ ਹੋਏ ਨੇ ਇੰਡੀਆ, ਵੈਸੇ ਐਤਕੀ ਘੱਟ ਗਏ ਨੇ, ਇਹਦੇ ਬਾਰੇ ਕੱਲ੍ਹ ਨੂੰ ਚਰਚਾ ਵੀ ਕਰਨੀ ਆ। ਅਤੇ ਉਹਨਾਂ ਦੇ ਮੁਤਾਬਕ ਵੀ ਉਹਨੇ ਵੀਡੀਓ ਵਗੈਰਾ ਭੇਜੇ ਸੀ, ਤਾਂ ਉੱਥੋਂ ਪਤਾ ਲੱਗਿਆ ਵੀ ਜਿਹੜਾ ਮੌਸਮ ਉਹ ਠੀਕ ਹੈਗਾ, ਹੋ ਗਿਆ ਹੁਣ, ਅਤੇ ਧੁੱਪਾਂ ਜਿਹੜੀਆਂ ਉਹ ਨਿਕਲ ਰਹੀਆਂ ਨੇ। ਖੈਰ ਪਿਆਰਿਓ, ਅੱਗੇ ਚੱਲਦੇ ਹਾਂ, ਅਤੇ ਮੌਸਮ ਦੀ ਜਾਣਕਾਰੀ ਤਾਂ ਆਪਣੀ ਹੋ ਗਈ, ਤਾਂ ਹੁਣ ਚੱਲਦੇ ਹਾਂ ਜੀ ਵਿਚਾਰ ਵੱਲ ਨੂੰ। ਵਿਚਾਰ ਜਿਹੜਾ ਆ ਉਹ ਹੈਗਾ ਪੈਸੇ ਦਾ, ਮਾਇਆ ਦਾ, ਧਨ ਦਾ। ਕੱਲ੍ਹ ਮੇਰੀ ਗੱਲ ਹੋ ਰਹੀ ਸੀ ਸਾਡੇ ਵੱਡੇ ਭਾਅ ਜੀ ਰਾਜਵੰਤ ਸਿੰਘ ਹੋਣੀ, ਜੋ ਕਿ ਸਿਡਨੀ ਤੋਂ ਨੇ, ਪੰਜਾਬ ਐਕਸਪ੍ਰੈਸ ਮੀਡੀਆ ਦੇ ਨਾਲ ਕਾਫ਼ੀ ਜੁੜੇ ਹੋਏ ਨੇ, ਅਤੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਇਹ ਸਾਡੇ ਸਾਢੂ ਨੇ। ਸਾਢੂ ਕਿਵੇਂ ਨੇ, ਵੈਸੇ ਕਹਿ ਦਿੰਦਾ ਮੀਡੀਆ ਵਾਲੇ ਸਾਢੂ ਹੈ, ਕੋਈ ਇੱਕੋ ਕਿੱਤਾ ਕਰਦੇ ਉਹ ਵੀ ਸਾਢੂ ਹੈ। ਅਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤਾਂ ਗੱਲ ਪੈਸੇ ਦੀ ਚੱਲ ਗਈ, ਤਾਂ ਕਹਿੰਦੇ ਵੀ ਜਿਹੜਾ ਧਨ ਹੈ ਨਾ ਪੈਸਾ, ਉਹ ਉਹਦੇ ਕਰੈਕਟਰ ਹੈ। ਅਤੇ ਉਹਨਾਂ ਨੇ ਕੋਈ ਕਿਤਾਬ ਪੜ੍ਹੀ, ਕੋਈ ਲੈਕਚਰ ਸੁਣੇ ਸੀਗੇ, ਉਹਨਾਂ ਨੇ ਰੈਫਰੈਂਸ ਵੀ ਦਿੱਤੀ ਸੀ, ਹੁਣ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ। ਗੋਰਾ ਮੋਟੀਵੇਸ਼ਨਲ ਸਪੀਕਰ ਸੀਗਾ, ਅਤੇ ਉਹ ਕਹਿੰਦਾ ਹੁੰਦਾ ਸੀ ਕਿ ਬੰਦੇ ਕੋਲ ਪੈਸਾ ਨਾ ਹੋਵੇ, ਧਨ ਨਾ ਹੋਵੇ, ਤਾਂ ਉਹਨੂੰ ਬਹੁਤ ਅਲਾਮਤਾਂ ਲੱਗਦੀਆਂ, ਗਰੀਬੀ, ਉਹਨੂੰ ਡਿਪਰੈਸ਼ਨ ਵੀ ਹੁੰਦੀ ਆ, ਉਹ ਮੈਲਨਿਊਟ੍ਰੀਸ਼ਨ ਵੀ ਹੁੰਦਾ ਆ, ਕਮਜ਼ੋਰ ਵੀ ਹੁੰਦਾ ਆ, ਮਜਬੂਰ ਵੀ ਹੁੰਦਾ ਆ, ਨੀਂਦ ਵੀ ਨਹੀਂ ਆਉਂਦੀ, ਅਤੇ ਸੁੱਖ ਸਹੂਲਤਾਂ ਵੀ ਘੱਟ ਹੁੰਦੀਆਂ, ਸਰੀਰ 'ਤੇ ਵੀ ਪ੍ਰੈਸ਼ਰ ਬਹੁਤ ਹੁੰਦਾ ਆ। ਸੋ ਪਰ ਜਦੋਂ ਨਿਰਵਾਹ ਹੋਣ ਲੱਗ ਜਾਏ ਤਾਂ ਜਿਹੜੀ ਆ ਰੋਜ਼ੀ ਰੋਟੀ ਚੱਲਣ ਲੱਗ ਪੈਂਦੀ ਆ, ਰਿਸੋਰਸਿਸ ਆਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਥੋੜ੍ਹਾ ਜਿਹਾ ਧਨ 'ਚ ਵਾਧਾ ਹੋ ਜਾਵੇ, ਜਮ੍ਹਾਂ ਹੋ ਜਾਵੇ, ਤਾਂ ਅਗਲੇ 2-4 ਸਾਲ 5 ਸਾਲ ਦਾ ਜਿਹੜਾ ਆ ਉਹ ਸੇਵਿੰਗ ਹੋ ਜਾਂਦੀ ਆ, ਉਹਦੇ ਨਾਲ ਜਿਹੜਾ ਆ ਰਿਲੈਕਸ ਹੋ ਜਾਂਦਾ ਬੰਦਾ। ਅਤੇ ਆਸਟ੍ਰੇਲੀਆ ਵਰਗੀ ਸਰਕਾਰਾਂ ਨੇ ਜਾਂ ਪੱਛਮ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਹੈਗਾ ਪ੍ਰੋਵੀਡੈਂਟ ਫੰਡ, ਇੱਥੇ ਸੁਪਰ ਇਨੋਵੇਸ਼ਨ ਹੈ, ਉਹ ਜਿਹੜੇ ਕਾਮੇ ਨੇ ਉਹਨਾਂ ਵਾਸਤੇ ਸੁਪਰ ਇਨੋਵੇਸ਼ਨ ਕੰਪਲਸਰੀ ਕੀਤਾ ਹੋਇਆ ਵੀ ਇਹ ਤੁਸੀਂ ਜਮ੍ਹਾਂ ਕਰਾਉਣੀ ਆ, ਇੰਪਲੋਇਰ ਨੇ ਕਰਾਉਣੀ ਆ, ਖੈਰ ਇੰਪਲੋਈਜ਼ ਦਾ ਹੀ ਪੈਸਾ ਆ ਉਹ, ਅਤੇ ਉਹ ਹਿੱਸਾ ਜਿਹੜਾ ਆ ਸੁਪਰ ਇਨੋਵੇਸ਼ਨ ਦੇ ਵਿੱਚ ਜਾਏਗਾ, ਅਤੇ ਉਹ 60 ਸਾਲ ਜਾਂ ਰਿਟਾਇਰਮੈਂਟ ਤੋਂ ਬਾਅਦ ਮਿਲੇਗਾ, 58 ਸਾਲ ਤੋਂ ਬਾਅਦ। ਇਹਦੇ ਨਾਲ ਕੀ ਹੈ ਵੀ ਬੰਦੇ ਨੂੰ ਪਤਾ ਹੁੰਦਾ ਵੀ ਮੇਰਾ $2-4 ਲੱਖ, $5 ਲੱਖ ਜਿਹੜਾ ਉਹ ਜਮ੍ਹਾਂ ਹੋਇਆ ਪਿਆ, ਉੱਤੇ ਵਿਆਜ ਵੀ ਆ ਰਿਹਾ, ਉਹਦੀਆਂ ਸਟੇਟਮੈਂਟਾਂ ਵੀ ਆ ਰਹੀਆਂ ਵੀ ਮੈਂ ਇਹ ਵਰਤ ਲੈਣਾ। ਉਦੋਂ ਤੱਕ ਬੰਦੇ ਨੇ ਘਰ ਵੀ ਬਣਾਇਆ ਹੁੰਦਾ ਆ, ਗੱਡੀਆਂ ਵੀ ਹੁੰਦੀਆਂ, ਰਿਸੋਰਸਿਸ ਵੀ ਹੁੰਦੇ ਨੇ, ਇੱਕ ਮੈਂ ਐਵਰੇਜ ਵਰਕਰ ਦੀ ਗੱਲ ਕਰ ਰਿਹਾ, ਅਤੇ ਉਹਦਾ ਜਿਹੜਾ ਬੁਢਾਪਾ ਆ ਫਿਰ ਉਹ ਸੇਫ ਹੁੰਦਾ ਆ, ਹਸਬੈਂਡ ਵਾਈਫ ਜਿਹੜੇ $7-8 ਲੱਖ ਹੁੰਦਾ, ਅਤੇ ਮਤਲਬ ਠੀਕ ਹੈ, ਬਹੁਤ ਵਧੀਆ ਚੱਲਦਾ। ਇਹ ਇਹ ਇੱਕ ਆਈਡੀਅਲ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ ਆ, ਜੇ ਆਪਣੀ ਤਮਾ ਬਹੁਤੀ ਨਾ ਹੋਵੇ। ਤਮਾਂ ਦੇ ਬਾਰੇ ਪਹਿਲਾਂ ਅਸੀਂ ਕਈ ਪ੍ਰੋਗਰਾਮ ਕਰ ਚੁੱਕੇ ਹਾਂ। ਹੁਣ ਇਹ ਤਾਂ ਹੈਗਾ ਇੱਕ ਸੱਭਿਅਕ ਸੁਸਾਇਟੀ ਦੇ ਵਿੱਚ ਸਿਸਟਮ ਜਿਹੜਾ ਆ ਉਹ ਚੱਲਣਾ ਇਸ ਤਰ੍ਹਾਂ, ਹੈ ਨਾ। ਤਾਂ ਇੱਕ ਹੈਗਾ ਆ ਵੀ ਗਰੀਬੀ ਵੱਲ ਨੂੰ ਐਕਸਟ੍ਰੀਮ, ਅਤੇ ਇੱਕ ਇਸ ਤੋਂ ਉੱਤੇ ਹੈਗਾ ਆ ਅਮੀਰੀ ਵੱਲ ਨੂੰ ਐਕਸਟ੍ਰੀਮ। ਜਿਹੜੇ ਸਭ ਤੋਂ ਵੱਧ ਸਾਰਥਕ ਬੰਦੇ ਹੁੰਦੇ ਨੇ, ਗੁਰਬਾਣੀ ਵਿਚਾਰ ਆਪਾਂ ਸੁਣਦੇ ਹਾਂ, ਗੁਰਬਾਣੀ ਦੇ ਪੜ੍ਹਦੇ ਹਾਂ, ਘੋਖਦੇ ਹਾਂ, ਤਾਂ ਗੁਰੂ ਸਾਹਿਬ ਨੇ ਜਿਹਨਾਂ ਨੂੰ ਪ੍ਰਮਾਣਿਤ ਕੀਤਾ ਆ ਉਹ ਹੈਗੇ ਗ੍ਰਿਸ਼ਤੀ। ਗ੍ਰਿਸ਼ਤੀ ਦਾ ਮਤਲਬ ਉਹਨਾਂ ਦੇ ਘਰ ਵੀ ਨੇ, ਉਹਨਾਂ ਦੇ ਬਾਹਰ ਵੀ ਨੇ, ਹੈਂ, ਉਹ ਗ੍ਰਹਿ ਦੇ ਵਿੱਚ ਵੀ ਨੇ, ਸੱਥ ਦੇ ਵਿੱਚ ਵੀ ਨੇ, ਕੰਮ ਵੀ ਕਰਦੇ ਨੇ, ਪਰਿਵਾਰ ਵੀ ਪਾਲਦੇ ਨੇ। ਸੋ ਉਹਨਾਂ ਕੋਲ ਧਨ ਆਉਂਦਾ ਵੀ ਹੈ ਅਤੇ ਉਹ ਧਨ ਜਾਂਦਾ ਵੀ ਆ। ਅਤੇ ਗ੍ਰਿਸ਼ਤੀ ਦੀ ਚੁਲੀ ਜਿਹੜੀ ਕਹਿੰਦੇ ਵੀ ਗ੍ਰਿਸ਼ਤੀ ਤਾਂ ਪਵਿੱਤਰ ਹੁੰਦਾ ਜੇ ਉਹ ਦਾਨ ਦੇਵੇ, ਇਹਦਾ ਵੀ ਪ੍ਰੋਗਰਾਮ ਆਪਾਂ ਕੀਤਾ ਸੀ। ਸੋ ਗਰੀਬੀ ਵੀ ਮਾੜੀ ਹੈ ਗੁਰਬਾਣੀ ਮੁਤਾਬਕ। ਗਰੀਬ ਬੰਦੇ ਨੂੰ ਰਹਿਣਾ ਨਹੀਂ ਚਾਹੀਦਾ ਜਦੋਂ ਹੱਡ ਪੈਰ ਚੱਲਦੇ ਨੇ। ਜੇ ਗਰੀਬ ਹੈ ਤਾਂ ਜ਼ਿਆਦਾਤਰ ਗਰੀਬ ਜਿਹੜਾ ਆ ਉਹ ਆਪਣੀ ਮਿਸਮੈਨੇਜਮੈਂਟ, ਅਗਿਆਨਤਾ ਕਰਕੇ ਗਰੀਬ ਹੈ। ਆਪਣੇ ਆਪ ਨੂੰ ਉੱਚਾ ਉਠਾਉਣਾ ਚਾਹੀਦਾ, ਸਕਿੱਲਡ ਲੈਣਾ ਚਾਹੀਦਾ, ਗੁਣ ਲੈਣੇ ਚਾਹੀਦੇ, ਗ੍ਰਹਿਣ ਕਰਨੇ ਚਾਹੀਦੇ ਆ, ਕਿਰਤ ਕਰਨੀ ਚਾਹੀਦੀ, ਨਾਮ ਜਪਣਾ ਚਾਹੀਦਾ, ਅਤੇ ਉਹ ਗਰੀਬੀ 'ਚੋਂ ਨਿਕਲ ਸਕਦਾ। ਹੁਣ ਗੁਰਬਾਣੀ ਹੋਰ ਵੀ ਮੈਨਸ਼ਨ ਕਰਦੀ ਆ, ਸਮਾਜ ਸਾਡਾ ਹੋਰ ਵੀ ਮੈਨਸ਼ਨ ਕਰਦਾ ਕਿ ਜਿਹੜੇ ਧਨਵੰਤ ਨੇ, ਬਾਹਲੇ ਹੀ ਧਨਵੰਤ ਨੇ। ਧਨਵੰਤ ਤਾਂ ਉਹਦਾ ਵੈਸੇ ਪੋਜ਼ਿਟਿਵ ਸ਼ਬਦ ਹੈ, ਜਾਣੀ ਕਿ ਵਧੀਆ ਵਧੀਆ ਸ਼ਬਦ ਹੈ ਧਨਵੰਤ, ਜਾਣੀ ਕਿ ਧਨਵਾਨ। ਪਰ ਉਹ ਕਈ ਵਾਰੀ ਇਹਨੂੰ ਨੈਗੇਟਿਵ ਵੀ ਲੈ ਲੈਂਦੇ ਨੇ, ਵਰਤਿਆ ਜਾ ਸਕਦਾ। ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ, ਕਹਿੰਦੇ ਕਿ ਬੰਦਾ ਧਨਵੰਤ ਆ ਜਿਹੜਾ ਨੇ, ਸੁਖਮਨੀ ਸਾਹਿਬ 'ਚ ਕਹਿੰਦੇ ਨੇ ਮਹਾਰਾਜ ਕਿ ਧਨਵੰਤਾ ਹੋਏ ਕਰ ਗਰਬਾਵੇ, ਗਰਭ ਕਰੇ, ਧਨਵੰਤ ਹੋਵੇ, ਸਾਰਾ ਕੁਛ ਉਹਦੇ ਕੋਲ ਰਿਸੋਰਸਿਸ ਹੋਣ, ਅਤੇ ਫਿਰ ਉਹ ਸ਼ੁਕਰਾਨਾ ਕਰਨ ਦੀ ਬਜਾਏ, ਚੰਗਾ ਹੋਣ ਦੀ ਬਜਾਏ ਉਹ ਗਰਭ ਕਰਵੇ, ਉਹ ਹੰਕਾਰੀ ਹੋਵੇ, ਤ੍ਰਿਣ ਸਮਾਨ ਕੁਛ ਸੰਗ ਨਾ ਜਾਵੇ। ਅਤੇ ਉਹ ਕਹਿੰਦੇ ਵੀ ਇੱਕ ਡੱਖਾ ਵੀ ਉਹਦੇ ਨਾਲ ਨਹੀਂ ਜਾਂਦਾ। ਬਹੁ ਲਸਕਰ ਮਾਨਕ ਉੱਪਰ ਕਰੇ ਆਸ, ਜਿੱਦਾਂ ਅੱਜ ਕੱਲ੍ਹ ਫੌਜਾਂ 'ਤੇ ਆਸ ਕਰ ਰਹੇ ਨੇ ਟਰੰਪ ਵਰਗੇ, ਬਹੁ ਲਸ਼ਕਰ ਹੈ, ਦੋ ਦੋ ਤਿੰਨ ਤਿੰਨ ਬੇੜੇ, 40,000 ਫੌਜੀ ਜਹਾਜ਼, ਉਹ ਪਲ ਭੀਤਰ ਤਾਂ ਕਾ ਹੋਏ ਵਿਨਾਸ਼, ਅਗਰ ਲੜਾਈ ਛਿੜ ਗਈ, ਪੁੱਠੀ ਪੈ ਗਈ ਤਾਂ ਸਭ ਕੁਛ ਖਤਮ। ਇੱਥੇ ਉਹ ਰੈਫਰੈਂਸ ਦੇ ਰਹੇ ਨੇ ਮਹਾਂਭਾਰਤ ਦੀ, ਦੁਰਯੋਧਨ ਦੀ, ਜਿਹਦਾ ਲਸ਼ਕਰ ਐਡਾ ਭਾਰਾ ਸੀ। ਸੋ ਇਸ ਸ਼ਬਦ 'ਤੇ ਵਾਪਸ ਆਵਾਂਗੇ, ਪਰ ਗੱਲਬਾਤ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਇਹ ਸੀ ਕਿ ਜਦੋਂ ਬੰਦੇ ਕੋਲ ਪੈਸਾ ਆਉਂਦਾ ਨਾ, ਪੈਸਾ ਅਸਲ ਦੇ ਵਿੱਚ ਤੁਹਾਡੀ ਆਪਣੀ ਈਗੋ ਜਾਂ ਆਪਣੇ ਆਪ ਦੀ ਜਿਹੜੀ ਮੈਂ ਆ, ਹਉਮੈ ਨਹੀਂ ਮੈਂ, ਉਹਦੀ ਐਕਸਟੈਂਸ਼ਨ ਹੈ। ਪੈਸਾ ਧਨ ਤੁਹਾਡਾ ਹੀ ਉਹ ਇੱਕ ਪ੍ਰਤੱਖ ਰੂਪ ਹੈ, ਐਕਸਟੈਂਸ਼ਨ ਹੈ ਉਹ ਬਾਹਰ। ਉਹ ਕਿਵੇਂ? ਕਿਉਂਕਿ ਪੈਸਾ ਬਹੁਤ ਸਾਰੀਆਂ ਚੀਜ਼ਾਂ ਅਨੇਬਲ ਕਰ ਦਿੰਦਾ, ਲਾਗੂ ਕਰ ਦਿੰਦਾ ਕਿ ਤੁਸੀਂ ਪੈਸੇ ਦੇ ਨਾਲ ਫਿਰ ਕੰਮ ਵੀ ਖਰੀਦ ਸਕਦੇ ਹੋ, ਮਤਲਬ ਕਾਮੇ ਵੀ ਖਰੀਦ ਸਕਦੇ ਹੋ ਵੀ ਤੂੰ ਮੇਰੇ ਲਈ ਕੰਮ ਕਰ, ਮੈਂ ਤੈਨੂੰ ਇੰਨੇ ਪੈਸੇ ਦੇਵਾਂਗਾ। ਤੁਸੀਂ ਚੀਜ਼ਾਂ ਵੀ ਖਰੀਦ ਸਕਦੇ ਹੋ, ਤੁਸੀਂ ਪਾਵਰ ਵੀ ਖਰੀਦ ਸਕਦੇ ਹੋ, ਤੁਸੀਂ ਬਹੁਤ ਕੁਛ ਕਰ ਸਕਦੇ ਹੋ ਪੈਸੇ ਦੇ ਨਾਲ ਇਸ ਸਮਾਜ ਦੇ ਵਿੱਚ, ਧਨ ਦੇ ਨਾਲ। ਤਾਂ ਹੁਣ ਜਿਹੜਾ ਬੰਦਾ ਕਹਿੰਦੇ ਅੰਦਰ ਹੁੰਦਾ ਉਹਦੀ ਮੈਂ ਹੁੰਦੀ ਹੈ ਜਿਸ ਤਰ੍ਹਾਂ ਦੀ, ਉਹ ਉਹਨੂੰ ਕਈ ਗੁਣਾ ਫਿਰ ਵਧਾ ਲੈਂਦਾ ਆ, ਐਂਪਲੀਫਾਈ ਕਰ ਲੈਂਦਾ ਪੈਸਾ ਉਹਨੂੰ। ਜੇ ਤਾਂ ਅੰਦਰਲੀ ਜਿਹੜੀ ਮੈਂ ਆ ਉਹ ਗਰੀਬੀ ਵਾਲੀ ਆ, ਕੱਲ੍ਹ ਐਗਜ਼ਾਮਪਲਾਂ ਬੜੀਆਂ ਉਹਨਾਂ ਨੇ ਖੂਬਸੂਰਤ ਦਿੱਤੀਆਂ, ਕਹਿੰਦੇ ਵੀ ਜਿਹੜਾ ਬੰਦਾ ਨਾ ਜਮਾਂਦਰੂ ਕੰਜੂਸ ਹੈ, ਠੀਕ ਆ, ਸ਼ੁਰੂ ਤੋਂ ਕੰਜੂਸੀ ਕਰਦਾ, ਬਹੁਤ ਕਰਦਾ, ਇੱਕ ਤਾਂ ਹੁੰਦੀ ਸੇਵਿੰਗ, ਇੱਕ ਹੁੰਦੀ ਆ ਅਲਟਰਾ ਸੇਵਿੰਗ ਕੰਜੂਸੀ, ਵੀ ਜੇ ਉਹਦੇ ਕੋਲ ਧਨ ਆ ਜਾਵੇ ਨਾ, ਬਹੁਤ ਜ਼ਿਆਦਾ ਧਨ ਆ ਜਾਵੇ, ਉਹ ਹੋਰ ਵੀ ਜ਼ਿਆਦਾ ਕੰਜੂਸ ਹੋ ਜਾਂਦਾ। ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖਿਓ, ਤੁਹਾਡੇ ਸਰਕਲ 'ਚ ਇਹੋ ਜਿਹੇ ਲੋਕ ਹੋਣਗੇ। ਮੈਂ ਉਹਨਾਂ ਨੂੰ ਐਗਜ਼ਾਮਪਲਾਂ ਦਿੱਤੀਆਂ ਵੀ ਅਸੀਂ ਅੱਡੋ ਅੱਡੇ ਅਮੀਰ ਬੰਦਿਆਂ ਨੂੰ ਜਾਣਦੇ ਹਾਂ, ਅਤੇ ਜਦੋਂ ਕਿਤੇ ਢਾਲ ਇਕੱਠੀ ਕਰਨ ਚਲ ਜਾਈਏ ਤਾਂ ਉਹ ਅੰਦਰੋਂ ਜਿੰਦੇ ਲਾ ਲੈਂਦੇ ਨੇ, ਕਹਿ ਦਿੰਦੇ ਨੇ ਹੈ ਨਹੀਂ ਘਰ, ਚੈੱਕ ਦੇ ਕੇ ਕੈਂਸਲ ਕਰਾ ਦਿੰਦੇ ਨੇ। ਸੋ ਇਹੋ ਜਿਹੇ ਬੰਦੇ ਆ ਕਿ ਉਹ ਅੱਤ ਕੰਜੂਸ ਹੋ ਜਾਂਦੇ ਨੇ। ਹੁਣ ਉਹ ਤੋਂ ਬਾਅਦ ਕਈ ਬੰਦੇ ਇਹ ਆ ਵੀ ਜਿਹੜੇ ਉਹਨਾਂ ਦੀ ਅੰਦਰ ਮੈਂ ਹੁੰਦੀ ਆ ਵੀ ਬਸ ਮੈਂ ਇੱਥੋਂ ਵੀ ਪੈਸਾ ਇਕੱਠਾ ਕਰ ਲਵਾਂ, ਮੈਂ ਉਹਦਾ ਵੀ ਲੈ ਲਵਾਂ, ਮੈਂ ਉਹਦਾ ਵੀ ਲੈ ਲਵਾਂ। ਉਹ ਜਿੰਨਾ ਉਹਨਾਂ ਕੋਲ ਜ਼ਿਆਦਾ ਪੈਸਾ ਆ ਜਾਂਦਾ ਆ ਉਹ ਇਸ ਚੀਜ਼ ਨੂੰ ਹੋਰ ਵਧਾ ਲੈਂਦੇ। ਕਈ ਤਾਂ ਕੰਪਨੀਆਂ ਖੋਲ੍ਹ ਲੈਂਦੇ ਲੋਕਾਂ ਦੇ ਪੈਸੇ ਮਾਰਨ ਦੀਆਂ। ਫੋਰ ਐਗਜ਼ਾਮਪਲ ਕਿ ਕਈ ਜਿਹੜੇ ਟਰੈਵਲ ਏਜੰਟ ਹੈ ਨਾ ਠੱਗ ਇੰਡੀਆ 'ਚ, ਤੁਸੀਂ ਸਭ ਬੜੇ ਫੇਮਸ ਆ ਉਹ ਇੰਡੀਆ ਦੇ, ਸੀਗੇ ਵੀ ਹੁਣ ਵੀ, ਪਹਿਲਾਂ ਵੀ ਸੀਗੇ, ਹੁਣ ਗਾਂਹ ਵੀ ਰਹਿਣੇ ਆ, ਕਿ ਉਹ ਛੋਟੀਆਂ ਮੋਟੀਆਂ ਠੱਗੀਆਂ ਤੋਂ ਸ਼ੁਰੂ ਹੋਏ ਸੀਗੇ। ਉਹ ਮੈਂ ਤੇਰਾ ਕੰਮ ਕਰਾ ਦੇਣ ਲਿਆ, ਪੈਸੇ ਦੇ ਮੈਨੂੰ, ਮੈਂ ਗਾਂਹ ਦੇਣੇ ਆ, ਉਹ ਤਹਿਸੀਲਦਾਰ ਨੂੰ ਦੇਣੇ ਆ, ਉਹ 20,000 ਮੰਗਦਾ ਆ, ਅਤੇ ਦੇਣਾ ਉਹਨੂੰ 8,000 ਹੈ, 7,000 ਹੈ, ਅਤੇ 12,000 ਆਪਣੀ ਜੇਬ 'ਚ ਪਾਉਣਾ ਆ। ਠੀਕ ਹੈ, ਇੱਥੋਂ ਸ਼ੁਰੂ ਹੋ ਕੇ ਫਿਰ ਉਹ ਟਰੈਵਲ ਏਜੰਟਾਂ ਵਾਂਗ ਬਣਦੇ ਨੇ, ਫਿਰ ਉਹ 25-25, 30-30 ਲੱਖ ਤੱਕ ਪਹੁੰਚਿਆ ਹੈ ਕੰਮ। ਐਪਲੀਕੇਸ਼ਨ ਵੈਸੇ ਹੀ ਪਾ ਦੇਣੀ ਆ, ਵੀਜ਼ਾ ਲੱਗ ਗਿਆ ਤਾਂ ਲੱਗ ਗਿਆ, ਅਤੇ ਉਹ ਠੱਗੀ ਮਾਰ ਲੈਣੀ ਆ, ਅਤੇ ਉਹ ਫਿਰ ਉਹਨੂੰ ਹੋਰ ਵੱਡਾ ਕਰਦੇ ਨੇ ਇਸ ਨੂੰ। ਉਹਨਾਂ ਦੇ ਬਿਰਤੀ ਇਹੀ ਹੈ। ਸੋ ਨੈਗੇਟਿਵ ਵੱਲ ਨੂੰ ਪੈਸਾ ਜਾਂਦਾ, ਜਿਹੜੇ ਜਿੱਦਾਂ ਹੁਣ ਗੈਂਗਸਟਰ ਰੱਖ ਲਓ ਜਾਂ ਤਸਕਰ ਰੱਖ ਲਓ, ਇਹ ਪਹਿਲਾਂ ਹਜ਼ਾਰਾਂ ਦੀਆਂ ਖੇਡਾਂ ਸੀ, ਫਿਰ ਲੱਖਾਂ ਦੀਆਂ 'ਚ ਹੋ ਗਈਆਂ, ਹੁਣ ਕਰੋੜਾਂ ਦੀਆਂ 'ਚ ਹੋ ਗਈਆਂ, ਹੁਣ 100-100, 2 ਮਤਲਬ 100 ਦੇ ਮਲਟੀਪਲ ਹੋ ਗਈਆਂ। ਇਹ ਖ਼ਬਰਾਂ 'ਚ ਤੁਹਾਨੂੰ ਦੱਸਾਂਗੇ, ਇਲਜ਼ਾਮ ਲੱਗ ਰਹੇ ਨੇ ਕਿ 100 ਕਰੋੜ ਆਹ ਲੀਡਰ ਖਾ ਗਿਆ, 100 ਕਰੋੜ ਆਹ ਲੀਡਰ ਖਾ ਗਿਆ। ਅਤੇ ਉਹ ਕੀ ਹੈ, ਜਿਹੜਾ ਪੈਸਾ ਹੈ ਨਾ, ਧਨ, ਉਹ ਸਹੀ ਗੱਲ ਭਾਅ ਜੀ ਕਹਿ ਰਹੇ ਸੀ, ਉਹ ਆਪਣੇ ਹੀ ਜਿਹੜੀ ਲਾਲਸਾ ਆ ਮਨ ਦੀ, ਉਹਦੀ ਉਹ ਐਕਸਟੈਂਸ਼ਨ ਹੈ। ਅਤੇ ਇਹਦੇ ਪੋਜ਼ਿਟਿਵ ਪੁਆਇੰਟ ਵੀ ਹੈਗਾ ਇੱਕ, ਕਿ ਜਿਹੜਾ ਬੰਦਾ ਪਹਿਲਾਂ ਹੀ ਦਿਆਲੂ ਹੈ, ਜਿਹੜਾ ਬੰਦਾ ਪਹਿਲਾਂ ਹੀ ਦਾਨੀ ਹੈ, ਜਦੋਂ ਉਹਦੇ ਕੋਲ ਪੈਸਾ ਆਉਂਦਾ ਆ ਤਾਂ ਉਹ ਹੋਰ ਦਾਨੀ ਬਣ ਜਾਂਦਾ, ਉਹ ਹੋਰ ਵੱਡਾ ਦਾਨ ਕਰਦਾ ਆ, ਉਹ ਚੈਰਿਟੀਆਂ ਕਰਦਾ ਆ, ਉਹ ਮਤਲਬ ਇੰਸਟੀਟਿਊਸ਼ਨਸ ਬਣਾਉਂਦਾ ਆ, ਉਹ ਸੇਵਾ ਕਰਦਾ ਆ, ਪੈਸਾ ਵੰਡਦਾ ਆ, ਪੈਸਾ ਥਾਂ ਸਿਰ ਲਾਉਂਦਾ ਆ। ਹੁਣ ਇਸ ਸਮਾਜ ਦੇ ਵਿੱਚ ਇੰਨੀਆਂ ਵਧੀਆ ਚੀਜ਼ਾਂ ਚੱਲ ਰਹੀਆਂ, ਇੰਨੇ NGO ਚੱਲ ਰਹੇ ਨੇ, ਇੰਨੀਆਂ ਚੈਰਿਟੀਜ਼ ਚੱਲ ਰਹੀਆਂ ਨੇ, ਭਲਾਈ ਦੇ ਕਾਰਜ ਚੱਲਦੇ ਨੇ, ਗੁਰੂ ਘਰ ਚੱਲ ਰਹੇ ਨੇ, ਮੰਦਰ ਚੱਲ ਰਹੇ ਨੇ। ਹੁਣ ਰਮਦਾਨ ਚੱਲ ਰਿਹਾ, ਤੁਸੀਂ ਦੇਖ ਰਹੇ ਹੋਵੋਗੇ ਸਿਡਨੀ ਦੇ ਓਵਨ ਦੇ ਵਿੱਚ, ਹੈ ਨਾ, ਸਾਰੇ ਵੈਲਕਮ ਹੈ, ਬਹੁਤ ਸੋਹਣਾ ਮਾਹੌਲ ਬਣਿਆ ਹੋਇਆ, ਹੈ ਨਾ। ਉਹ ਕਾਹਦੇ ਨਾਲ ਬਣਿਆ ਹੋਇਆ, ਉੱਥੇ ਖਾਣਾ ਵੀ ਮਿਲ ਰਿਹਾ, ਹੈ ਨਾ, ਉੱਥੇ ਸਾਰਾ ਕੁਛ ਮਿਲ ਰਿਹਾ, ਸਾਡੇ ਗੁਰੂ ਘਰਾਂ 'ਚ ਵੀ ਲੰਗਰ ਮਿਲ ਰਹੇ ਨੇ, ਠੀਕ ਹੈ, ਲੰਗਰ ਬਾਹਰ ਵੀ ਵਰਤਾਉਂਦੇ ਨੇ ਜਾ ਕੇ। ਉਹ ਕਿਸ ਕੋਈ ਭਲਾਈ ਕਰੇ ਰਿਹਾ ਨਾ, ਕੋਈ ਆਪਣੇ ਪੈਸਾ ਜਿਹੜਾ ਆ ਉਹਨਾਂ ਕੋਲ ਵਾਧੂ ਹੈ, ਦਸਵੰਧ ਹੈ, ਉਹ ਦਾਨ ਦੇ ਰੂਪ ਦੇ ਵਿੱਚ ਗੁਰਦੁਆਰਿਆਂ ਰਾਹੀਂ ਪਬਲਿਕ ਨੂੰ ਦੇ ਰਿਹਾ ਨਾ। ਹੁਣ ਇੰਡੀਆ ਦੀ ਗੱਲ ਕਰੀਏ, SGPC ਦੀ ਗੱਲ ਕਰੀਏ, ਅਸੀਂ ਉੱਥੇ ਚੜ੍ਹਾਉਂਦੇ, ਚੜ੍ਹਾਵਾ ਚੜ੍ਹਾਉਂਦੇ ਹਾਂ, ਅਸੀਂ ਤਾਂ ਗੁਰੂ ਘਰ ਚੜ੍ਹਾਉਂਦੇ ਹਾਂ ਨਾ। ਹੁਣ ਉਹ ਚਲੋ 5-10% ਖਾ ਵੀ ਲੈਂਦੇ ਹੋਣੇ ਆ, ਪਰ ਕਿੰਨੇ ਹਸਪਤਾਲ ਚੱਲ ਰਹੇ ਨੇ, 30,000 ਦੇ ਕਰੀਬ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ, ਕਿੰਨੀ ਸਾਫ਼ ਸਫਾਈ ਗੁਰਦੁਆਰਿਆਂ ਦੀ ਚੱਲ ਰਹੀ ਹੈ, ਮਤਲਬ ਕਿੰਨਾ ਪ੍ਰਚਾਰ ਚੱਲ ਰਿਹਾ। ਸੋ ਉਹ ਪੈਸਾ ਡਿਸਟ੍ਰੀਬਿਊਟ ਹੋ ਰਿਹਾ। ਸੋ ਜਿਹੜੇ ਚੰਗੇ ਬੰਦੇ ਆ ਨਾ, ਜਦੋਂ ਉਹਨਾਂ ਕੋਲ ਪੈਸਾ ਆਉਂਦਾ ਆ ਤਾਂ ਉਹ ਹੋਰ ਵੱਡਾ ਦਾਨ ਕਰਦੇ ਨੇ, ਜਦੋਂ ਮਾੜੇ ਬੰਦੇ ਕੋਲ ਪੈਸਾ ਆਉਂਦਾ ਉਹ ਹੋਰ ਮਾੜਾ ਬਣ ਜਾਂਦਾ। ਇਹ ਫੈਕਟ ਹੈ, ਗੁੱਡ ਬਿਕਮਸ ਬੈਟਰ, ਬੈਡ ਬਿਕਮਸ ਵਰਸ। ਇਹ ਇੱਕ ਕਿਤਾਬ ਦਾ ਟਾਈਟਲ ਵੀ ਹੈ, ਤੁਸੀਂ ਸਰਚ ਕਰੋਗੇ ਤੁਹਾਨੂੰ ਪਤਾ ਲੱਗੇਗਾ। ਅਤੇ ਹੁਣ ਉਹ ਕਿਤਾਬ ਮਤਲਬ ਆਪਾਂ ਪੜ੍ਹਨੀ ਚਾਹੀਦੀ ਹੈ ਉਹਨਾਂ ਨੂੰ। ਅਤੇ ਉਹ ਕਹਿੰਦੇ ਵੀ ਜੇ ਪੈਸੇ ਦੇ ਨਾਲ ਤੁਸੀਂ ਗੁੱਡ ਹੋ ਪਹਿਲਾਂ ਤਾਂ ਬੈਟਰ ਕਿੱਦਾਂ ਹੋਰ ਬਣਨਾ ਹੈ। ਕਈਆਂ ਤੋਂ ਪੈਸਾ ਸਾਂਭ ਨਹੀਂ ਹੁੰਦਾ, ਉਹ ਸਾਂਭ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਬੈਡ ਹੁੰਦੇ ਆ, ਪਹਿਲਾਂ ਹੀ ਮਾੜੇ ਹੁੰਦੇ ਆ। ਅਤੇ ਉਹਨਾਂ ਦਾ ਉਹ ਜਿੱਦਾਂ ਸ਼ਰਾਬ ਦੇ 2 ਪੈਗ ਲਾ ਕੇ ਨਾ, ਕਹਿੰਦੇ ਵੀ ਬੰਦਾ ਹੋਰ ਪਾਗਲ ਹੋ ਜਾਂਦਾ, ਹਿੰਮਤ ਕਰਨ ਲੱਗ ਜਾਂਦਾ ਅਤੇ ਟਪੂਸੀਆਂ ਮਾਰਨ ਲੱਗ ਜਾਂਦਾ। ਉਹਨੂੰ ਐਂਪਲੀਫਾਈ ਕਰ ਦਿੰਦੀ ਆ ਉਹਦੇ ਅਵਗੁਣਾਂ ਨੂੰ। ਸੋ ਇਸ ਕਰਕੇ ਜਿਹੜਾ ਪੈਸਾ ਆ ਉਹਨੂੰ ਸਾਂਭ ਸੰਭਾਲ ਉਹਦੀ ਕਰਨੀ, ਉਹਨੂੰ ਹੈਂਡਲ ਕਰਨਾ, ਇਹਦੇ ਲਈ ਕੋਰਸਿਸ ਵੀ ਆ, ਇਹਦੇ ਲਈ ਤੁਸੀਂ ਟ੍ਰੇਨਿੰਗ ਵੀ ਲੈ ਸਕਦੇ ਹੋ, ਇਹਦੇ ਲਈ ਬਹੁਤ ਕੁਛ ਕਰ ਸਕਦੇ ਹੋ। ਪਰ ਅਸਲ ਦੇ ਵਿੱਚ ਜਿੰਨੀਆਂ ਮਰਜ਼ੀ ਟ੍ਰੇਨਿੰਗਾਂ ਲਈਆਂ ਹੋਵੇ, ਜੋ ਮਰਜ਼ੀ ਕੀਤਾ ਹੋਵੇ, ਬੰਦੇ ਦਾ ਕਰੈਕਟਰ ਜਿਹੜਾ ਆ ਅੰਦਰਲਾ, ਉਹ ਨਿਰਧਾਰਿਤ ਕਰਦਾ ਆ ਕਿ ਉਹਨੇ ਪੈਸੇ ਆਉਣ ਤੋਂ ਬਾਅਦ ਕਿੱਦਾਂ ਬਿਹੇਵ ਕਰਨਾ ਹੈ। ਸੋ ਇਸ ਕਰਕੇ ਸਾਨੂੰ ਲੋੜ ਹੈ ਉੱਦਾਂ ਪੈਸੇ ਸਾਂਭਣ ਦੀ, ਮਟੀਰੀਅਲ ਸਾਂਭਣ ਦੀ, ਇਹਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਪਰ ਅਤ ਜ਼ਰੂਰੀ ਹੈ ਕਿ ਉਹ ਤੋਂ ਪਹਿਲਾਂ ਸਾਨੂੰ ਆਪਣਾ ਕਰੈਕਟਰ ਬਣਾਉਣਾ ਚਾਹੀਦਾ, ਕਿਰਦਾਰ ਬਣਾਉਣਾ ਚਾਹੀਦਾ, ਜਿਹੜਾ ਕਿ ਸੇਵਾ, ਦਇਆ ਔਰ ਧਰਮ ਦੇ ਉੱਤੇ ਆਧਾਰਿਤ ਹੋਵੇ। ਅਗਰ ਇਹ ਆਪਾਂ ਬਚਪਨ ਤੋਂ ਆਪਣੇ ਬੱਚਿਆਂ 'ਚ ਕਰੈਕਟਰ ਪਾ ਦੇਵਾਂਗੇ, ਇਹ ਤਿੰਨ ਚੀਜ਼ਾਂ, ਸੇਵਾ, ਦਇਆ ਅਤੇ ਧਰਮ, ਇਹ ਤਿੰਨੇ ਰਿਲੇਟਡ ਹੈ, ਤਿੰਨੇ ਸੀਕੁਐਂਸ 'ਚ ਚੱਲਦੀਆਂ ਨੇ। ਗੁਰਬਾਣੀ ਇਹਨੂੰ ਦੱਸਦੀ ਹੈ ਕਿ ਜਿਹੜੀ ਸੇਵਾ ਆ, ਸੇਵਾ 'ਚੋਂ ਦਇਆ ਉਪਜਦੀ ਆ ਔਰ ਦਇਆ 'ਚੋਂ ਧਰਮ, ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧਰਮ, ਔਰ ਸੇਵਾ ਦਾ ਪੋਤਾ ਹੈ ਧਰਮ। ਇੱਦਾਂ ਸਮਝਾਇਆ ਸਾਨੂੰ ਗੁਰੂ ਸਾਹਿਬ ਨੇ। ਸੋ ਅਗਰ ਇਹ ਆਪਾਂ ਕਿਰਦਾਰ ਬਣਾ ਲਈਏ, ਪਿਛਲੇ ਹਫ਼ਤੇ ਪ੍ਰੋਗਰਾਮ ਵੀ ਕੀਤਾ ਸੀ ਬੱਚਿਆਂ ਦੇ ਉੱਤੇ ਧਾਲੀਵਾਲ ਸਾਹਿਬ ਨੇ, ਕਿ ਇਹ ਤਿੰਨ ਚੀਜ਼ਾਂ ਸਾਨੂੰ ਜ਼ਿਆਦਾ ਸਿਖਾਲਣ ਦੀ ਲੋੜ ਹੈ। ਜੋਬਾਂ ਦੀਆਂ, ਜੋਬ ਰੈਡੀ, ਕਿਹੜੇ ਕੰਮ ਕਰਨੇ ਆ, ਇਹ ਤਾਂ ਸਕੂਲਾਂ 'ਚ ਪੜ੍ਹਾਉਂਦੇ ਆ, ਸਾਰਾ ਕੁਝ ਪੜ੍ਹਾਉਂਦੇ ਆ, ਕੈਮਿਸਟਰੀ, ਫਿਜ਼ਿਕਸ ਐਂਡ ਆਲ ਦੈਟ, ਤੁਹਾਨੂੰ ਕੰਮ ਲਈ ਤਿਆਰ ਕਰਦੇ ਨੇ ਵੀ 18 ਸਾਲ ਤੋਂ ਬਾਅਦ ਤੁਸੀਂ ਕੰਮ ਕਰਨਾ ਆ। ਪਰ ਅਗਰ ਇਹਦੇ 18 ਸਾਲਾਂ ਦੇ ਵਿੱਚ ਸਾਡੇ ਪੇਰੈਂਟਸ, ਇਹ ਸਾਡੀ ਜ਼ਿੰਮੇਵਾਰੀ ਬਣਦੀ ਆ, ਇਹ ਤਿੰਨ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾਲ ਗਏ, ਤਾਂ ਉਹਨਾਂ ਦਾ ਕਰੈਕਟਰ ਬਹੁਤ ਵਧੀਆ ਹੋ ਜਾਏਗਾ। ਜਦੋਂ ਉਹ ਜੋਬ ਕਰਨਗੇ, ਜਿਹੜੀ ਕਿ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ 'ਚ ਸਿੱਖਣਗੇ, ਤਾਂ ਇਹ ਦੋਨੋਂ ਕੰਬੀਨੇਸ਼ਨ ਹੋ ਕੇ ਇੱਕ ਬਹੁਤ ਹੀ ਬਿਹਤਰ ਕਿਰਦਾਰ ਨੂੰ, ਇਨਸਾਨ ਨੂੰ ਤਰਾਸ਼ੇਗਾ ਅਤੇ ਇੱਕ ਵਧੀਆ ਸਮਾਜ ਜਿਹੜਾ ਆ ਉਹ ਹੋ ਸਕਦਾ ਹੈ, ਬਣ ਸਕਦਾ ਹੈ। ਅਤੇ ਇੱਕ ਵਾਰੀ ਫਿਰ ਮੈਂ ਸੁਖਮਨੀ ਸਾਹਿਬ ਦੀ ਪੰਕਤੀ ਆਪ ਨਾਲ ਸਾਂਝੀ ਕਰਾਂ ਕਿ ਗਰਭ ਜਿਹੜਾ ਆ ਧਨਵੰਤੇ ਹੋਣ ਦਾ ਕਰਨਾ ਨਹੀਂ ਚਾਹੀਦਾ, ਧਨਵੰਤਾ ਹੋਏ ਕਰ ਗਰਭ ਗਰਭਾਵੇ, ਤ੍ਰਿਣ ਸਮਾਨ ਕੁਛ ਸੰਗ ਨਾ ਜਾਵੇ। ਇੱਕ ਘਾਹ ਦੇ ਡੱਖੇ ਦੇ ਬਰਾਬਰ ਵੀ ਚੀਜ਼ ਜਿਹੜੀ ਆ ਉਹ ਨਾਲ ਉਹਨਾਂ ਦੇ ਨਹੀਂ ਜਾਂਦੇ। ਅਤੇ ਇੱਕ ਇਸ ਦੇ ਨਾਲ ਹੀ ਸੰਬੰਧਿਤ ਸਾਖੀ ਵੀ ਆਪ ਨਾਲ ਸਾਂਝੀ ਕਰ ਲੈਂਦੇ ਹਾਂ। ਆਪ ਸਭ ਨੇ ਦੁਨੀ ਚੰਦ ਸ਼ਾਹੂਕਾਰ ਦੀ ਸਾਖੀ ਸੁਣੀ ਹੋਣੀ ਆ, ਜੇ ਨਹੀਂ ਸੁਣੀ ਤਾਂ ਅੱਜ ਆਪਾਂ ਇੱਕ ਛੋਟੀ ਜਿਹੀ ਆ ਇਸੇ ਟੋਪਿਕ ਨਾਲ ਰਿਲੇਟਡ ਆ ਸਾਂਝੀ ਕਰ ਲੈਂਦੇ ਹਾਂ। ਹੁਣੇ ਸੁਖਮਨੀ ਸਾਹਿਬ ਦੀ ਜੋ ਆਪਾਂ ਪੰਕਤੀ ਆਪ ਨਾਲ ਸਾਂਝੀ ਕੀਤੀ, ਤ੍ਰਿਣ ਸਮਾਨ, ਕਿ ਜਿੰਨਾ ਮਰਜ਼ੀ ਬੰਦਾ ਧਨਵੰਤ ਹੋਵੇ ਇੱਕ ਡੱਖੇ ਦੇ ਸਮਾਨ ਵੀ ਨਾਲ ਨਹੀਂ ਜਾਂਦੀ। ਸਾਖੀ ਕੁਛ ਇਸ ਤਰ੍ਹਾਂ ਹੈ ਕਿ ਜਗਤ ਚਲੰਦੇ ਨੂੰ ਤਾਰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਦੇਖਿਆ ਕਿ ਬਹੁਤ ਸਾਰੇ ਜਿਹੜੇ ਮਨੁੱਖ ਹੈ ਜਿਨ੍ਹਾਂ ਨੇ ਕੱਚਾ ਅਤੇ ਝੂਠਾ ਧਨ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ, ਵਿਖਾਵੇ ਅਤੇ ਝੂਠ ਦਾਅਵਿਆਂ ਅੰਦਰ ਜੀਵਨ ਐਂ ਗੁਜ਼ਾਰੀ ਜਾ ਰਹੇ ਸੀਗੇ। ਅਸੀਂ ਵੀ ਇੱਦਾਂ ਹੀ ਕਰਦੇ ਹਾਂ, ਲੇਬਲ ਲਾਉਂਦੇ ਹਾਂ, ਵੱਡੀ ਵੱਡੀ ਗੱਡੀਆਂ ਰੱਖਦੇ ਹਾਂ, ਉਹ ਐਕਚੁਲੀ ਸਾਈਨ ਹੈ। ਫਿਰ ਆਪਾਂ ਭੜਕੀਲੇ ਕਈ ਵਾਰੀ ਕੱਪੜੇ ਪਾਉਂਦੇ ਹਾਂ ਅਤੇ ਭੜਕੀਲਾ ਵਿਵਹਾਰ ਕਰਦੇ ਹਾਂ ਆਪਣੇ ਪਾਵਰ ਸ਼ੋਅ ਕਰਨ ਦੇ ਲਈ। ਇੱਕ ਪੁਰਾਤਨ ਰਿਵਾਜ਼ ਸੀਗੇ ਕਿ 1 ਲੱਖ ਰੁਪਏ ਦਾ ਮਾਲਕ ਮਨੁੱਖ ਆਪਣੇ ਚੁਬਾਰੇ ਦੇ ਉੱਪਰ ਇੱਕ ਝੰਡਾ ਗੱਡ ਦਿੰਦਾ ਸੀ, ਇਹ ਲਾਹੌਰ ਜਾਂ ਪੰਜਾਬ ਦੀਆਂ ਗੱਲਾਂ ਨੇ। 2 ਲੱਖ ਵਾਲੇ ਦੇ 2 ਝੰਡੇ ਗੱਡ ਦਿੰਦੇ ਸੀ। ਇੱਦਾਂ ਹੀ ਦੁਨੀ ਚੰਦ ਸੇਠ ਨੇ 7 ਝੰਡੇ ਲਗਾਏ ਹੋਏ ਸੀ, ਇਹਦਾ ਮਤਲਬ ਉਹਦੇ ਕੋਲ 7 ਲੱਖ ਰੁਪਈਆ ਉਸ ਵੇਲੇ ਸੀ। ਸਤਿਗੁਰ ਜੀ ਨੇ ਇਸ ਮੱਧ ਹੋਸ਼ ਮਨੁੱਖ ਨੂੰ ਜਗਾਉਣ ਵਾਸਤੇ ਇੱਕ ਸੂਈ ਦੀ ਚੋਭ ਲਗਾਈ ਸੀ, ਭਾਵ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਅਤੇ ਕਿਹਾ ਸੀਗਾ ਕਿ ਇਸ ਨੂੰ ਸਾਡੀ ਅਮਾਨਤ ਸਮਝ ਕੇ ਰੱਖ ਲੈ, ਪਰਲੋਕ ਦੇ ਵਿੱਚ ਲਵਾਂਗੇ। ਜਦ ਇਸ ਦੀ ਪਤਨੀ ਨੂੰ ਪਤਾ ਲੱਗਾ ਕਿ ਤਾਂ ਉਸਨੇ ਤੁਰੰਤ ਆਪਣੇ ਪਤੀ ਦੁਨੀ ਚੰਦ ਨੂੰ ਕਿਹਾ ਵੀ ਪਤੀ ਜੀ, ਵੀ ਪਰਲੋਕ ਦੇ ਵਿੱਚ ਤਾਂ ਕੁਛ ਨਹੀਂ ਜਾਂਦਾ ਅਤੇ ਸਵਾਮੀ ਤੁਹਾਨੂੰ ਤੁਸੀਂ ਜਿਹੜਾ ਵਚਨ ਦੇ ਕੇ ਆਏ ਹੋ ਹੈ ਨਾ, ਜਾਓ ਮੋੜ ਹੈ ਉਹ ਇਹ ਸੂਈ, ਕਿਉਂਕਿ ਤੁਹਾਤੇ ਤਾਂ ਲੈ ਕੇ ਜਾ ਨਹੀਂ ਹੋਣੀ, ਤੁਸੀਂ ਉੱਥੇ ਮਹਾਰਾਜ ਨੂੰ ਕਿੱਦਾਂ ਦਿਉਂਗੇ। ਵਾਪਸ ਦੁਨੀ ਚੰਦ ਗੁਰੂ ਜੀ ਦੇ ਕੋਲ ਆਇਆ ਅਤੇ ਸੂਈ ਵਾਪਸ ਉਹਨਾਂ ਨੇ ਲੈਣ ਦੀ ਬੇਨਤੀ ਕੀਤੀ, ਪਿਆ ਵਾਪਸ ਲੈ ਲਓ। ਮਹਾਰਾਜ ਜੀ ਨੇ ਪੁੱਛਿਆ ਕਿ ਇਹ ਸੇਠ ਸੂਈ ਕਿਉਂ ਵਾਪਸ ਕਰ ਰਿਹਾ। ਕਹਿੰਦਾ ਮਹਾਰਾਜ ਭੁੱਲ ਹੋ ਗਈ, ਬੰਦੇ ਦੇ ਨਾਲ ਤਾਂ ਪਰਲੋਕ ਵਿੱਚ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਜਾਂਦੀ, ਇਹ ਸੂਈ ਮੈਂ ਕਿਸ ਤਰ੍ਹਾਂ ਨਾਲ ਲੈ ਕੇ ਜਾਵਾਂਗਾ ਅਤੇ ਤੁਹਾਨੂੰ ਦੇਵਾਂਗਾ ਉੱਥੇ ਜਾ ਕੇ। ਸਤਿਗੁਰੂ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਬਚਨ ਕੀਤਾ ਕਿ ਸੱਤ ਝੰਡਿਆਂ ਦਾ ਕੀ ਮਤਲਬ ਹੈ, ਫਿਰ ਇੰਨੀ ਮਾਇਆ ਇਕੱਠੀ ਕੀਤੀ ਹੈ ਅਤੇ ਸੱਤ ਝੰਡੇ ਲਗਾਏ ਨੇ, ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵੇਂਗਾ ਤੂੰ। ਤਦ ਜਾ ਕੇ ਦੁਨੀ ਚੰਦ ਨੂੰ ਸਮਝ ਆਈ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਗਿਆ। ਹਜ਼ੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਅਤੇ ਇਹ ਧਨ ਭਲੇ ਕਾਰਜਾਂ ਦੇ ਵਿੱਚ ਲਾਉਣ ਦੀ ਪ੍ਰੇਰਨਾ ਦਿੱਤੀ। ਉਸ ਦਿਨ ਤੋਂ ਉਸਨੇ ਆਪਣੇ ਅੱਧੇ ਘਰ ਨੂੰ ਧਰਮਸ਼ਾਲਾ ਬਣਾਇਆ, ਆਪ ਜੁੜਿਆ ਅਤੇ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ। ਇਸ ਸਾਖੀ ਤੋਂ ਸਿੱਖਿਆ ਮਿਲਦੀ ਹੈ ਕਿ ਮਾਇਆ ਮਾੜੀ ਨਹੀਂ, ਪਰ ਸਿੱਖ ਦੀ ਜੇਬ ਤੱਕ ਰਹੇ, ਪਰਉਪਕਾਰ ਕਰੇ, ਭਲਾ ਕਰੇ, ਇਹ ਮਾਇਆ ਹਿਰਦੇ 'ਤੇ ਨਾ ਬੈਠੇ, ਹਿਰਦੇ 'ਤੇ ਬੈਠਣ ਨਾਲ ਹਉਮੈ ਆ ਜਾਂਦੀ ਹੈ। ਸੋ ਇਹ ਸੀ ਸਾਖੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਆ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਜਿਹੜਾ ਵਿਚਾਰ ਹੈ ਉਹ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਮਿੱਤਰ ਪਿਆਰੇ ਸੱਜਣ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਫੇਸਬੁੱਕ ਯੂਟਿਊਬ 'ਤੇ ਵੀ ਅਤੇ ਐਪ ਦੇ ਰਾਹੀਂ ਵੀ ਜੁੜੇ ਹੋਏ ਨੇ, ਸਾਨੂੰ ਸੁਣ ਰਹੇ ਨੇ ਵੱਖਰੀਆਂ ਵੱਖਰੀਆਂ ਐਪਸ ਦੇ ਰਾਹੀਂ, ਅਤੇ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਵਿਜੇ ਵਿਰਦੀ ਜੀ ਸਾਡੇ ਨਾਲ ਜੁੜੇ ਸਨ ਅਤੇ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ਦੇ ਵਿੱਚ ਉਹਨਾਂ ਨੇ ਬੜਾ ਹੀ ਸੁੰਦਰ ਮੈਸੇਜ ਦਿੱਤਾ। ਵੈਸੇ ਤਸਵੀਰਾਂ ਬਹੁਤ ਸੋਹਣੀਆਂ ਖਿੱਚਦੇ ਨੇ ਕਿਉਂਕਿ ਆਪ ਟਰੈਵਲਰ ਨੇ। ਡਿਜ਼ਾਇਰ ਚੇਂਜ ਨਥਿੰਗ, ਡਿਸੀਜਨ ਚੇਂਜਿਸ ਸਮਥਿੰਗ, ਬਟ ਡਿਟਰਮੀਨੇਸ਼ਨ ਚੇਂਜਿਸ ਐਵਰੀਥਿੰਗ। ਜੋ ਬੰਦਾ ਲੋਚਦਾ ਆ ਉਹਦੇ ਨਾਲ ਕੁਛ ਨਹੀਂ ਹੁੰਦਾ। ਸਾਰੇ ਡੇ ਡ੍ਰੀਮਿੰਗ ਕਰਦੇ ਨੇ, ਸੁਪਨੇ ਲਈ ਜਾਂਦੇ ਨੇ, ਪਰ ਜਿਹੜਾ ਬੰਦੇ ਨੇ ਫੈਸਲਾ ਲੈ ਲਿਆ, ਫੈਸਲਾ ਕਰ ਲਿਆ, ਸੋਚ ਕੇ ਡਿਜ਼ਾਇਰ ਕਰਕੇ ਫੈਸਲਾ ਕਰ ਲਿਆ, ਉਹ ਕੁਛ ਕਰ ਸਕਦਾ ਹੈ ਵੀ ਮੈਂ ਹੁਣ ਕਰਨਾ ਹਾਂ। ਪਰ ਜਿਹਨੇ ਪੱਕਾ ਧਾਰ ਲਿਆ, ਇਹ ਟਰ ਗਾ, ਉਹ ਕਹਿੰਦਾ ਉਹ ਫਿਰ ਸਭ ਕੁਛ ਹੀ ਬਦਲ ਦਿੰਦੇ ਨੇ। ਅਤੇ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਇੱਕ ਵੀਡੀਓ ਸਾਂਝਾ ਕਰਦੇ ਹਾਂ ਕੁਲਵਿੰਦਰ ਧਾਲੀਵਾਲ ਉਹਨਾਂ ਦਾ, ਪਿਛਲੇ ਹਫ਼ਤੇ ਉਹਨਾਂ ਨੇ
ਆਹਾ ਖਾਣਾ ਦਾਣਾ ਪਾਣੀ ਵੀ ਪਿਆ ਰੱਖਿਆ ਜੀ,
ਦੁਬਾਰਾ ਸ਼ੁਰੂ ਕਰ ਦਿੱਤਾ
ਕੰਮ ਕਰਦੇ ਹਾਂ ਪੂਰੀ ਵਧੀਆ। ਲਓ ਜੀ, ਆਪਾਂ ਕਹਿੰਦੇ ਮਿਣਤੀਆਂ ਗਿਣਤੀਆਂ ਆਉਂਦੀਆਂ ਨੀ ਮਿਸਤਰੀਆਂ ਵਾਂਗੂ, ਆਪਾਂ ਪੱਕੀਆਂ ਹੀ ਲਾ ਲਈਆਂ, ਨਾਲੇ ਲੰਮੀਆਂ ਪਾ ਲੈਂਦੇ ਹਾਂ ਇਹਨਾਂ ਨੂੰ ਸਲੀਪਰਾਂ ਨੂੰ, ਨਾਲੇ ਖੱਡੇ ਕੱਢੀ ਜਾਂਦੇ ਹਾਂ। ਅਤੇ ਇਵੇਂ ਜਿਵੇਂ ਪਹਿਲਾਂ ਆਪਾਂ ਆਹ ਤਿਆਰ ਕੀਤਾ, ਇਹ ਬੜਾ ਵਧੀਆ ਸੋਹਣਾ ਹੋਇਆ। ਆਹਾ ਖਾਣਾ ਦਾਣਾ ਪਾਣੀ ਵੀ ਪਿਆ ਰੱਖਿਆ ਜੀ, ਭੁੱਖ ਤਾਂ ਲੱਗਦੀ ਜਦੋਂ ਕੰਮ ਕਰਦੇ ਹਾਂ ਪੂਰੀ ਵਧੀਆ, ਵੱਧ ਹਾਜ਼ਮੀ ਦੂਰ ਹੁੰਦੀ ਆ। ਟਮਾਟਰ ਵੀ ਲੱਗੇ ਹੋਏ ਨੇ ਤਾਂ ਲੈ, ਟਮਾਟਰ ਵੱਧ ਹਾਜ਼ਮੀ ਦੂਰ ਹੁੰਦੀ ਆ, ਨੀਂਦ ਚੰਗੀ ਆਉਂਦੀ ਆ। ਜਿਹਨੂੰ ਨਹੀਂ ਨੀਂਦ ਆਉਂਦੀ ਭਾਈ ਸਾਡੇ ਨਾਲ ਸੰਪਰਕ ਕਰ ਸਕਦਾ, ਨੀਂਦ ਆਉਣ ਦੀ 100% ਗਰੰਟੀ। ਵੈਦ ਕੁਲਵਿੰਦਰ ਸਿੰਘ,
ਵੈਦ ਕੁਲਵਿੰਦਰ ਸਿੰਘ ਜੀ, ਇਹ ਅਸਲ 'ਚ ਪਿਛਲੇ ਹਫ਼ਤੇ ਨਾ ਇਹਨਾਂ ਨੇ ਮੈਸੇਜ ਪਾਇਆ ਸੀਗਾ ਵੀ ਵਰਕਰ ਨਹੀਂ ਲੱਭਦੇ, ਕੰਮ ਕਰਨਾ ਆ ਅਤੇ ਵਰਕਰ ਨਹੀਂ ਲੱਭਦੇ। ਕਹਿੰਦੇ ਫਿਰ ਅਖੀਰ ਨੂੰ ਦਾਸ ਨੇ ਫਿਰ ਡੰਗੋਰੀ ਚੱਕੀ ਅਤੇ ਆਪ ਹੀ ਕੰਮ ਕਰਨਾ ਸ਼ੁਰੂ ਕਰਤਾ। ਪਿਛਲੇ ਹਫ਼ਤੇ ਇਹਨਾਂ ਨੇ ਉਹ ਦਿਖਾਇਆ ਸੀ ਆਪਾਂ ਨੂੰ, ਅਤੇ ਹੁਣ ਇਹਨਾਂ ਨੇ ਵੀਡੀਓ ਪਾਇਆ ਸੀ, ਕੱਲ੍ਹ ਮੈਨੂੰ ਭੇਜਿਆ ਸੀ, ਅਤੇ ਸਾਰਾ ਕੰਮ ਆਪ ਕੀਤਾ। ਅਤੇ ਵਾਕਿਆ ਹੀ ਨੀਂਦ ਦੀ ਦਵਾਈ ਆ, ਅਗਰ ਅੱਧਾ ਘੰਟਾ ਘੰਟਾ ਤੁਸੀਂ ਗਾਰਡਨ 'ਚ ਲਾ ਸਕਦੇ ਹੋ, ਕੋਈ ਫਿਜ਼ੀਕਲ ਕੰਮ ਕਰ ਸਕਦੇ ਹੋ ਤਾਂ ਵਾਈ ਨੋਟ। ਵਿਪੀ ਹੰਸਰਾ ਸਾਡੇ ਨਾਲ ਜੁੜੇ ਨੇ ਅਤੇ ਇਹਨਾਂ ਨੇ ਤਸਵੀਰ ਇੱਕ ਸਾਂਝੀ ਕੀਤੀ ਆ, ਅਤੇ ਉਹ ਤਸਵੀਰ ਮੈਂ ਆਪ ਨਾਲ ਵੀ ਸਾਂਝੀ ਕਰਦਾ। ਅਤੇ ਇਹਦੇ ਵਿੱਚ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਕਿ ਐਵਰੀ ਮੋਮੈਂਟ ਵੀ ਆਰ ਲੂਜ਼ਿੰਗ ਅ ਪਾਰਟ ਆਫ ਅਵਰ ਲਾਈਫ। This precious treasure keeps reducing day by day. ਔਦ ਘਟੇ ਦਿਨ ਸਰਾਣਾ ਹਰੇ, ਮਤਲਬ ਦਿਨ ਅਤੇ ਰਾਤ ਜਿਹੜੀ ਉਮਰ ਹੈ ਘਟਦੀ ਆ. ਐਟ ਦ ਸੇਮ ਟਾਈਮ ਵੀ ਕੀਪ ਕਲੈਕਟਿੰਗ ਯੂਜਲੈਸ ਥਿੰਗ, ਬੇਕਾਰ ਕਾਚਾ ਧਨ ਸੰਚੇ, ਕੱਚਾ ਧਨ ਜਿਹੜਾ ਆਪਾਂ ਇਕੱਠਾ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਸਟ੍ਰੈਸ, ਈਗੋ, ਦੁਨੀਆ ਦਾ ਰਵਿਸ਼ ਦੇਖੋ ਆਪਾਂ ਚੱਕਿਆ ਹੋਇਆ ਉਹ ਤਸਵੀਰ ਦੇ ਵਿੱਚ. ਫਿਲਿੰਗ ਦੈਟ ਬੈਗ ਵਿੱਚ ਜਿੰਨਾ ਵੀ ਉਸ ਝੋਲੇ ਦੇ ਵਿੱਚ ਆਪਾਂ ਪਾ ਸਕਦੇ ਹਾਂ, ਵਸਤੇ ਜੋ ਆਪਾਂ ਪਾ ਲੈਂਦੇ ਹਾਂ ਰਵਿਸ਼, ਇੱਕ ਦਿਨ ਇਹ ਜਿਹੜਾ ਰਵਿਸ਼ ਦਾ ਬੈਗ ਭਰ ਜਾਏਗਾ, ਪਰ ਬੈਗ ਆਫ ਲਾਈਫ ਵਿਲ ਬੀ ਐਮਟੀ, ਅਤੇ ਜ਼ਿੰਦਗੀ ਦਾ ਜਿਹੜਾ ਸਰਮਾਇਆ ਉਹ ਖਤਮ ਹੋ ਜਾਏਗਾ. ਬਹੁਤ ਬਹੁਤ ਧੰਨਵਾਦ ਵਿਪੀ ਜੀ ਅਤੇ ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਵੀ ਗੁਰਬਾਣੀ ਸਾਂਝੀ ਕੀਤੀ. ਰਾਮ ਗੋਬਿੰਦ ਚ ਪੈਂਦਿਆ ਹੋਏ ਮੁੱਖ ਪਵਿੱਤਰ, ਹਰ ਜਸ ਸੁਣੀਏ ਜਿਸ 'ਤੇ ਸੂਈ ਭਾਈ ਮਿੱਤਰ. ਗੁੱਡ ਮੋਰਨਿੰਗ ਬੁਲਾ ਰਹੇ ਨੇ ਜੀ ਸਭ ਨੂੰ ਬੁਲਬੁਲਗੇ ਤੋਂ ਜੀ ਆਇਆਂ ਨੂੰ ਇਹਨਾਂ ਦਾ. ਲਖਵੀਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ. ਨਗਿੰਦਰ ਨਿਮਾਣਾ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ. ਕਹਿੰਦੇ ਕਿ ਸ਼ਨਿਚਰਵਾਰ ਚੜ੍ਹਿਆ, ਮਾਲਕ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਬਹੁਤ ਬਹੁਤ ਧੰਨਵਾਦ ਜੀ. ਸੁਖਵਿੰਦਰ ਸੌਂਧ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ. ਕੀ ਹਾਲ ਚਾਲ ਹੈ ਭਾਅ ਜੀ? ਠੀਕ ਠਾਕ ਹੋ, ਚੜ੍ਹਦੀ ਕਲਾ? ਔਰ ਦਲਜੀਤ ਸਿੰਘ ਭਾਅ ਜੀ ਮਹਿਤਾ ਚੌਂਕ ਵਾਲੇ ਗੁਰਬਾਣੀ ਸਾਂਝੀ ਕਰਦੇ ਨੇ. ਸੁੱਖ ਨਾਹੀਂ ਬਹੁਤ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ. ਅਤੇ ਜਿਹੜੀ ਹੁਣੇ ਆਪਾਂ ਗੱਲ ਕਰ ਰਹੇ ਸੀ ਵੀ ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ. ਸੋ ਬਹੁਤ ਬਹੁਤ ਧੰਨਵਾਦ ਜੀ ਭਾਅ ਜੀ ਤੁਹਾਡਾ, ਅਤੇ ਤੁਸੀਂ ਸਾਂਝਾ ਕੀਤਾ. ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਸਾਡੇ ਸਤਿਕਾਰਤ ਪਰਮਜੀਤ ਸਿੰਘ ਰੂਪਰਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਇਹਨਾਂ ਦਾ ਵੀ ਸਵਾਗਤ ਹੈ ਜੀ. ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ. ਅਤੇ ਫੇਸਬੁੱਕ, ਯੂਟਿਊਬ ਦੇ ਜ਼ਰੀਏ ਸਾਡੇ ਨਾਲ ਅੰਮ੍ਰਿਤਪਾਲ ਮਨਿਹਾਸ ਸਿਡਨੀ ਤੋਂ ਜੁੜ ਗਏ ਨੇ, ਜੀ ਆਇਆਂ ਨੂੰ ਅੰਮ੍ਰਿਤਪਾਲ ਜੀ. ਜਸਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ. ਮਥਲੇਸ਼ ਮਹਿਤਾ, ਅੱਛਾ ਇਹ ਪੰਜਾਬ ਤੋਂ ਹੀ ਸ਼ਾਮਿਲ ਹੋ ਗਏ ਨੇ, ਠੀਕ ਹੈ. ਇਹ ਨੌਜਵਾਨ ਹੈ ਜੀ, ਬਹੁਤ ਦੇਰ ਤੋਂ ਪੰਜਾਬ 'ਚ ਰਹਿੰਦਾ ਅਤੇ ਇੰਨਾ ਸੋਹਣਾ ਕਾਰੀਗਰ ਹੈ, ਪੱਥਰ ਦਾ ਕੰਮ ਕਰਦਾ ਹੈ. ਸਾਡੇ ਘਰ 'ਤੇ ਸਾਰਾ 2 ਸਾਲ ਇਹਨਾਂ ਨੇ ਕੰਮ ਕੀਤਾ, ਹਜੇ ਵੀ ਕਰ ਰਹੇ ਨੇ. ਬਹੁਤ ਬਹੁਤ ਧੰਨਵਾਦ ਜੀ ਇਹਨੂੰ, ਵੈਲਕਮ ਮਥਲੇਸ਼. ਔਰ ਅਮਨ ਕੰਗ ਵੀ ਆ ਗਏ ਨੇ ਅਤੇ ਭੈਣ ਜੀ ਕਹਿੰਦੇ ਨੇ ਕਿ ਹਾਂਜੀ ਕਰੈਕਟਰ ਨੀਡ ਟੂ ਬੀ ਨਰਿਸ਼ਡ ਪ੍ਰੋਪਰਲੀ. ਅਗਰੀਡ, ਬਿਲਕੁਲ. ਦੇਖੋ ਐਜੂਕੇਸ਼ਨ ਸਿਸਟਮ ਨੇ ਸਾਨੂੰ ਜੋਬ ਰੈਡੀ ਤਾਂ ਕਰ ਦੇਣਾ, ਯੂਨੀਵਰਸਿਟੀਆਂ ਨੇ ਕਰ ਦੇਣਾ, ਆਹ ਜੋਬ ਕਰ ਲਓ, ਆਹ ਜੋਬ ਕਰ ਲਓ, ਪਰ ਜੇ ਅਸੀਂ ਪੇਰੈਂਟਸ, ਜਿਹੜੀਆਂ 3 ਚੀਜ਼ਾਂ ਆਪਾਂ ਡਿਸਕਸ ਕੀਤੀਆਂ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਕਿ ਸੇਵਾ, ਦਇਆ, ਧਰਮ, ਜੇ ਆਪਾਂ 3 ਚੀਜ਼ਾਂ ਆਪਣੇ ਬੱਚਿਆਂ ਨੂੰ ਦੇ ਗਏ ਨਾ, ਤਾਂ ਉਹ ਜਿਹੜੀ ਵੀ ਮਰਜ਼ੀ ਜੋਬ ਕਰਦੇ ਹੋਣ, ਵਧੀਆ ਸਿਟੀਜ਼ਨ ਬਣਨਗੇ. ਕੁਲਵਿੰਦਰ ਸਿੰਘ ਹੁਣੀ ਵੀ ਜੁੜ ਗਏ ਨੇ ਮੁਕਤਸਰ ਵਾਲੇ, ਜੀ ਆਇਆਂ ਨੂੰ ਜੀ. ਅਤੇ ਭੁਪਿੰਦਰ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ. ਇਹਨਾਂ ਦੀ ਵਾਰੀ ਆ ਜੀ ਕੱਲ੍ਹ ਨੂੰ, ਨਹੀਂ ਇਹਨਾਂ ਦੀ ਵਾਰੀ ਨਹੀਂ ਹੈਗੀ, ਆਪਾਂ ਕੱਲ੍ਹ ਨੂੰ ਸੁਣਨਾ ਆ ਅਮਨਪ੍ਰੀਤ ਰੰਧਾਵਾ ਨੂੰ, ਉਹ ਤੋਂ ਅਗਲੇ ਹਫ਼ਤੇ ਇਹਨਾਂ ਦੀ ਵਾਰੀ ਆ. ਜਗਵੀਰ ਸੇਖੋ ਜੀ ਪ੍ਰੋਗਰਾਮ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ. ਜਸਪਾਲ ਸਿੰਘ ਖਾਲਸਾ ਜੀ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਜੀ ਆਇਆਂ ਨੂੰ. ਅਵਤਾਰ ਸਿੰਘ ਭੁੱਲਰ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ, ਕੀ ਹਾਲ ਚਾਲ ਹੈ ਭੁੱਲਰ ਸਾਹਿਬ, ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ. ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜੁੜਦੇ ਹੋ ਪ੍ਰੋਗਰਾਮ ਦੇ ਵਿੱਚ. ਅਤੇ ਗੱਲਾਂ ਬਾਤਾਂ ਅਸੀਂ ਜਾਰੀ ਰੱਖਣੀਆਂ ਨੇ, ਅਸੀਂ ਵਿਚਾਰ ਚਰਚੇ ਵੀ ਕਰਨੇ ਨੇ, ਕਿਉਂਕਿ 8:35 ਹੋਣ ਨੂੰ ਆਏ ਨੇ ਸਿਡਨੀ ਸਮੇਂ ਦੇ ਮੁਤਾਬਕ. ਅਤੇ ਮੈਂ ਇੱਕ ਵਾਰੀ ਫਿਰ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੀ ਗੈਰ ਹਾਜ਼ਰੀ ਲਗਵਾ ਦਿੰਦਾ ਅਤੇ ਉਹਨਾਂ ਤੋਂ ਅਪੋਲੋਜੀ, ਉਹਨਾਂ ਦੀ ਅਪੋਲੋਜੀ ਜਿਹੜੀ ਆ, ਰਾਤੀ ਵੀ ਮੇਰੇ ਨਾਲ ਗੱਲ ਹੋਈ ਸੀ. ਅਤੇ ਚਲੋ ਮੇਰੇ ਨਾਲ ਸ਼ਾਮਿਲ ਨੇ ਜਸਕਰਨ ਸ਼ੀ, ਜਸਕਰਨ ਜੀ ਆਇਆਂ ਨੂੰ, ਗੁੱਡ ਮੋਰਨਿੰਗ. ਬ੍ਰਿਸਬਨ।
ਗੁੱਡ ਮਾਰਨਿੰਗ ਭਾਜੀ,
ਕੀ ਹਾਲ
ਦੇਸ਼
ਚਾਲ ਹੈ?
ਵਿਦੇਸ਼ ਸੁਣਦੇ, ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ ਫਤਿਹ। ਬ੍ਰਿਸਬਨ ਦਾ ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਬ੍ਰਿਸਬਨ ਭਾਜੀ ਬਹੁਤ ਵਧੀਆ। ਬ੍ਰਿਸਬਨ ਇਸ ਵਾਰ ਠੰਡ ਚ ਬਾਜੀ ਮਾਰ ਰਿਹਾ ਹੈ। ਮੀਂਹ ਜਿਹੜੇ ਜ਼ਿਆਦਾ ਉਹ ਇਸ ਵਾਰ ਬ੍ਰਿਸਬਨ ਦੇ ਵਿੱਚ ਪੈ ਰਹੇ ਨੇ।
ਅੱਛਾ,
ਹੋਰ ਸਾਰੇ ਬਾਕੀ ਸੂਬਿਆਂ ਨਾਲੋਂ ਜਿਹੜੀ ਠੰਡ ਹੈ ਉਹ ਬ੍ਰਿਸਬਨ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਕਹਿ
ਹਾਂ,
ਸਕਦੇ ਹਾਂ।
ਠੰਡਾ ਹੈ ਮੌਸਮ।
ਹਾਂਜੀ,
ਤੇ ਹੁਣ ਬਰਸਾਤਾਂ ਆ ਜਾਣਗੀਆਂ ਤੇ ਮੌਸਮ ਜਿਹੜਾ ਉਹ ਹੋਰ ਵੀ ਥੋੜਾ ਹੋ ਜਾਏਗਾ, ਪਰ ਹੁਮ ਕਾਫੀ ਆ ਕੌਫਸਾਰਪੁਰ ਦੇ ਵਿੱਚ ਵੀ ਅਸੀਂ ਅੱਜ ਦੇਖ ਰਹੇ ਹਾਂ। ਸ਼ਾਇਦ ਇਹਦੇ ਨਾਲ ਮੀਂਹ ਜਿਹੜਾ ਆ ਉਹ ਜ਼ਿਆਦਾ ਪੈਣ ਦੇ ਆਸਾਰ ਨੇ। ਖੈਰ,
ਜੀ
ਪਿਛਲੇ ਹਫ਼ਤਿਆਂ 'ਚ ਅਸੀਂ ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲ ਕੀਤੀ, ਪਿਛਲੀ ਵਾਰੀ ਚਲੰਤ ਮਾਮਲਿਆਂ 'ਤੇ ਗੱਲ ਕੀਤੀ, ਅਤੇ ਅੱਜ ਵੀ ਕੁਛ ਅਸੀਂ ਖਬਰਾਂ 'ਤੇ ਵੀ ਝਾਤੀ ਮਾਰਾਂਗੇ ਅਤੇ ਜੋ
ਜੀ
ਸਾਡੇ ਆਲੇ ਦੁਆਲੇ ਚੱਲ ਰਿਹਾ ਉੱਤੇ ਵੀ ਝਾਤੀ ਮਾਰਾਂਗੇ। ਤਾਂ ਐਪਸਟੀਨ ਫਾਈਲਾਂ ਦੀ ਆਪਾਂ ਗੱਲ ਕੀਤੀ ਸੀ ਕਿ ਦੁਨੀਆ ਦੇ ਨਾਮੀ ਗ੍ਰਾਮੀ ਬੰਦੇ ਜਿਹੜੇ ਨੇ ਉਹ ਇਹਨਾਂ ਫਾਈਲਾਂ ਦੇ ਵਿੱਚ ਡੁੱਬੇ ਹੋਏ ਨੇ ਜਾਂ ਉਹਨਾਂ ਨੂੰ ਫਾਈਲਾਂ ਡੋਬ ਦੇਣਗੀਆਂ, ਅਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਾਰਿਆਂ ਨਾਲੋਂ ਵੱਡਾ ਨਾਮੀ ਨਾਮ ਅਤੇ ਨਾਮੀ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਹੈਗਾ ਜੀ ਪ੍ਰਿੰਸ ਐਂਡਰਿਊ। ਅਤੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਖੁਲਾਸਾ ਕਰਨਾ ਬਣਦਾ ਆ, ਸ਼ਾਹੀ ਪਰਿਵਾਰ ਦੇ ਮੈਂਬਰ ਨੇ, ਅਤੇ ਕੀ ਰਿਪੋਰਟ ਹੈ ਇਹਦੀ?
ਭਾਜੀ ਇਹ ਜਿਹੜੇ ਕੁਈਨ ਆਪਣੇ ਸੀਗੀ ਰਾਣੀ ਕੁਈਨ ਅਲਿਜ਼ਾਬੈਥ ਦੇ ਸੈਕਿੰਡ ਦੇ ਜਿਹੜੇ ਸੀਗੇ ਮਤਲਬ
ਪਰਿਵਾਰ ਵਿੱਚੋਂ
ਪੁੱਤਰ ਪਰਿਵਾਰ ਵਿੱਚੋਂ ਸੀਗੇ। ਹਾਂਜੀ, ਇਹਨਾਂ ਦਾ ਬੜਾ ਵੱਡਾ ਦੋਸ਼ ਮਤਲਬ ਕਿ ਲੱਗਿਆ ਹੈ ਮੌਜੂਦਾ ਸਮੇਂ ਦੇ ਯੂਕੇ ਦੇ ਜਿਹੜੀ ਰਾਜਨੀਤੀ ਦੇ ਵਿੱਚ ਇਹਨਾਂ ਨੇ ਬੜੀ ਤਰਥੱਲੀ ਮਚਾਈ ਹੋਈ ਹੈ, ਕਿਉਂਕਿ ਇਹਨਾਂ ਦੇ ਦੋਸ਼ ਇੱਕ ਦੋ ਨਹੀਂ ਬਲਕਿ 9 ਦੋਸ਼ ਲੱਗੇ ਨੇ ਇਹਨਾਂ ਦੇ ਉੱਤੇ।
ਅੱਛਾ,
ਤੇ 9 ਦੋਸ਼ ਇਸ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਇਹ ਮਤਲਬ ਕਿ ਫੇਸ ਕਰ ਰਹੇ ਨੇ। ਇਹਨਾਂ ਨੇ ਜਿਹੜੀ ਇਹਨਾਂ ਦੀ ਸ਼ਾਹੀ ਸੁਰੱਖਿਆ ਦੇ ਕਰਮਚਾਰੀਆਂ ਤੋਂ ਕਹਿੰਦੇ ਕੁਛ ਜਿਹੜੀ ਗੰਦਗੀ ਬਟਾਉਣ ਦੇ ਕੰਮ ਕੀਤੇ ਸੀਗੇ, ਤੇ ਹੋਰ ਕਈ ਮਤਲਬ ਕਿ ਇਹਨਾਂ ਤੇ ਹੋਰ ਦੋਸ਼ ਨੇ ਜਿਹਨਾਂ ਨੂੰ ਹਜੇ ਤੱਕ ਫਿਲਹਾਲ 9 ਦੇ ਵਿੱਚੋਂ 1 ਜਾਂ 2 ਜਿਹੜੇ ਦੋਸ਼ੀ ਹੈ ਜਨਤਕ ਕੀਤੇ ਗਏ ਨੇ, ਬਾਕੀ ਹਜੇ ਜਿਹੜੀ ਬ੍ਰਿਟਿਸ਼ ਸਰਕਾਰ ਵੱਲੋਂ ਹਜੇ ਇਹਨਾਂ ਦੇ ਦੋਸ਼ ਜਨਤਕ ਨਹੀਂ ਹੈਗੇ। ਪਰ ਆਉਣ ਵਾਲੇ ਸਮੇਂ ਦੇ ਵਿੱਚ 1-2 ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਸ਼ਾਹੀ ਪਰਿਵਾਰ ਦੇ ਜਿਹੜੇ ਕਰਤੂਤਾਂ ਤੋਂ ਪਰਦਾ ਬੜੀ ਛੇਤੀ ਚੱਕਿਆ ਜਾਣਾ।
ਹਾਂ, ਇਹ ਇੱਦਾਂ ਦੇ ਦੋਸ਼ ਤਾਂ ਬਹੁਤ ਦੇਰ ਤੋਂ ਲੱਗਦੇ ਆ ਰਹੇ ਨੇ, ਇੱਥੇ ਥੋੜ੍ਹਾ ਜਿਹਾ ਨਾ ਚਿੰਤਨ ਕਰਨਾ ਬਣਦਾ ਆ, ਕਿਉਂਕਿ ਇਹ ਬਹੁਤ ਜ਼ਿਆਦਾ ਨੇੜੇ ਸੀ ਜੈਫਰੀ ਐਪਸਟਾਈਨ ਦੇ, ਔਰ ਆਉਂਦੇ ਜਾਂਦੇ ਰਹਿੰਦੇ ਸੀਗੇ ਉੱਥੇ, ਅਤੇ ਇਹਨਾਂ ਦੀਆਂ ਤਸਵੀਰਾਂ ਵੀ ਆ, ਅਤੇ ਇੱਕ ਟਾਈਮ ਦੇ ਉੱਤੇ ਇਹਨਾਂ ਨੂੰ ਜਿਹੜੀ ਇੰਗਲੈਂਡ ਦੀ ਸਰਕਾਰ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਟ੍ਰੇਡ ਅੰਬੈਸਡਰ ਬਣਾਇਆ ਹੋਇਆ ਸੀ, ਔਰ ਟ੍ਰੇਡ ਅੰਬੈਸਡਰ ਦੇ ਕੁੱਛੜ ਚੜ੍ਹ ਕੇ ਉਹਨਾਂ ਦੀ ਮਤਲਬ ਪੋਜੀਸ਼ਨ ਦੇ ਕੁੱਛੜ ਚੜ੍ਹ ਕੇ ਇਹਨਾਂ ਨੇ ਦੁਨੀਆ ਦੇ ਬਹੁਤ ਸਾਰੇ ਜਿਹੜੇ ਮਤਲਬ ਵੱਡੇ ਵੱਡੇ ਲੋਕ ਨੇ, ਪਾਵਰਫੁੱਲ ਲੋਕ ਨੇ, ਉਹਨਾਂ ਨਾਲ ਫਿਰ ਆਉਣੀ ਜਾਣੀ, ਉੱਠਣੀ ਬੈਠਣੀ, ਮਿਲਣੀ ਗਿਲਣੀ ਇਹਨਾਂ ਦੀਆਂ ਹੁੰਦੀਆਂ ਰਹੀਆਂ। ਅਤੇ ਮੈਨੂੰ ਲੱਗਦਾ ਕਿ ਉਸ ਵੇਲੇ ਜਿਹੜੀ ਕੰਜ਼ਰਵੇਟਿਵ ਸਰਕਾਰ ਸੀ, ਅਤੇ ਕੰਜ਼ਰਵੇਟਿਵ ਸਰਕਾਰ ਜਿਹੜੀ ਹੈ ਉਹ ਅਕਸਰ ਸ਼ਾਹੀ ਘਰਾਣੇ ਦੇ ਰੋਇਲ ਫੈਮਿਲੀ ਦੇ ਲਾਗੇ ਹੁੰਦੀ ਹੈ, ਉਹਨਾਂ ਦੀ ਐਕਸਟੈਂਸ਼ਨ ਹੀ ਹੁੰਦੀ ਆ, ਅਤੇ ਲੇਬਰ ਪਾਰਟੀ ਆ ਜਿਹੜੀ ਉਹਨਾਂ ਦੇ ਵਿਰੋਧ 'ਚ ਹੁੰਦੀ ਆ। ਅਤੇ ਹੁਣ ਸ਼ਾਇਦ ਤੁਹਾਨੂੰ ਇਹਦੇ ਬਾਰੇ ਪਤਾ ਹੋਏਗਾ ਕਿ ਜੋ ਸਟਾਮਰ ਨੇ, ਕੀਰ ਸਟਾਮਰ ਨੇ ਪ੍ਰਾਈਮ ਮਿਨਿਸਟਰ ਇੰਗਲੈਂਡ ਦੇ, ਉਹ ਬੜੀ ਪਤਲੀ ਹਾਲਤ ਵਿੱਚ ਨੇ, ਕਿਉਂਕਿ ਉਹਨਾਂ ਦੇ ਇੱਕ ਖਾਸ ਮਿੱਤਰ, ਉਹਨਾਂ ਨੂੰ ਬਣਾਉਣ ਵਾਲੇ ਜਿਹੜੇ ਪਿੱਛੇ ਬੰਦੇ ਨੇ, ਉਹਨਾਂ ਨੂੰ ਸਟਾਮਰ ਨੇ ਅੰਬੈਸਡਰ ਲਾਇਆ ਹੋਇਆ ਅਮਰੀਕਾ ਦੇ ਵਿੱਚ। ਹੁਣ ਤੁਸੀਂ ਲਿੰਕ ਦੇਖੋ ਕਿ ਕੰਜ਼ਰਵੇਟਿਵ ਸਰਕਾਰ ਨੇ ਐਂਡਰਿਊ ਨੂੰ ਲਾਇਆ ਹੋਇਆ ਸੀ ਟ੍ਰੇਡ ਅੰਬੈਸਡਰ, ਅਤੇ ਲੇਬਰ ਸਰਕਾਰ ਨੇ, ਹੁਣ ਮੈਨੂੰ ਉਹਦਾ ਨਾਮ ਨਹੀਂ ਯਾਦ, ਅਤੇ ਉਸ ਆਪਣੇ ਸ਼ਖਸ ਨੂੰ ਲਾਇਆ ਹੋਇਆ ਸੀ ਅੰਬੈਸਡਰ। ਸੋ ਇਸ ਹਮਾਮ ਮੇਂ ਸਭ ਨੰਗੇ ਹੈ, ਠੀਕ ਹੈ। ਜੇ ਕਹੋ ਵੀ ਇਕੱਲਾ ਸ਼ਾਹੀ ਘਰਾਣਾ ਇਨਵੋਲਵ ਸੀ ਹੈ ਨਾ ਵਰਲਡ ਪੋਲੀਟਿਕਸ, ਅਤੇ ਲੇਬਰ ਗਵਰਨਮੈਂਟ ਵੀ ਉਨੀ ਹੀ ਸੀ। ਹੈਰਾਨੀ ਜਾਂ ਕਹਿ ਲਓ ਕਿ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਜੈਫਰੀ ਐਮਸਟਾਈਨ ਦੋਨਾਂ ਨੂੰ ਹੀ ਪਲੇ ਕਰ ਰਿਹਾ ਸੀ, ਦੋਨਾਂ ਧਿਰਾਂ ਨੂੰ ਹੀ ਤਾਰਾਂ ਖਿੱਚ ਰਿਹਾ ਸੀ ਉਹਨਾਂ ਦੀਆਂ।
ਭਾਜੀ ਆ ਮੌਜੂਦਾ ਸਮੇਂ 'ਚ ਜਿੰਨੀ ਜੈਫਰੀ ਐਪਸਟਾਈਨ ਦੀ ਇੰਡੀਆ ਦੇ ਵਿੱਚ ਚੜ੍ਹਾਈ ਹੋ ਰਹੀ ਹੈ ਨਾ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਦੇਸ਼ ਦੇ ਵਿੱਚ ਚੜ੍ਹਾਈ ਹੋ ਰਹੀ ਹੈ। ਆ ਪਿੱਛੇ ਜੇ ਇੱਕ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਜਿਹੜੇ ਆਪਣੇ ਹੈਗੇ ਆ ਭਾਰਤੀ ਲੋਕ ਕਹਿ ਲਈਏ ਆਪਾਂ, ਉਹ ਬੜੇ ਨਾ ਕ੍ਰੀਏਟਿਵ ਹੈ, ਉਹ ਗੱਲ ਬੜੀ ਵਧੀਆ ਕ੍ਰੀਏਟ ਕਰ ਦਿੰਦੇ ਆ। ਪਿੱਛੇ ਜੇ ਇੱਕ ਯੂਨੀਵਰਸਿਟੀ ਵੱਲੋਂ ਕੋਈ AI ਸਬਮਿਟ ਕਰਵਾਇਆ ਗਿਆ ਸੀਗਾ ਜੀ
ਉਹ ਕੁੱਤੇ ਦਾ ਰੌਲਾ ਜਿਹੜਾ
ਜੀ ਉਹ ਕਹਿੰਦੇ ਲੋਕਾਂ ਨੇ ਥੱਲੇ ਕਮੈਂਟ ਕੀਤੇ ਭਾਜੀ ਕਿ ਤੁਸੀਂ ਬਿਲ ਗੇਟਸ ਹੀ ਨਹੀਂ ਬਣਾ ਲੈਂਦੇ ਸੀ ਫਿਰ ਕੀ ਹੋਇਆ ਜੀ, ਉਹ ਜੈਫਰੀ ਐਪਸਟਾਈਨ ਦਾ ਦੋਸਤ ਸੀ ਪਰ ਇਹਨਾਂ ਕੁੱਤਿਆਂ ਨਾਲੋਂ ਤਾਂ ਬਿਹਤਰ ਸੀ ਨਾ।
ਉਹ ਡਾਇਲੌਗ ਵੀ ਚੱਲ ਰਹੇ ਨੇ, ਕੁੱਤੋਂ ਕੇ ਸਾਹਮਣੇ ਮਤ ਨਾ, ਨਹੀਂ ਚਾਈਨਾ ਵਾਲੇ ਕੁੱਤੋਂ ਕੇ ਸਾਹਮਣੇ ਮਤ ਨਾਚਣਾ, ਉਹ ਜਿਹੜੀ ਬੀਬੀ ਨੂੰ ਕਹਿ ਰਹੇ ਸੀ ਪ੍ਰੋਫੈਸਰ। ਉਹ ਚਲੋ ਉਹ ਤਾਂ ਕ੍ਰੀਏਟਿਵ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਜਿਹੜੀ ਜੈਫਰੀ ਐਪਸਟਾਈਨ ਦੀਆਂ ਫਾਈਲਾਂ ਆ, ਮਤਲਬ ਇੱਕ ਇਹ ਜਿਹੜੀ ਪਹਿਲਾਂ ਆਪਾਂ ਰਾਜ ਘਰਾਣੇ ਦੀ ਗੱਲ ਕਰ ਲਈਏ ਕਿ ਇਹ ਗੱਲ ਚੱਲ ਕੀ ਰਹੀ ਆ, ਇਹਨੂੰ ਪਹਿਲਾਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ, ਇਹਦੇ ਪਿੱਛੇ ਨਾ ਅਸਲੀ ਸਟੋਰੀ ਜਿਹੜੀ ਹੈ, ਦੂਜਾ ਪੱਖ ਰੱਖ ਲਓ ਜਾਂ ਅਸਲੀ ਪੱਖ ਜਿਹੜਾ ਆ ਉਹ ਆਪਾਂ ਹੁਣ ਡਿਸਕਸ ਕਰਦੇ ਹਾਂ ਕਿ ਇਹਦੀਆਂ ਜਿਹੜੀਆਂ ਫਾਈਲਾਂ ਹੈ ਨਾ, ਇਹ ਬਹੁਤ ਪਹਿਲਾਂ ਦੀਆਂ ਜਿਹੜੀਆਂ ਜਨਤਕ ਹੋ ਚੁੱਕੀਆਂ, ਇਹ ਬਾਕੀ ਫਾਈਲਾਂ ਤਾਂ ਹੁਣ ਆਈਆਂ, ਇਹਦੀਆਂ ਤਾਂ ਪਹਿਲਾਂ ਹੀ ਹੋ ਚੁੱਕੀਆਂ, ਅੱਜ ਤੋਂ 2-3 ਸਾਲ ਪਹਿਲਾਂ ਹੀ ਇਹਨੂੰ ਸ਼ਾਹੀ ਪਰਿਵਾਰ 'ਚੋਂ ਕੱਢ ਦਿੱਤਾ ਗਿਆ ਸੀਗਾ ਕਿੰਗ ਵੱਲੋਂ, ਕਿਉਂ ਕੁਈਨ ਉਦੋਂ ਜਿਉਂਦੀ ਸੀ, ਅਤੇ ਇਹਨੂੰ ਵੱਡੇ ਘਰ ਦੇ ਵਿੱਚੋਂ ਕਹਿ ਲਓ ਕਿ ਸ਼ਾਹੀ ਮਹਿਲ 'ਚੋਂ ਕੱਢ ਕੇ ਇਹਨਾਂ ਨੂੰ ਫਿਰ ਦੂਜੇ ਪਾਸੇ ਛੋਟੇ ਛੋਟਾ ਦੇ ਦਿੱਤਾ ਸੀ ਕੁਆਟਰ, ਵੀ ਤੂੰ ਇੱਥੇ ਰਹਿ ਲਾ ਕਿ ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ, ਇਹ ਕਈ ਸਾਲ ਪਹਿਲਾਂ ਇਹ ਫਤਵਾ ਦੇ ਦਿੱਤਾ ਸੀਗਾ ਸ਼ਾਹੀ ਪਰਿਵਾਰ ਨੇ ਵੀ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਆਪਣੀ ਇੰਟੈਲੀਜੈਂਸ ਹੈ, MI6 ਉਹਨਾਂ ਦੀ ਹੈ, ਹਰ ਮਜੈਸਟੀ ਇੰਟੈਲੀਜੈਂਸ ਜਿਹੜੀ ਹੈ, ਅਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੀ ਸੀਗਾ ਵੀ ਇਹ ਸੂਤ ਨਹੀਂ ਆਉਣਾ, ਫੋਟੋਆਂ ਜਿਹੜੀਆਂ ਨੇ ਉਹ ਪਬਲਿਕ 'ਚ ਚਲੇ ਗਈਆਂ ਨੇ, ਇਹ ਕੰਮ ਖਰਾਬਾ ਹੋਊਗਾ, ਅਤੇ ਉਹਨਾਂ ਨੇ ਪਹਿਲਾਂ ਹੀ ਇਹਨਾਂ ਨੂੰ ਬੇਦਖਲ ਕਰਤਾ ਸੀ, ਜਿੱਦਾਂ ਚੱਲ ਅਤੇ ਅਚੱਲ ਜਾਇਦਾਦ 'ਚੋਂ ਇੰਡੀਆ ਕਰਦੇ ਆ, ਹਾਂ ਇੱਦਾਂ ਇਹਨਾਂ ਨੇ ਮਤਲਬ ਕਚਹਿਰੀਆਂ 'ਚ ਜਾ ਕੇ ਹਲਫੀਆ ਬਿਆਨ ਦੇ ਦਿੱਤਾ ਸੀ, ਅਤੇ ਫਿਰ ਜੱਗ ਬਾਣੀ 'ਚ ਘਟਾ ਦਿੱਤਾ ਸੀਗਾ ਅਤੇ ਸਾਡਾ ਇਹਦੇ ਨਾਲ ਕੋਈ ਲੈਣ ਦੇ
ਬੇਦਖਲ ਰਾਹੀਂ ਸ਼ਾਹੀ ਘਰਾਣੇ ਚੋਂ ਬੇਦਖਲ ਕੀਤਾ ਜਾਂਦਾ ਹੈ।
ਹਾਂ ਵੀ ਇਹਨੂੰ ਬੇਦਖਲ ਕੀਤਾ ਜਾਂਦਾ, ਜਿਹੜਾ ਵੀ ਇਹਨਾਂ ਕੋਲ ਲੈਣ ਦੇਣ ਕਰੇਗਾ ਉਹ ਆਪਣੇ ਮਤਲਬ ਆਪੇ ਆਪ
ਖੁਦ ਜ਼ਿੰਮੇਵਾਰ ਹੋਏਗਾ,
ਆਪੇ ਖੁਦ ਜ਼ਿੰਮੇਵਾਰ ਹੋਏਗਾ, ਸੋ ਉਹ ਹੋ ਚੁੱਕਾ ਹੈ, ਮਤਲਬ ਦੇ ਹੈਵ ਡਨ ਇਟ ਫੋਰ ਲੌਂਗ ਸਿੰਸ ਲੌਂਗ ਟਾਈਮ ਹੈ ਨਾ। ਇਹਦੀ ਅਰੈਸਟ ਜਿਹੜੀ ਆ ਹੁਣ ਲੇਬਰ ਲੇਬਰ ਗਵਰਨਮੈਂਟ ਨੂੰ ਦੋ ਸਾਲ ਹੋ ਗਏ ਹੈ ਨਾ, ਇਹ ਮਤਲਬ 6 ਮਹੀਨੇ ਪਹਿਲਾਂ ਵੀ ਹੋ ਸਕਦੀ ਸੀ, 1 ਸਾਲ ਪਹਿਲਾਂ ਵੀ ਹੋ ਸਕਦੀ ਸੀ, ਹੁਣ ਕਿਉਂ ਹੋਈ ਆ, ਹੁਣ ਅਚਾਨਕ ਕਿਉਂ ਹੋ ਗਈ, ਉਹ ਇਸ ਕਰਕੇ ਹੋਈ ਆ ਕਿਉਂਕਿ ਹੁਣ ਲੇਬਰ ਪਾਰਟੀ ਦੇ ਆਪਣੇ ਬੰਦੇ ਫੜੇ ਗਏ ਨੇ, ਅਤੇ ਓਪੋਜੀਸ਼ਨ ਜਿਹੜੀ ਆ ਉਹ ਪ੍ਰੈਸ਼ਰ ਪਾ ਰਹੀ ਆ ਪ੍ਰਾਈਮ ਮਿਨਿਸਟਰ ਅਤੇ ਇੰਗਲੈਂਡ ਦੇ ਅਤੇ ਵੀ ਰਿਜ਼ਾਈਨ ਕਰੋ, ਅਸਤੀਫਾ ਦਿਓ, ਅਤੇ ਹੁਣ ਬੈਲੈਂਸ ਕਰਨ ਵਾਸਤੇ, ਬਦਲਾ ਲੈਣ ਵਾਸਤੇ ਜਾਂ ਲੋਕਾਂ ਨੂੰ ਦੱਸਣ ਵਾਸਤੇ ਵੀ ਆਹ ਦੇਖੋ ਆਹ ਵੱਡਾ ਸ਼ਿਕਾਰੀ ਦਾ ਇਹ ਆ, ਉਹਨੂੰ ਗ੍ਰਿਫਤਾਰ ਕੀਤਾ ਹੈ। ਸੋ ਇਹ ਇੰਗਲੈਂਡ ਦੀ ਅੰਦਰੂਨੀ ਪੋਲੀਟਿਕਸ ਹੈ, ਇਹ ਬੰਦਾ ਪਿਛਲੇ 4-5 ਸਾਲ ਤੋਂ ਐਂ ਫਿਰ ਰਿਹਾ, ਬੜਾ ਨਜ਼ਾਰੇ ਲੈ ਰਿਹਾ, ਕੋਈ ਪ੍ਰੋਬਲਮ ਨਹੀਂ ਹੈਗੀ, ਹੁਣ ਨਜ਼ਾਰੇ ਇਹਦੇ ਤਾਂ ਖਤਮ ਕੀਤੇ ਆ ਕਿਉਂਕਿ ਜਿਨ੍ਹਾਂ ਦੇ ਆਪਣੇ ਨਜ਼ਾਰੇ ਆ ਰਹੇ ਸੀ ਉਹ ਹੁਣ ਪ੍ਰੋਬਲਮ 'ਚ ਆ ਰਹੇ ਆ। ਸੋ ਇਸ ਹਮਾਮ 'ਚ ਸਭ ਨੰਗੇ ਆ, ਠੀਕ ਹੈ, ਜੇ ਕਹੋ ਵੀ ਇੰਗਲੈਂਡ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ, ਉਹ ਉਹੀ ਕੰਮ ਕਰ ਰਹੀ ਹੈ ਜੋ ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਕਰਵਾ ਰਹੀ ਹੈ, ਉਹ ਜਿੱਦਾਂ ਉਹ ਕਹਿ ਰਹੇ ਨੇ ਉੱਦਾਂ ਹੀ ਕਰ ਰਹੀ ਹੈ, ਪੁਲਿਸ ਆਪਣੇ ਬਲ 'ਤੇ ਤਾਂ ਕੁਛ ਵੀ ਨਹੀਂ ਕਰਦੀ, 1 ਸਾਲ ਗ੍ਰਿਫਤਾਰੀ ਰੋਕੀ ਰੱਖੀ ਇਹਦੀ, ਠੀਕ ਹੈ, ਹੁਣ ਉਹਨਾਂ ਦੇ ਬੰਦੇ ਪ੍ਰੋਬਲਮ 'ਚ ਆ ਗਏ, ਉਹਨਾਂ ਨੇ ਇਸ਼ਾਰਾ ਕੀਤਾ ਹੁਣ ਉਹ ਬੰਦਾ ਚੱਕ ਲਿਆ। ਸੋ ਪੁਲਿਸ ਇੰਡੀਪੈਂਡੈਂਟ ਉੱਥੇ ਵੀ ਹੈ ਨਹੀਂ, ਇੱਥੇ ਵੀ ਹੈ ਨਹੀਂ, ਸਭ ਇੱਦਾਂ ਹੀ ਚੱਲਦਾ ਹੈਗਾ। ਸੋ ਇਹ ਹੈਗੀ ਅੰਦਰੂਨੀ ਗੱਲ ਕਿ ਇੰਗਲੈਂਡ ਦੇ ਵਿੱਚ ਆਪਸੀ ਇੰਟਰਨਲ ਜਿਹੜੀਆਂ ਦੋ ਪਾਰਟੀਆਂ ਦੀਆਂ ਲੜਾਈਆਂ ਨੇ, ਹੁਣ ਲੇਬਰ ਪਾਰਟੀ ਦਾ ਬੰਦਾ ਫੜਾ ਹੋ ਗਿਆ, ਉਹਨੇ ਇਹ ਬੰਦਾ ਚੱਕ ਕੇ ਅੰਦਰ ਕਰ ਲਿਆ, ਪਰ ਉਹ ਵੀ ਹਜੇ ਫੜ ਨਹੀਂ ਹੋਇਆ, ਅਤੇ ਜੇ ਹਿਸਾਬ ਨਾਲ ਇਹਨੂੰ ਚੱਕਿਆ ਆ, ਮੈਨੂੰ ਲੱਗਦਾ ਦੇਸ਼ ਦਾ ਜਿਹੜਾ ਪ੍ਰਾਈਮ ਮਿਨਿਸਟਰ ਸਟਾਈਮਰ ਹੈ ਉਹ ਆਪਣੇ ਬੰਦੇ ਨੂੰ ਵੀ ਚੱਕੇਗਾ, ਉਹਨੂੰ ਚੱਕ ਕੇ ਅੰਦਰ ਕਰ ਦੇਗਾ ਆਪਣੀ ਕੁਰਸੀ ਬਚਾਉਣ ਦੇ ਲਈ, ਅਤੇ ਉਹ ਬੰਦਾ ਇਹਨੂੰ ਕੁਰਸੀ 'ਤੇ ਬਿਠਾਲਣ ਵਾਲਾ ਹੈ, ਇਹਨੂੰ ਕਹਿੰਦੇ ਆ ਪੋਲਿਟਿਕਸ। ਸੋ ਇਹ ਬੜੀ ਮਤਲਬ ਗੁੰਝਲਦਾਰ ਚੀਜ਼ ਹੈ, ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ 'ਤੇ ਆਈਏ, ਹਜੇ ਇਹਦੀ ਐਕਸਟੈਂਸ਼ਨ ਹੈ, ਤੁਹਾਨੂੰ ਤੁਹਾਨੂੰ ਪਤਾ ਕਿ ਜਿਹੜਾ AI ਸਬਮਿਟ ਹੋ ਕੇ ਹਟਿਆ ਆ, ਇੰਡੀਆ ਦੇ ਵਿੱਚ
ਜੀ
ਜਾਂ ਹੋਰ। ਔਰ ਮੈਂ ਤੁਹਾਨੂੰ ਦੱਸਦਾ ਕਿ ਉਹ ਬਹੁਤ ਵਧੀਆ ਸੀ, ਮਤਲਬ ਟੌਪ ਕਲਾਸ ਸੀਗਾ। ਉਹ ਸਿਰਫ ਇੱਕ
ਜੀ
ਕੁੱਤੇ ਖਾਣੀ ਨੇ ਉਹ ਕੰਮ ਖਰਾਬ ਕੀਤਾ ਆ, ਕਿਉਂਕਿ ਉਹ ਸ਼ਾਈਨ ਕਰਿਆ, ਪਰ ਉਹਦੇ ਨਾਲ ਪਬਲਿਸਿਟੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਹੋ ਰਿਹਾ, ਪਰ ਜੇ ਉਹ ਕੁੱਤੇ ਦੀ ਕਹਾਣੀ ਨਾ ਆਉਂਦੀ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ, ਹੁਣ ਤਾਂ ਦੇਖ ਰਹੇ ਆ। ਅਤੇ ਇਹ
ਨਹੀਂ
ਆਪਾਂ
ਬਿਲਕੁਲ
ਪਤਾ ਨਹੀਂ ਸੀ ਨਾ ਲੱਗਣਾ, ਤੁਹਾਨੂੰ ਵੀ ਨਹੀਂ ਸੀ ਪਤਾ ਲੱਗਣਾ, ਮੈਨੂੰ ਵੀ ਨਹੀਂ ਸੀ
ਜੀ
ਪਤਾ ਲੱਗਣਾ ਜੇ ਉਹ ਯੂਨੀਵਰਸਿਟੀ ਵਾਲੇ ਨਾ ਕਰਦੇ। ਚਲੋ ਇੱਕ ਵੱਖਰਾ ਇਸ਼ੂ ਆ, ਕੱਲ੍ਹ ਨੂੰ ਅਮਰੀਕ ਭਾਅ ਜੀ ਨਾਲ ਕਰਾਂਗੇ ਐਜੂਕੇਸ਼ਨ ਸਿਸਟਮ ਦੀ ਗੱਲ ਕਿ ਕਰਕੇ ਰਹੇ ਨੇ। ਪਰ ਤੁਹਾਨੂੰ ਪਤਾ AI ਸਮਿਟ ਦੇ ਵਿੱਚ ਦੁਨੀਆ ਦੇ 73 AI ਦੇ ਪਹੁੰਚੇ ਆ, ਔਰ ਪਹੁੰਚਣ ਵਾਲੇ ਸੀ, ਔਰ ਐਪਸਟੀਨ ਫਾਈਲ ਨੇ ਇੱਕ ਦੋ ਨੂੰ ਮਤਲਬ ਚੰਗੀ ਤਰ੍ਹਾਂ ਹੀ ਡੋਬਿਆ। ਉਹਨਾਂ ਦੇ ਵਿੱਚ ਬਿਲ ਗੇਟਸ ਨੇ ਆਉਣਾ ਸੀ,
ਜੀ
ਪਰ ਬਿਲ ਗੇਟਸ ਆਪ ਵੀ ਪ੍ਰੋਬਲਮ ਦੇ ਵਿੱਚ ਆ, ਉਹਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਨੇ ਉਹ ਵਾਇਰਲ ਹੋ ਰਹੀਆਂ ਨੇ। ਇਹ ਸਾਰੇ ਸੁੱਚਾ ਸਿੰਘ ਲੰਗਾਹ ਬਣੇ ਹੋਏ ਨੇ, ਸਾਡੇ ਤਾਂ ਇੱਕ ਹੈ ਨਾ। ਅਤੇ ਦੇਖੋ ਉਹਨੇ, ਤੁਹਾਨੂੰ ਪਤਾ ਬਿਲ ਗੇਟ ਨੂੰ ਆਪਣੇ ਮਾਈਕਰੋਸਾਫਟ ਨੂੰ $600 ਬਿਲੀਅਨ ਦਾ ਘਾਟਾ ਪਿਆ। ਸਾਰੀਆਂ ਕੰਪਨੀਆਂ ਘਾਟੇ 'ਤੇ ਚੱਲ ਰਹੀਆਂ ਨੇ, ਸਭ ਤੋਂ ਵੱਧ ਜਿਹੜਾ ਘਾਟਾ ਆ ਬਿਲ ਗੇਟਸ ਨੂੰ ਪਿਆ। ਅਤੇ ਉਹਦਾ ਇਸ ਸਮਿਟ ਦੇ ਵਿੱਚ ਨਾ ਆਉਣਾ ਇਸ ਘਾਟੇ ਨੂੰ ਹੋਰ ਵਧਾਏਗਾ, ਕਿਉਂਕਿ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਹੈ ਬੰਦੇ, ਜਿੱਦਾਂ ਹੁਣ ਤੁਸੀਂ ਇਨਵੈਸਟ ਮਤਲਬ ਉਹਦੇ ਸ਼ੇਅਰ ਖਰੀਦਣੇ ਨੇ, ਅਸੀਂ ਸ਼ੇਅਰ ਖਰੀਦਣੇ ਜਾਂ ਕਿਸੇ ਹੋਰ ਨੇ ਖਰੀਦ, ਉਹ ਦੇਖਦੇ ਨੇ ਵੀ ਯਾਰ ਇਹ ਤਾਂ ਹੁਣ ਗ੍ਰਿਫਤਾਰੀਆਂ ਵੱਲ ਨੂੰ ਚੱਲ ਪਿਆ ਕੰਮ, ਇਹ ਤਾਂ ਚੱਕ ਹੋਣ ਲੱਗ ਪਏ
ਜੀ।
ਬੰਦੇ। ਅਤੇ ਜਦੋਂ ਐਂਡਰਿਊ ਵਰਗਾ ਚੱਕ ਹੋ ਗਿਆ, ਬਿਲ ਗੇਟ ਵੀ ਚੱਕ ਹੋ ਜਾਣਾ, ਇਹ ਤਾਂ ਆਧਾਰ ਬਣ ਗਿਆ ਨਾ। ਅਤੇ ਅਮਰੀਕਾ ਦੇ ਵਿੱਚ ਹਜੇ ਇੱਕ ਵੀ ਬੰਦਾ ਨਹੀਂ ਚੱਕਿਆ ਡਿਪਾਰਟਮੈਂਟ ਨੇ, ਔਰ ਉਹਨਾਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ ਅਟਾਰਨੀ ਜਨਰਲ ਦੇ, ਮਤਲਬ ਚੰਗੀ ਖਿਚਾਈ ਹੋ ਰਹੀ ਹੈ ਵੀ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਅੱਜ ਤੱਕ ਕੋਈ। ਅਤੇ ਪਹਿਲੀ ਗ੍ਰਿਫਤਾਰੀ ਇੰਗਲੈਂਡ 'ਚ ਹੋ ਗਈ ਹੈ, ਅਤੇ ਬਿਲ ਗੇਟ ਹੁਣਾਂ ਨੂੰ ਜਿਹੜੇ ਵੱਡੇ ਵੱਡੇ ਧਨੰਤਰ ਨੇ ਉਹ ਵੀ ਹੁਣ ਲੁਕਦੇ ਫਿਰਦੇ ਨੇ, ਲੁਕਣਾ ਹੈ ਉਹਨਾਂ ਨੇ ਹਜੇ, ਜਿਨ੍ਹਾਂ ਨੇ ਇਹ ਕੰਮ ਕੀਤਾ। ਔਰ ਤੁਹਾਨੂੰ ਪਤਾ ਵੀ ਡੋਨਲਡ ਟਰੰਪ ਦੀਆਂ ਸਾਰਿਆਂ ਜ਼ਿਆਦਾ ਫੋਟੋਆਂ ਹੈ, ਪਰ ਉਹਨੂੰ ਗ੍ਰਿਫਤਾਰ ਕਿਹੜਾ ਕਰੂਗਾ।
ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਭਾਜੀ, ਜਿੱਥੋਂ ਐਪਸਟੀਨ ਫਾਈਲਸ ਚੱਲੀਆਂ, ਮਤਲਬ ਤਕਰੀਬਨ 4 ਦਹਾਕੇ ਹੋ ਚੱਲੇ ਆ, ਜੇ ਸਰਕਾਰ ਜਾਂ ਪੁਲਿਸ ਇੱਕ ਆਪਦੇ ਜਿਹੜਾ ਉਹਨਾਂ ਦਾ ਕੰਮ ਉਹਨਾਂ ਨੂੰ ਸੌਂਪਿਆ ਗਿਆ, ਜੇ ਉਹ ਕਰਦੀ ਤਾਂ ਇੰਨੀ ਗੱਲ ਵਧਣੀ ਸੀ ਨੀ। ਇਹ ਹੁਣ ਕਿਤੇ ਨਾ ਕਿਤੇ ਜਿਹੜੀ ਇਹ ਪੋਲੀਟਿਕਸ ਖੇਡੀ ਜਾ ਰਹੀ ਆ ਸਾਰੇ, ਮਤਲਬ ਕਿ ਦੁਨੀਆਂ ਦੇ ਜਿਹੜੀ ਪੋਲੀਟਿਕਸ ਨੂੰ ਹਿਲਾਉਣ ਵਾਸਤੇ, ਇਰਾਨ ਲੈ ਲਈਏ, ਇੰਗਲੈਂਡ ਲੈ ਲਈਏ, ਜਾਂ ਦੂਸਰੇ ਦੇਸ਼ ਲੈ ਲਈਏ, ਵੈਨਜ਼ੂਏਲਾ ਜਾਂ ਕਿਤੇ ਕੋਈ ਕਿੰਨੇ ਵੀ ਦੇਸ਼ ਲੈ ਲਈਏ, ਸਾਰੀ ਇੱਕ ਆਧਾਰ ਬਣਾ ਕੇ ਐਪਸਟੀਨ ਫਾਈਲਸ ਦਾ ਉੱਥੋਂ ਦੀ ਜਿਹੜੀ ਰਾਜਨੀਤੀ ਨਾਲ ਖਿਲਵਾੜ ਕੀਤਾ ਜਾ ਰਿਹਾ।
ਬਿਲਕੁਲ ਬਿਲਕੁਲ, ਮਤਲਬ ਸਿਸਟਮ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਠੀਕ ਹੈ, ਆਪਾਂ ਹੁਣੇ ਵੀ ਇਹੀ ਗੱਲ ਕਰਕੇ ਹਟੇ ਹਾਂ ਨਾ, ਇਹ ਗ੍ਰਿਫਤਾਰੀ ਜਿਹੜੀ ਐਂਡਰਿਊ ਦੀ, ਇਹ 6 ਮਹੀਨੇ ਪਹਿਲਾਂ ਵੀ ਹੋ ਸਕਦੀ ਸੀ, ਸਾਲ ਪਹਿਲਾਂ ਵੀ ਹੋ ਸਕਦੀ ਸੀ, ਪੁਲਿਸ ਦੇ ਕੋਲ ਐਵੀਡੈਂਸ ਆਈ, ਸਾਰਾ ਕੁਛ ਆਇਆ, ਉਹਨੂੰ ਚੱਕ ਕੇ ਅੰਦਰ ਦਿੰਦੇ।
ਜੀ
ਹੁਣ ਦੇਖੋ ਨਾ, ਇੱਕ ਆਸਟ੍ਰੇਲੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਤੁਸੀਂ ਟਰੱਕ ਡਰਾਈਵਿੰਗ ਕਰਦੇ ਹੋ, ਬਹੁਤ ਸਾਰੇ ਆਪਣੇ ਸਾਰੇ ਡਰਾਈਵਿੰਗ ਕਰਦੇ ਨੇ, ਮੈਨੂੰ ਨਹੀਂ ਲੱਗਦਾ ਮਤਲਬ ਕੋਈ ਮਤਲਬ ਕਮਰਸ਼ੀਅਲ ਕਰਦਾ ਹੈ ਅਤੇ ਕੋਈ ਡੋਮੈਸਟਿਕ ਕਰਦਾ। ਉਹ ਇਹਨਾਂ ਨੇ ਕੈਮਰੇ ਲਾਏ ਹੋਏ ਆ, ਤੁਸੀਂ ਸੀਟ ਬੈਲਟ ਨਾ ਲਾਈ ਹੋਵੇ ਹੈ ਨਾ, ਪੁਲਿਸ ਆਉਂਦੀ ਨਹੀਂ ਘਰੇ, ਕੁਛ ਵੀ ਨਹੀਂ ਕਰਦੀ, ਤੁਹਾਡੇ ਘਰੇ ਬਿੱਲ ਆ ਜਾਂਦਾ, ਤੁਹਾਨੂੰ ਫਾਈਨ ਹੋ ਜਾਂਦਾ। ਠੀਕ ਹੈ,
ਹਾਂਜੀ,
ਹੁਣ ਜਦੋਂ ਸੋਸ਼ਲ ਮੀਡੀਆ 'ਤੇ ਜਾਂ ਇੰਟਰਨੈਟ ਦੇ ਉੱਤੇ ਤਸਵੀਰਾਂ ਘੁੰਮ ਰਹੀਆਂ ਨੇ ਚਾਈਲਡ ਮੋਲੈਸਟੇਸ਼ਨ ਦੀਆਂ, ਬੱਚਿਆਂ ਨਾਲ ਤਸਵੀਰਾਂ ਨੇ ਮਾੜੇ ਹਾਲਾਤਾਂ ਦੇ ਵਿੱਚ, ਮਤਲਬ ਉਹ ਤਾਂ ਆਟੋਮੈਟਿਕ ਹੀ ਅਰੈਸਟ ਹੋ ਜਾਣੀ ਚਾਹੀਦੀ ਹੈ। ਇਹਨਾਂ ਦੇ ਸੈੱਲ ਬਣੇ ਹੋਏ ਨੇ, ਪੋਰਨੋਗ੍ਰਾਫੀ ਦੇ ਸੈੱਲ ਬਣੇ ਹੋਏ ਨੇ। ਇੱਕ ਐਡਲੇਟ ਤੋਂ ਹੁਣ ਆ ਖਬਰ ਹੈ, ਐਡਲੇਟ ਤੋਂ ਇੱਕ ਬੰਦਾ ਚੱਕਿਆ ਹੈ, ਆਪਣੇ ਸਾਰੇ ਮਿੱਤਰ ਭਾਈ ਜਿੰਨੇ ਵੀ ਸੁਣਦੇ ਆ ਨੋਟ ਕਰਨ ਕਿ ਦੇਖਦੇ ਨੇ ਪੋਰਨੋਗ੍ਰਾਫੀ ਸਾਰੇ, ਪਰ ਮਤਲਬ ਐਡਲਟ ਐਡਲਟ ਉਹ ਵੱਖਰੀ ਗੱਲ ਹੈ। ਠੀਕ ਹੈ, ਬੱਚਿਆਂ ਦੀ ਪੋਰਨੋਗ੍ਰਾਫੀ ਬੈਨ ਹੈ ਦੁਨੀਆ ਭਰ ਦੇ ਵਿੱਚ। ਠੀਕ ਹੈ, ਅਤੇ ਉਹਦੇ ਲਈ ਸੈੱਲ ਬਣੇ ਹੋਏ ਨੇ ਮੋਨੀਟਰ ਕਰਨ ਦੇ ਲਈ, ਬੰਦੇ ਬਹਿੰਦੇ ਨੇ, ਵਾਲੰਟੀਅਰ ਸੈੱਲ ਨੇ, ਉਹਨਾਂ ਨੂੰ ਫੰਡਿੰਗ ਜਾਂਦੀ ਆ, ਅਤੇ ਉਹ ਆਲ ਦਾ ਟਾਈਮ ਦੇਖਦੇ ਨੇ, ਨੋਟ ਕਰਦੇ ਨੇ ਕਿ ਕੌਣ ਕੌਣ ਕੀ ਕੀ ਕਰ ਰਿਹਾ, ਚੈਟ ਰੂਮਾਂ ਦੇ ਵਿੱਚ ਕੀ ਚੱਲ ਰਿਹਾ, ਐਡਵਾਂਸ ਮਤਲਬ ਮੋਨੀਟਰਿੰਗ ਚੱਲ ਰਹੀ ਆ। ਅਤੇ ਉਹ ਬੰਦੇ ਨੂੰ ਐਡਲੇਟ ਤੋਂ ਚੱਕਿਆ ਉਹਨਾਂ ਨੇ, ਉਹ ਬਣਾ ਰਿਹਾ ਸੀ ਕੰਟੈਂਟ ਚਾਈਲਡ ਪੋਰਨੋਗ੍ਰਾਫੀ ਦਾ, ਜਿੱਦਾਂ AI ਵਗੈਰਾ ਦੇ ਨਾਲ, ਅਤੇ ਉਹਨੂੰ ਜਾਣੀ ਕਿ ਉਹ ਰਿਲੀਜ਼ ਕਰਨ ਤੋਂ ਪਹਿਲਾਂ ਹੀ ਚੱਕ ਲਿਆ। ਸੋ ਆਮ ਬੰਦੇ ਵਾਸਤੇ ਤਾਂ ਇਹੋ ਜਿਹੇ ਕਾਨੂੰਨ ਨੇ ਕਿ ਤੁਹਾਨੂੰ ਪਹਿਲਾਂ ਹੀ ਚੱਕ ਲੈਂਦੇ ਨੇ, ਇੱਕ ਬਿੱਲ ਤੁਹਾਡੇ ਘਰੇ ਆ ਜਾਂਦਾ ਹੈ। ਪਰ ਜਿਹੜੇ ਮਤਲਬ ਵੱਡੇ ਬੰਦੇ ਨੇ, ਹੁਣ ਆਪਾਂ ਗੱਲ ਕੀਤੀ ਸੀ ਸਵੇਰੇ ਪਾਵਰ ਦੀ, ਪੈਸੇ ਦੀ, ਉਹ ਐਕਸਟੈਂਸ਼ਨ ਹੈ ਤੁਹਾਡੀ ਆਪਣੇ ਮਨ ਦੀ, ਮੈਂ ਦੀ, ਤੇ ਉਹਨਾਂ ਬੰਦਿਆਂ ਨੇ ਫਿਰ ਉਹ ਪੈਸੇ ਨਾਲ ਤੋੜ ਮਰੋੜਿਆ ਹੈ ਸਾਰਾ ਕੁਛ। ਠੀਕ ਹੈ
ਜੀ, ਬਿਲਕੁਲ
ਠੀਕ। ਸੋ ਇਸ ਕਰਕੇ ਮਤਲਬ ਇਹਨਾਂ ਚੀਜ਼ਾਂ 'ਤੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਅਤੇ ਸਾਡੇ ਗ੍ਰਾਹੀ ਸੁਖਬੀਰ ਧਾਲੀਵਾਲ ਜੀ ਪ੍ਰੋਗਰਾਮ 'ਚ ਆ ਗਏ ਨੇ ਕੈਨੇਡਾ ਵਾਲੇ, ਅਤੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਹਰਜਿੰਦਰ ਘੁੰਮਣ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਐਡਲੇਟ ਤੋਂ ਸ਼ਾਮਲ ਹੁੰਦੇ ਨੇ, ਅਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਅਤੇ ਇਹਨਾਂ ਨੇ ਨਾ ਇੱਕ ਕਹਾਣੀ ਭੇਜੀ ਹੈ, ਅਤੇ ਮੈਂ ਥੋੜ੍ਹੀ ਜਿਹੀ ਨਾ ਪੜ੍ਹ ਕੇ ਗੱਲਬਾਤ ਦੇ ਦੌਰਾਨ ਮੈਂ ਦੁਬਾਰਾ ਸ਼ੇਅਰ ਕਰਾਂਗਾ। ਅਤੇ ਕਿਉਂਕਿ ਸ਼ਾਇਦ ਇਹ ਬੋਲ ਕੇ ਲਿਖਦੇ ਨੇ, ਅਤੇ ਉਹਦੇ ਵਿੱਚ ਨਾ ਕੌਮੇ ਬਿੰਦੀਆਂ ਫੁੱਲ ਸਟੋਪ ਨਹੀਂ ਲੱਗਦੇ ਜਦੋਂ AI ਦੇ AI ਨਾਲ ਤੁਸੀਂ ਟਾਈਪ ਕਰਦੇ ਹੋ ਨਾ, ਅਤੇ ਉਹਦੇ ਵਿੱਚ ਨਾ ਫਿਰ ਉਹ ਪੰਕਚੁਏਸ਼ਨ ਮਾਰਕ ਨਹੀਂ ਲੱਗਦੇ, ਤਾਂ ਉਹ ਨਾ ਫਿਰ ਆਪਣਾ ਪੜ੍ਹਨਾ ਮੁਸ਼ਕਲ ਹੋ ਜਾਂਦਾ ਮੈਸੇਜ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਥੋੜ੍ਹੀ ਜਿਹੀ ਖੇਚਲ ਹੋਰ ਕਰਿਆ ਕਰਨ, ਅਤੇ ਟਾਈਪ ਕਰਕੇ ਨਾ ਫਿਰ ਮੈਨੂਅਲੀ ਉਹਦੇ 'ਚ ਬਿੰਦੀਆਂ ਕੌਮੇ ਲਾ ਦਿਆ ਕਰਨ, ਫਿਰ ਕਿੱਥੇ ਰੋਕਣਾ ਕਿਤੇ, ਉਹ ਨਾਲ ਦੀ ਨਾਲ ਲਾਈਨ ਚੱਲਦੀ, ਫਿਰ ਆਪ ਨੂੰ ਥੋੜ੍ਹਾ ਜਿਹਾ ਚੱਲਦੇ ਪ੍ਰੋਗਰਾਮ 'ਚ ਮੈਸੇਜ ਨੂੰ ਇੰਟਰਪ੍ਰੇਟ ਕਰਨਾ ਔਖਾ ਹੋ ਜਾਂਦਾ। ਪਰ ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਮਨਜੀਤ ਸਿੰਘ ਸੰਘਾ ਬਲਗੁਲਗੇ ਵਾਲੇ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਰ ਮੁਹੱਬਤ ਵੀ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ। ਹਾਜ਼ਰੀ ਲਾ ਲਿਓ ਜੀ। ਪਿਛਲੇ ਹਫ਼ਤੇ ਇਹਨਾਂ ਨੇ ਘਾਹ ਕੱਟਣਾ ਸੀ, ਇਹਨਾਂ ਦੀ ਚਾਬੀ ਗੁਆਚ ਗਈ ਸੀ, ਚਾਬੀ ਨਹੀਂ ਸੀ ਲੱਭਦੀ। ਇਹਨਾਂ ਨੇ ਬਹੁਤ ਸੋਹਣਾ ਤਰੀਕਾ ਅਪਣਾਇਆ ਹੋਇਆ ਪ੍ਰੋਗਰਾਮ ਸੁਣਨ ਦਾ। ਉਹ ਕਹਿੰਦੇ ਬਸ ਇਹ ਰਿਮਾਈਂਡਰ ਹੀ ਆ, ਜਾਂ ਤੁਹਾਡਾ ਸ਼ਨਿਚਰਵਾਰ ਨੂੰ ਪ੍ਰੋਗਰਾਮ ਆਉਂਦਾ ਨਾ, ਅਤੇ ਉਹ ਰਿਮਾਈਂਡਰ ਹੀ ਆ ਵੀ ਮੈਂ 8 ਤੋਂ ਲੈ ਕੇ 10 ਵਜੇ ਤੱਕ 2 ਘੰਟੇ ਘਾਹ ਕੱਟਣ ਨੂੰ ਲੱਗਦੇ, ਮੈਂ ਹੈੱਡਫੋਨ ਲਾ ਕੇ ਨਾ ਤਾਂ ਕਹਿੰਦੇ ਮੈਨੂੰ ਬਾਹਰਲੀ ਆਵਾਜ਼ ਸੁਣੇ, ਘਰਦਿਆਂ ਭਾਂਦੇ ਆਂਢ ਗੁਆਂਢ ਦੇ ਭਾਂਦੇ ਘਾਹ ਕੱਟ ਰਿਹਾ ਵੀ ਬਹੁਤ ਕੰਮ ਚੱਲ ਰਿਹਾ ਹੈ ਨਾ, ਡਰਿੰਕਾਂ ਲੈ ਲੈ ਕੇ ਆਉਣਗੇ ਵੀ ਬੰਦਾ ਕੰਮ ਕਰ ਰਿਹਾ ਹੈ ਨਾ। ਉਹ ਅਸਲ 'ਚ ਕਹਿੰਦੇ ਜੇ ਮੈਂ ਅੰਦਰ ਬੈਠ ਕੇ ਸੁਣਾ ਤਾਂ ਮੈਨੂੰ ਸੁਣਨ ਨਹੀਂ ਦਿੰਦੇ ਪ੍ਰੋਗਰਾਮ, ਸੁਣੇ ਨਹੀਂ ਸਕਦਾ, ਫੋਨ ਆ ਜਾਂਦਾ, ਫਿਰ ਮੇਰਾ ਫੋਨ ਵੀ ਜਿੱਦਾਂ ਨਹੀਂ ਆਉਂਦਾ, ਮੈਂ ਚੱਕਦਾ ਨਹੀਂ, ਮੈਂ ਕਹਿ ਦਿੰਦਾ ਮੈਂ ਤਾਂ ਘਾਹ ਕੱਟਦਾ ਸੀਗਾ। ਇਸ ਕਰਕੇ ਮਤਲਬ ਇਹਨਾਂ ਨੇ ਵੀ ਇੱਕ ਤਰੀਕਾ ਲੱਭਿਆ ਹੋਇਆ, ਅਤੇ ਅੱਜ ਮੈਨੂੰ ਲੱਗਦਾ ਘਾਹ ਕੱਟ ਰਹੇ, ਅਤੇ ਹੁਣ ਡਰਿੰਕ ਆਇਆ ਹੋਣਾ ਅਤੇ ਬਾਈ ਬੰਦਾ ਘਾਹ ਕੱਟ ਰਿਹਾ, ਡਰਿੰਕ ਫੜਾ ਕੇ ਆਓ, ਅਤੇ ਉਦੋਂ ਫਿਰ ਮੈਸੇਜ ਪਾਉਂਦੇ ਨੇ। ਇੱਕ ਨਾ ਹੁਣ ਇਹਨਾਂ ਨੇ ਮੈਸੇਜ ਪਾਇਆ, ਅਤੇ ਗੱਲਬਾਤ ਆਪਾਂ ਇਹ ਵੀ ਕਰ ਲਈਏ, ਇੱਕ ਬਹੁਤ ਵਧੀਆ ਸਰਵਿਸ ਇਹਨਾਂ ਨੇ ਸ਼ੁਰੂ ਕੀਤੀ ਆ। ਮੈਂ ਬਹੁਤ ਦੇਰ ਦਾ ਨਾ ਇਹਦੇ ਬਾਰੇ ਚਿਤਵਦਾ ਹੁੰਦਾ ਸੀ, NRI ਕੇਅਰ। ਮੈਂ ਹੁਣ ਮੇਰੇ ਕੋਲ ਤਸਵੀਰਾਂ ਤਾਂ ਹੈ ਨਹੀਂ, ਲੋਗੋ ਵਗੈਰਾ ਤਾਂ ਹੈ ਨਹੀਂ, ਪਰ ਜਿਸ ਕਾਰਨ ਤੁਹਾਡੀ ਕੀ ਰਾਏ ਹੈ, ਜਿੱਦਾਂ ਹੁਣ ਤੁਹਾਡਾ ਇੰਡੀਆ ਦੇ ਵਿੱਚ ਘਰ ਹੈ, ਪ੍ਰੋਪਰਟੀਆਂ ਆ, ਕਈ ਵਾਰੀ ਪਿੱਛੇ ਪੇਰੈਂਟਸ ਹੁੰਦੇ ਨੇ, ਉਹ ਬਜ਼ੁਰਗ ਹੋ ਜਾਂਦੇ ਨੇ, ਠੀਕ ਹੈ
ਜੀ।
ਸਾਡਾ ਆਪਣਾ ਘਰ ਢਹਿ ਗਿਆ ਸੀਗਾ ਬਿਨਾਂ ਕੇਅਰ ਤੋਂ, ਠੀਕ ਹੈ
ਜੀ,
ਕਿਉਂਕਿ ਇੱਧਰ ਚਲੋ ਜਿੱਦਾਂ ਵੀ ਸਿਚੁਏਸ਼ਨ ਆਈ, ਹੁਣ ਤਾਂ ਟਾਈਮ ਹੈਗੇ ਆ, ਬੰਦੇ ਆਉਂਦੇ ਜਾਂਦੇ ਆ, ਹੁਣ ਅਸੀਂ ਨਵੇਂ ਸਿਰਿਓਂ ਬਣਾਇਆ, ਹੁਣ ਅਸੀਂ ਕੇਅਰ ਕਰਦੇ ਹਾਂ, ਉੱਥੇ ਰੱਖੇ ਵੀ ਹੋਏ ਨੇ, ਹੈ ਨਾ। ਤੁਹਾਡਾ ਕੀ ਖਿਆਲ ਹੈ ਵੀ ਅਗਰ ਇੰਡੀਆ ਦੇ ਵਿੱਚ ਪ੍ਰੋਪਰਟੀ ਹੈ, ਘਰ ਹੈ, ਅਤੇ ਤੁਹਾਡੇ ਪੇਰੈਂਟਸ ਵੀ ਹੈ ਜਾਂ ਕੁਛ ਹੈ, ਜਾਂ ਤੁਸੀਂ ਜਾਣ, ਕਿ ਇਹੋ ਜਿਹੀ ਸਰਵਿਸਿਸ ਦੀ ਲੋੜ ਹੈ, ਕੀ ਤੁਸੀਂ ਕੀ ਡਿਮਾਂਡ, ਤੁਸੀਂ ਕੀ ਐਕਸਪੈਕਟ ਕਰਦੇ ਹੋ NRI ਕੇਅਰ ਤੋਂ, ਇਹ ਤੋਂ ਪਹਿਲਾਂ ਕਿ ਮੈਂ ਦੱਸਾਂ?
ਮੈਂ ਤੁਹਾਨੂੰ ਜਦੋਂ ਭਾਈ ਦਾ ਕਮੈਂਟ ਦੇਖਿਆ ਤਾਂ ਮੈਨੂੰ ਨਾਲ ਦੀ ਨਾਲ NRI ਕੇਅਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਇਸ ਬਾਰੇ ਗੱਲ ਕੀਤੀ ਜਾਵੇ ਵੀ ਜਿਹੜਾ ਇਹਨਾਂ ਨੇ ਉਦਮ ਕੀਤਾ ਇਹ। ਭਾਈ ਇੱਕ ਪਰਿਵਾਰ ਨਾ ਜਿਹੜੇ ਨਿਊਕਲੀਅਰ ਪਰਿਵਾਰ ਕਹਿ ਲਈਏ, ਜਿਹਨਾਂ ਦੇ ਇੱਕ ਜਵਾਕ ਹੈ ਉਹ ਬਾਹਰ ਭੇਜ ਦਿੰਦੇ, ਪਿੱਛੋਂ ਘਰੇ ਇਕੱਲੇ ਰਹਿ ਜਾਂਦੇ ਮਾਂ ਪਿਓ, ਜਾਂ ਮਾਂ ਪਿਓ ਨੂੰ ਵੀ ਪਿੱਛੇ ਸੱਦ ਲੈਂਦੇ, ਪ੍ਰੋਪਰਟੀਆਂ ਖਾਲੀ ਰਹਿ ਜਾਂਦੀਆਂ। ਇਹ ਜਿਹੜਾ ਉਦਮ ਹੈ ਬੜਾ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ, ਕਿਉਂਕਿ ਪਿੱਛੇ ਜੇ ਆਪਾਂ ਦੇਖੀਏ ਮਤਲਬ ਕਿੰਨੇ ਘਰ ਆਪਾਂ ਵੀ ਛੱਡ ਕੇ ਖਾਲੀ ਘਰਾਂ ਨੂੰ ਜਿੰਦੇ ਮਾਰੇ, ਸਮਾਨ ਖਰਾਬ, ਸਾਰਾ ਕੁਛ ਖਰਾਬ ਹੋਇਆ। ਮਤਲਬ ਜਿਹੜਾ ਹੁਣ ਅਪਰਾਧ ਇਹ ਸ਼ੁਰੂ ਹੋਇਆ, ਹੁਣ ਸਾਨੂੰ ਬੇਫਿਕਰ ਹੋ ਜਾਣਾ ਚਾਹੀਦਾ ਜਿਹੜੀ ਸੇਵਾਵਾਂ ਇਹਨਾਂ ਵੱਲੋਂ ਹੁਣ ਸ਼ੁਰੂ ਕੀਤੀਆਂ, ਕਿ ਸਾਨੂੰ ਹੁਣ ਪਿੱਛੇ ਵਾਲਿਆਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ, ਕਿ ਪਿੱਛੇ ਸਾਨੂੰ ਲੁੱਕ ਆਫਟਰ ਲਈ ਕੋਈ ਜਿਹੜੇ ਜੈਨੂਨ ਹੈ ਜਿਨ੍ਹਾਂ ਤੇ ਅਸੀਂ ਟਰੱਸਟ ਕਰ ਸਕਦੇ ਹਾਂ। ਇੱਕ ਤਾਂ ਪਿੱਛੇ ਪਹਿਲਾਂ ਜਦੋਂ ਹੁੰਦੇ ਸੀਗੇ ਕਿ ਕੋਈ ਸੀਰੀ ਛੱਡ ਆਉਂਦਾ ਜਾਂ ਕੋਈ ਭਈਆ ਕੰਮ ਕਰਦਾ ਸੀ ਉਹਨੂੰ ਛੱਡ ਆਉਂਦਾ, ਜਾਂ ਕਿਸੇ ਨੂੰ ਖਰਾਬੀ ਜਿਹੜੀ ਹੁੰਦੀ ਸੀ, ਪਰ ਇਹ ਬੜਾ ਸਿਕਿਓਰ ਜਿਹੜਾ ਇਹਨਾਂ ਨੇ ਕਦਮ ਚੱਕਿਆ ਵੀ ਬੜੀ ਸਿਕਿਉਰਿਟੀ ਇਹਦੇ ਵਿੱਚ ਹੈ।
ਸਾਡੀ ਨਾ ਪਿਛਲੇ ਸਾਲ ਅਸੀਂ ਪਾਕਿਸਤਾਨ ਜਾ ਰਹੇ ਸੀਗੇ, ਪਾਕਿਸਤਾਨ 'ਚ ਘੁੰਮ ਰਹੇ ਸੀਗੇ, ਅਤੇ ਇਕੱਠੇ ਹੀ, ਅਤੇ ਮੈਂ ਅਮਰੀਕ ਭਾਅ ਜੀ ਅਤੇ ਸਰਮਾ ਪਤਾ, ਉੱਥੇ ਇਹ ਗੱਲਾਂ ਚੱਲਦੀਆਂ ਸੀ, ਡਿਸਕਸ਼ਨ ਹੋ ਰਹੀ ਸੀ, ਅਤੇ ਮੈਂ ਆਪਣੀ ਮਤਲਬ ਕਹਿ ਲਓ ਕਿ ਆਪਣੇ ਰੰਡੀ ਰੋਣੇ ਰੋ ਰਿਹਾ ਸੀਗਾ, ਜੋ ਮਤਲਬ ਸਾਡਾ ਨੁਕਸਾਨ ਹੋਇਆ ਸੀ, ਉਹ ਯਾਰ ਘੱਟ ਹੈ ਗਿਆ, ਇੰਨਾ ਵਧੀਆ ਬਣਾਇਆ ਹੋਇਆ ਸੀ ਹੈ ਨਾ ਡੈਡੀ ਉਹਨਾਂ ਨੇ, ਇੰਨਾ ਪੈਸਾ ਲੱਗਿਆ ਸੀ, ਬਸ ਇੱਕ ਸਿਰਫ ਤਾਇਆ ਜੀ ਵੀ ਬਾਹਰ ਸੀ, ਅਸੀਂ ਵੀ ਬਾਹਰ ਸੀ, ਸਾਡੇ ਜਾ ਨਹੀਂ ਹੋਇਆ, ਅਤੇ ਮਗਰੋਂ ਕੀ ਹੈ ਵੀ ਉਹ ਸਾਰਾ ਉੱਥੋਂ ਸਮਾਨ ਸਮੂਨ ਲੈ ਗਿਆ ਜਿਹਨਾਂ ਕੋਲ ਚਾਬੀਆਂ ਸੀ, ਅਤੇ ਕੇਅਰ ਹੋਈ ਨਹੀਂ ਹੈ ਨਾ, ਅਤੇ ਰਿਪੇਅਰ ਨਹੀਂ ਹੋਈ, ਅਤੇ ਪੈਸੇ ਭੇਜਦੇ ਸੀ ਉਹ ਕਰਦੇ ਨਹੀਂ ਸੀ ਹੈ ਨਾ, ਜਾਂ ਹੁੰਦੀ ਨਹੀਂ ਸੀ ਪ੍ਰੋਪਰ ਹੈ ਨਾ, ਕਿਉਂਕਿ ਆਪਣਾ ਕੰਮ ਦੀ ਜਿਹੜੀ ਆ ਉਹ ਆਪ ਜ਼ਿੰਮੇਵਾਰੀ ਹੁੰਦੀ, ਅਤੇ ਇਹ ਇੱਦਾਂ ਦੀਆਂ ਗੱਲਾਂ ਮਤਲਬ ਅਸੀਂ ਕੀਤੀਆਂ ਹੈ ਨਾ, ਅਤੇ ਇਹ ਕਹਿੰਦੇ ਵੀ ਮੇਰੇ ਦਿਮਾਗ ਦੇ ਵਿੱਚ ਵੀ ਹੈਗਾ ਵੀ ਅਸੀਂ ਕੋਈ ਇੱਦਾਂ ਦੀ ਸਰਵਿਸ ਸ਼ੁਰੂ ਕਰੀਏ ਜਿਹੜੀ ਕਿ ਇੱਕ ਸੈੱਟ ਫੀਸ ਦੇ ਉੱਤੇ ਅਸੀਂ ਮਤਲਬ ਇਹ ਸਰਵਿਸਿਜ਼ ਦੇਣੀਆਂ ਸ਼ੁਰੂ ਕਰੀਏ, ਅਤੇ ਹਜੇ ਮੈਂ ਡਿਟੇਲ 'ਚ ਇਹਨਾਂ ਨੂੰ ਪੁੱਛਾਂਗਾ, ਇਹਨਾਂ ਨਾਲ ਗੱਲ ਨਹੀਂ ਕੀਤੀ, ਅਤੇ ਸ਼ਾਇਦ ਅਮਰਦੀਪ ਭੈਣ ਜੀ ਦੇ ਪ੍ਰੋਗਰਾਮ 'ਚ ਆਉਣਗੇ, ਤਾਂ ਮਤਲਬ ਮੰਥਲੀ ਇੱਦਾਂ ਸਲਾਹ ਸੀਗੀ ਕਿ ਮਹੀਨੇ ਦੇ ਇੱਕ ਗੇੜਾ ਜਾਂ ਮਹੀਨੇ ਦੇ ਦੋ ਗੇੜੇ ਸਿਕਿਉਰਿਟੀ ਕੈਮਰੇ ਦੀ ਮੋਨੀਟਰਿੰਗ ਹੈ ਨਾ, ਅਤੇ ਜੇ ਕੋਈ ਉੱਥੇ ਐਮਰਜੈਂਸੀ ਹੈ ਜਾਂ ਤਾਂ ਜਾ ਕੇ ਉੱਥੇ ਰਿਪੋਰਟ ਦੇਣੀ, ਜਦੋਂ ਹੁਣ ਘਰ ਜਾਣਾ ਖੋਲ੍ਹਣਾ ਅਤੇ ਉਹਦੀਆਂ ਫੋਟੋਆਂ ਖਿੱਚਣੀਆਂ, ਅਤੇ ਫੋਟੋਆਂ ਖਿੱਚ ਕੇ ਉਹਦੀ ਸਾਫ਼ ਸਫਾਈ ਕਰਾਉਣੀ, ਪਰਦੇ ਵਗੈਰਾ ਸਾਰੇ ਖੋਲ੍ਹ ਕੇ ਸਾਰਾ ਕੁਛ ਕਰਕੇ, ਅਤੇ ਸਾਰੀ ਐਂਡ ਰਿਪੋਰਟ ਦੇ ਕੇ ਵੀ ਉੱਥੇ ਕੋਈ ਲੀਕ ਹੋ ਰਿਹਾ ਆ, ਹੁਣ ਟੂਟੀਆਂ ਜਿਹੜੀਆਂ ਨੇ ਉਹ ਲੀਕ ਹੋਣ ਲੱਗ ਜਾਂਦੀਆਂ ਨੇ ਸਿਆਲਾਂ ਗਰਮੀਆਂ ਦੇ ਸ਼ੁਰੂ ਦੇ ਐਂਡ ਦੇ ਵਿੱਚ, ਕਿਉਂਕਿ ਰਬੜ ਜਿਹੜੀ ਆ ਉਹ ਵੇਅਰ ਟੇਅਰ ਹੋ ਜਾਂਦੀ ਆ, ਉਹ ਸਾਰੀ ਸਹੀ ਕਰਨੀ, ਮੇਕ ਸ਼ੋਰ ਕਿ ਤੁਹਾਡਾ ਬੋਰ ਚੱਲ ਰਿਹਾ ਆ, ਟੈਂਕੀ ਭਰ ਰਹੀ ਆ ਹੈ ਨਾ, ਜਿਹੜੇ ਬਿਜਲੀ ਉਹ ਕਿਤੇ ਜ਼ਿਆਦਾ ਤਾਂ ਨਹੀਂ ਕੰਜ਼ਿਊਮ ਹੋ ਰਹੇ, ਕੋਈ ਬਲਬ ਤਾਂ ਨਹੀਂ ਫਿਊਜ਼ ਹੋਇਆ ਹੈ ਨਾ, ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਜਿਹੜੀਆਂ ਮਤਲਬ ਹੁਣ ਤੁਸੀਂ ਜਿੰਦਾ ਲਾ ਕੇ ਆ ਜਾਂਦੇ ਹੋ, ਹੁਣ ਕਈ ਘਰਾਂ 'ਚ ਇਹ ਪ੍ਰੋਬਲਮ ਆਉਂਦੀ ਆ, ਹਵਾ ਹੀ ਨਹੀਂ ਫਿਰਦੀ ਘਰਾਂ 'ਚ, ਹੁਣ ਬਰਸਾਤਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਇੱਕ ਦੋ ਵਾਰੀ ਕੱਪੜੇ ਸੁਕਾਉਣੇ ਪੈਂਦੇ ਆ ਜਦ ਧੁੱਪ ਨਿਕਲੇ ਬਰਸਾਤਾਂ ਖਤਮ ਹੋਣ ਤੋਂ, ਤਾਂ ਜਾ ਕੇ ਉਹ ਸਮੈਲ ਜਾਂਦੀ ਆ, ਉਹ ਜਿਹੜੇ ਬਿਸਤਰੇ ਸਾਰੇ ਸਮਾਨ ਉਹ ਨਹੀਂ ਤਾਂ ਫਿਰ ਸਾਰੇ ਸਮੈਲ ਨਾਲ ਭਰੇ ਹੁੰਦੇ, ਜਦ ਤੁਸੀਂ ਜਾਂਦੇ ਆ ਤਾਂ ਤੁਹਾਡਾ ਘਰ ਫਰੈਸ਼ ਨਹੀਂ ਹੁੰਦਾ, ਅਤੇ ਪਹਿਲਾਂ 10 ਦਿਨ ਤਾਂ ਤੁਸੀਂ ਸਫਾਈਆਂ ਦੇ ਦੁਆਲੇ ਲੱਗੇ ਰਹਿੰਦੇ, ਜਾਨੂੰ ਤੁਹਾਡੀਆਂ ਛੁੱਟੀਆਂ ਖਤਮ ਹੋ ਜਾਂਦੀਆਂ ਹੈ ਨਾ, ਸੋ ਇਹ ਜਿਹੜੀ ਆ ਜਾਣ ਤੋਂ ਪਹਿਲਾਂ ਤੁਸੀਂ ਸਰਵਿਸ ਲੈ ਸਕਦੇ ਹੋ, ਵੀ ਇਹਨਾਂ ਨੂੰ ਫੋਨ ਕਰ ਦਿਉ, ਮੈਨੂੰ ਲੱਗਦਾ ਵੀ ਫੋਨ ਕਰ ਦਿਉ ਵੀ ਅਸੀਂ ਆ ਰਹੇ ਹਾਂ, ਵੀ ਤੁਸੀਂ ਸਾਰਾ ਘਰ ਰਹਿ ਟਿੱਟ ਫਟੈਟ ਕਰ ਦਿਓ ਅਤੇ ਕਰ ਦਿਓ
ਤੁਹਾਨੂੰ ਭਾਅ ਜੀ ਇੱਥੇ ਇੱਥੇ ਇੱਕ ਛੋਟੀ ਮੈਂ ਦੱਸਦਾ ਸਟੋਰੀ, ਮੈਂ ਪਿਛਲੇ ਸਾਲ ਅਕਤੂਬਰ ਨਵੰਬਰ ਚ ਹੀ ਸੁਣੀ ਸੀਗੀ ਆ ਸਫਾਈ ਵਾਲੀ ਵੀ ਅਸੀਂ ਆ ਰਹੇ ਹਾਂ ਤੇ ਤੁਸੀਂ ਸਫਾਈ ਕਰੋ। 2000 ਦੇ ਦੌਰ ਦੇ ਵਿੱਚ ਨਵਾਂ ਸ਼ਹਿਰ ਲਾਗੇ ਦੇ ਕੋਈ ਨੌਜਵਾਨ ਅਸਾਇਲਮ ਗਿਆ ਸੀਗਾ, UK ਗਿਆ ਸੀਗਾ, ਉੱਥੇ ਜਾ ਕੇ ਉਹਨੇ ਅਸਾਇਲਮ ਅਪਲਾਈ ਕੀਤੀ। ਕੁਦਰਤੀ ਉਹਦੀ ਚਲੋ ਪ੍ਰੋਸੈਸ ਕੋਈ ਵਿਗੜਿਆ ਤਿਗੜਿਆ ਲੰਮਾ ਹੋਇਆ, ਪਿਛਲੇ ਸਾਲ ਉਹ 25 ਸਾਲਾਂ ਬਾਅਦ ਪਿੰਡ ਆਉਣਾ ਸੀਗਾ। ਉਹਦੇ ਜਿਹੜੀ ਬਾਪ ਦੀ ਸੀਗੀ ਉਹ ਉੱਤੇ ਥੋੜੇ ਸਾਲਾਂ ਬਾਅਦ ਡੈਥ ਹੋ ਗਈ ਸੀ, ਮਾਂ ਉਹਦੇ ਨਾਲ UK ਚਲੀ ਗਈ ਸੀ। 13.5 ਕਿੱਲੇ ਉਸ ਨੌਜਵਾਨ ਦੀ ਉਸ ਪਿੰਡ ਦੇ ਵਿੱਚ ਜ਼ਮੀਨ ਸੀ, ਕੋਠੀ ਸੀ ਬਕਾਇਦਾ। ਜਦੋਂ ਉਹਨਾਂ ਨੇ ਆਪਦੇ ਨੇੜਲੇ ਪਿੰਡ ਦੇ ਕਿਸੇ ਦੋਸਤ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਆ ਰਹੇ ਹਾਂ, ਤੂੰ ਏਦਾਂ ਕਰ ਵੀ ਜਾ ਕੇ ਘਰ ਦਾ ਬਹੁਤ ਬੁਰਾ ਹਾਲ ਹੋਣਾ, ਤੂੰ ਸਾਫ਼ ਸਫਾਈ ਕਰਾ, ਤੇ ਜਦੋਂ ਆ ਕੇ ਦੇਖਿਆ ਤਾਂ ਉੱਥੇ ਘਰ ਹੀ ਨਹੀਂ ਸੀ, ਕਿਸੇ ਹੋਰ ਨੇ ਢਾ ਕੇ ਆਪਦੀ ਕੋਠੀ ਪਾਈ ਹੋਈ ਸੀਗੀ।
ਅੱਛਾ
ਦੇਖੋ ਦੇਖੋ ਕੀ ਇਹ ਭਾਣਾ ਵਰਤਿਆ, ਮਤਲਬ ਬੰਦੇ ਨੇ ਮਿਹਨਤ ਕੀਤੀ, ਇੰਨਾ ਕੁਛ ਕੀਤਾ, ਤੇ ਜਦੋਂ ਜਿਹੜੇ ਘਰ ਵਾਸਤੇ ਉਹ ਕਰਦਾ ਤੇ ਆ ਕੇ ਦੇਖਦਾ ਤੇ ਉੱਥੇ ਘਰ ਹੀ ਨਹੀਂ ਉਹਦਾ।
ਦੇਖੋ ਇਹ ਪ੍ਰੋਬਲਮ ਹੈ, ਹੁਣ ਮੈਨੂੰ ਲੱਗਦਾ ਵੀ ਅਜੇ ਮੈਂ ਸ਼ੋਰ ਨਹੀਂ ਹੈਗਾ, ਸਰਵਿਸਿਜ਼ ਦੇ ਵਿੱਚ ਜਿੱਦਾਂ ਛੋਟੇ ਮੋਟੇ ਕੰਮ, ਬਿਜਲੀ ਦੇ ਬਿੱਲ ਦੇਣਾ ਹੈ ਨਾ, ਜਾਂ ਕੋਈ ਚੀਜ਼ ਲਵਾਉਣੀ ਜਾਂ ਹੋਰ ਇਹੋ ਜਿਹੇ ਇੰਟਰਨੈਟ ਦੇ ਖਰਚੇ ਜਿੱਦਾਂ ਫੋਨਾਂ ਦੇ, ਉਹ ਵੀ ਇਹ ਸਾਰੀ ਸਰਵਿਸਿਜ਼ ਦੇਣਗੇ, ਸਿਕਿਉਰਿਟੀ ਦੀ ਵੀ ਦੇਣਗੇ, ਮੋਨੀਟਰਿੰਗ ਦੀ ਵੀ ਦੇਣਗੇ। ਮੈਨੂੰ ਇਹ ਬਹੁਤ ਵਧੀਆ ਸਰਵਿਸ ਲੱਗੀ, ਕਿਉਂਕਿ ਅੱਜ ਕੱਲ੍ਹ ਜੇ ਘਰ ਬਣਾਉਣਾ ਆ ਤਾਂ ਬਈ ਮੈਂ ਘਰ ਬਣਾ ਕੇ ਦੇਖ ਮਤਲਬ ਬਣਾਇਆ ਆ, ਮੈਂ ਉੱਥੇ ਕੀਮਤਾਂ ਦਾ ਵੀ ਦੇਖਿਆ ਕਿ ਮਤਲਬ ਜੇ ਬੇਸਿਕ ਘਰ ਬਣਾਉਣਾ ਨਾ, NRI ਨੇ ਬੇਸਿਕ NRI ਵਾਸਤੇ, ਉੱਥੇ ਵਾਸਤੇ ਨਹੀਂ, ਤਾਂ 60 ਲੱਖ ਤੋਂ ਹੇਠਾਂ ਨਹੀਂ ਘਰ ਬਣੇਗਾ, ਮਤਲਬ ਬੇਸਿਕ 3 ਕੁ ਬੈਡਰੂਮ ਵਾਲਾ ਸਿੰਪਲ, ਮਤਲਬ ਜਿੰਨੀ NRI ਨੂੰ ਫੈਸਿਲਿਟੀ ਚਾਹੀਦੀ ਆ, ਅਤੇ ਵੈਸੇ ਤਾਂ ਚਲੋ ਕਰੋੜ ਤੱਕ ਪਹੁੰਚ ਜਾਂਦਾ ਜਦੋਂ ਕਹਿੰਦੇ ਕਿ ਵਿਆਹ ਧਰ ਲਓ ਜਾਂ ਘਰ ਬਣਾਉਣਾ ਸ਼ੁਰੂ ਕਰ ਲਓ, ਤਾਂ ਫਿਰ ਉਹ ਜਿੰਨਾ ਬਜਟ ਹੁੰਦਾ ਉਦੋਂ ਉੱਤੋਂ ਹੀ ਹੋਇਆ ਹੁੰਦਾ। ਸੋ ਉਹਨੂੰ ਬਚਾਉਣ ਦੇ ਵਾਸਤੇ, ਮਤਲਬ ਤੁਸੀਂ 1 ਕਰੋੜ ਦੀ ਤੁਹਾਡੀ ਪ੍ਰੋਪਰਟੀ ਹੈ, ਰਿਹਾਇਸ਼ ਹੈ, ਠੀਕ ਹੈ,
ਜੀ
ਫੋਰ ਏ ਸੈੱਟ ਫੀਸ ਇੱਕ ਸਰਵਿਸ ਪ੍ਰੋਵਾਈਡਰ ਉਹਦੀ ਮੇਨਟੇਨੈਂਸ ਦੇ ਰਿਹਾ, ਤੁਹਾਨੂੰ ਰਿਪੋਰਟ ਦੇ ਰਿਹਾ, ਸਾਰਾ ਕੁਝ ਦੇ ਰਿਹਾ, ਅਤੇ ਮੈਨੂੰ ਲੱਗਦਾ ਇਹਦੇ ਨਾਲ ਦੀ ਕੋਈ ਵਧੀਆ ਸਰਵਿਸ ਨਹੀਂ ਹੈਗੀ। ਇੱਥੇ ਨਾ ਤੁਹਾਨੂੰ ਮੈਂ ਇੱਕ ਹੋਰ ਦੱਸਦਾ, ਸਾਡੇ ਦੁਆਬੇ ਦੇ ਨਾ ਬਹੁਤ ਲੋਕ ਬਹੁਤ ਪਹਿਲਾਂ ਦੇ ਵਿਦੇਸ਼ਾਂ ਵਿੱਚ ਗਏ ਹੋਏ ਨੇ। ਇਹ ਸਮੱਸਿਆ ਅੱਜ ਤੋਂ 30-40 ਸਾਲ ਪਹਿਲਾਂ ਦੀ ਸ਼ੁਰੂ ਹੋਈ ਹੋ ਹੈ, ਅਤੇ ਅਸੀਂ ਜਿੱਦਾਂ ਇੰਡੀਆ 'ਚ ਸੀਗੇ, ਮੇਰੇ ਫਾਦਰ ਸਾਹਿਬ ਆਸਟ੍ਰੇਲੀਆ ਸੀਗੇ, ਤਾਇਆ ਜੀ ਇੰਗਲੈਂਡ ਸੀਗੇ। ਮੇਰੇ ਤਾਇਆ ਜੀ ਨੂੰ ਸਾਰਿਆਂ ਨੂੰ ਫਿਕਰ ਸੀਗਾ, ਅਸੀਂ ਤਾਂ ਕੇਅਰ ਕਰਦੇ ਸੀਗੇ ਨਾ ਆਪਣੇ ਦਾਦੀ ਦੀ, ਹੈ ਨਾ, ਮੇਰੇ ਬਾਬਾ ਜੀ ਦੇ ਐਕਸਪਾਇਰ ਹੋ ਗਏ ਸੀ
ਜੀ,
ਅਤੇ ਉਹ ਐਂਡ ਦੇ ਵਿੱਚ ਬਿਮਾਰ ਫਿਰ ਥੋੜ੍ਹੇ ਬਹੁਤੀ ਰਹਿਣ ਲੱਗ ਪਏ। ਤਾਂ ਉੱਥੋਂ ਨਾ ਇੱਕ ਸਾਡੇ ਢਾਹਾਂ ਕਲੇਰਾਂ ਹੋਸਪਿਟਲ ਹੈ, ਚੈਰਿਟੀ ਹੋਸਪਿਟਲ ਹੈ, ਬਹੁਤ ਤਕੜਾ, ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਉੱਥੇ ਨਾ ਵਲੰਟੀਅਰ ਡਾਕਟਰ ਬਹੁਤ ਆਉਂਦੇ ਨੇ ਐਜ਼ ਏ ਸੇਵਾ, ਜਿਹੜੇ ਦੁਆਬੇ ਏਰੀਏ 'ਚੋਂ ਨਾ ਬਾਹਰ ਗਏ ਹੋਏ ਨੇ ਲੋਕ, ਇੱਥੋਂ ਪੜ੍ਹ ਕੇ ਗਏ ਹੋਏ ਨੇ, ਡਾਕਟਰ ਬਣੇ ਹੋਏ ਨੇ, ਉਹ ਨਾ ਉੱਥੇ ਐਜ਼ ਏ ਵਾਲੰਟੀਅਰ ਸਰਵਿਸ ਕਰਨ ਆਉਂਦੇ ਆ, ਮਹੀਨਾ ਮਹੀਨਾ, ਦੋ ਦੋ ਮਹੀਨੇ, ਜਾਂ ਵਿਜ਼ਿਟਸ ਕਰਨ ਆਉਂਦੇ ਨੇ। ਅਤੇ ਉੱਥੇ ਇੰਗਲੈਂਡ ਦੇ ਹੀ ਇੱਕ ਡਾਕਟਰ ਸੀਗੇ, ਸਿੰਘ ਸਾਹਿਬ ਸਾਡੇ ਹੀ ਏਰੀਏ ਦੇ, ਅਤੇ ਤਾਇਆ ਜੀ ਦੇ ਦੋਸਤ ਸੀ। ਅਤੇ ਉਹਨਾਂ ਨੇ ਨਾ ਉਹਨਾਂ ਨੂੰ ਕਿਹਾ ਹੋਇਆ ਸੀਗਾ ਵੀ ਢਾਹਾਂ ਕਲੇਰਾਂ ਹੋਸਪਿਟਲ ਦੇ ਥਰੂ ਨਾ ਜਦੋਂ ਜਾਣਾ ਆ ਤਾਂ ਸਾਡੀ ਦਾਦੀ ਦਾ ਪੂਰਾ ਥੋਰੋ ਚੈੱਕਅਪ ਕਰਕੇ, ਹੈ ਨਾ, ਅਤੇ ਸਾਰੀ ਰਿਪੋਰਟ ਤੁਸੀਂ ਸਾਨੂੰ ਦੇਣੀ ਹੈ, ਸਾਰੇ ਬਲੱਡ ਟੈਸਟ ਵਗੈਰਾ ਕਰਕੇ, ਅਤੇ ਜੋ ਵੀ ਉਹਨਾਂ ਨੂੰ ਰੈਕਮੈਂਡੇਸ਼ਨ ਹੈ ਦਵਾਈਆਂ ਦੀ ਉਹ ਸਾਰੀਆਂ ਦੇਣੀਆਂ। ਅਤੇ ਉਹ ਆਉਂਦੇ ਹੁੰਦੇ ਸੀਗੇ, ਘਰ ਆਉਂਦੇ ਹੁੰਦੇ ਸੀ, ਅਤੇ ਸਾਰਾ ਚੈੱਕਅਪ ਕਰਦੇ ਹੁੰਦੇ ਸੀ, ਸਭ ਕੁਝ ਵਧੀਆ ਕਰਦੇ ਹੁੰਦੇ ਸੀ, ਅਤੇ ਰਿਪੋਰਟਾਂ ਵੀ ਦਿੰਦੇ ਹੁੰਦੇ ਸੀ। ਅਤੇ ਉਹ ਤਾਇਆ ਜੀ ਨੂੰ ਉੱਥੇ ਬੈਠੇ ਨਾ ਬੜਾ ਸਕੂਨ ਮਿਲਦਾ ਸੀ ਵੀ ਇਹਨਾਂ, ਮੈਂ ਵਿਦੇਸ਼ ਵਿੱਚ ਰਹਿੰਦਾ ਹੋਇਆ ਵੀ ਮੈਂ ਆਪਣੀ ਮਾਂ ਦੀ ਜਿਹੜੀ ਸਰ ਮਤਲਬ ਹੈਲਥ ਦੀ ਦੇਖਭਾਲ ਉੱਥੇ ਬੈਠ ਕੇ ਕਰਵਾ ਸਕਦਾ ਹੈ, ਅਤੇ ਉਹ ਵੀ UK ਸਟੈਂਡਰਡ ਦੇ ਨਾਲ, ਹੈ ਨਾ। ਤਾਂ ਇੱਕ ਸੈਟਿਸਫੈਕਸ਼ਨ ਸੀ, ਡਾਕਟਰ ਦਾ ਦੇਖਭਾਲ ਤਾਂ ਅਸੀਂ ਵੀ ਕਰਦੇ ਸੀਗੇ, ਠੀਕ ਹੈ, ਪਰ ਇੱਕ ਸੈਟਿਸਫੈਕਸ਼ਨ ਹੁੰਦੀ ਹੈ। ਅਤੇ ਉਦੋਂ ਇਹ ਸਰਵਿਸ ਜਿਹੜੀ ਆ ਉਹ ਅਸੀਂ ਲੈਂਦੇ ਹੁੰਦੇ ਸੀ, ਪਰ ਉਹ ਇਹ ਆਈਸੋਲੇਟਡ ਕੇਸ ਹੈ। ਉਹ ਤੋਂ ਬਾਅਦ ਸਾਡੇ ਡਾਕਟਰ ਸੂਚ ਆ, ਮੇਰੇ ਭੈਣ ਦੇ ਸਹੁਰੇ ਆ, ਚਾਚੇ ਆ, ਹੈ ਨਾ, ਗਾਂਧੀ ਹੋਸਪਿਟਲ ਹੈ ਉਹਨਾਂ ਦਾ, ਮੈਕਸ ਹੋਸਪਿਟਲ ਹੈ ਜਲੰਧਰ। ਅਤੇ ਜਦੋਂ ਉਹਨਾਂ ਨੇ ਖੋਲ੍ਹਿਆ, ਮੈਂ ਉਹਨਾਂ ਨਾਲ ਇਹ ਡਿਸਕਸ਼ਨਸ ਕੀਤੀਆਂ ਅੱਜ ਤੋਂ 20 ਸਾਲ ਪਹਿਲਾਂ, ਅਤੇ ਉਹਨਾਂ ਨੇ ਵੀ ਇਹ ਸਰਵਿਸ ਪ੍ਰੋਵਾਈਡ ਕੀਤੀ ਐਜ਼ ਏ ਸੈੱਟ ਪ੍ਰਾਈਸ 'ਤੇ, ਮੈਡੀਕਲ ਸਰਵਿਸ ਵੀ ਤੁਹਾਡੇ ਪੇਰੈਂਟਸ ਰਹਿੰਦੇ ਨੇ, ਇਹ ਸਰਵਿਸ ਅਵੇਲੇਬਲ ਹੈ ਫਗਵਾੜੇ ਅਤੇ ਜਲੰਧਰ 'ਚ, ਵੀ ਤੁਸੀਂ ਉਹ ਜਾਣਗੇ, ਉਹ ਤੁਹਾਨੂੰ ਲੈ ਕੇ ਆਉਣਗੇ ਐਂਬੂਲੈਂਸ 'ਚ, ਤਾਂ ਪੇਰੈਂਟਸ ਨੂੰ ਹੋਸਪਿਟਲ ਦੇ ਵਿੱਚ 6 ਘੰਟੇ ਰੱਖਣਗੇ, ਤੁਹਾਡੇ ਟੈਸਟ ਕਰਨਗੇ, ਸਾਰਾ ਕੁਝ ਕਰਕੇ ਤੁਹਾਨੂੰ ਘਰ ਛੱਡ ਕੇ ਆਉਣਗੇ ਮੰਥਲੀ। ਮਤਲਬ ਹੁਣ ਆਪਾਂ ਕੀ ਕਰਦੇ ਹਾਂ ਨਾ, ਇੱਥੇ ਵੀ ਇੱਦਾਂ ਹੀ ਜਾਂਦੇ ਨਾ, ਅਪੁਆਇੰਟਮੈਂਟ ਬਣਾਉਂਦੇ ਹਾਂ, ਅਸੀਂ ਅਪੁਆਇੰਟਮੈਂਟ 'ਤੇ ਜਾਂਦੇ ਹਾਂ, ਟੈਸਟ ਕਰਾਉਂਦੇ ਹਾਂ, ਫਿਰ ਆਉਂਦੇ ਹਾਂ, ਫਿਰ ਚਲੇ ਜਾਂਦੇ ਹਾਂ, ਫਿਰ ਆਉਂਦੇ, ਫਿਰ ਚਲੇ ਜਾਂਦੇ ਹਾਂ। ਇਹ ਸਰਵਿਸ ਉੱਥੇ ਅਵੇਲੇਬਲ ਹੈ, ਅਤੇ ਮੈਨੂੰ ਲੱਗਦਾ ਡਾਕਟਰ ਸ਼ਰਮਾ ਬਦ ਇਹਨੂੰ ਵੀ ਅਰੇਂਜ ਕਰਵਾਉਣਗੇ। ਤਾਂ ਇਹੋ ਜਿਹੀਆਂ ਸਰਵਿਸਿਸ ਤਾਂ NRI ਨੂੰ ਬਹੁਤ ਦੇਰ ਤੋਂ ਮਤਲਬ ਲੋੜ ਹੈ, ਅਤੇ ਮੈਨੂੰ ਲੱਗਦਾ ਕਿ ਅਗਰ ਐਜ਼ ਏ ਚੈਰਿਟੀ ਵੀ ਅਸੀਂ ਕਿਸੇ ਲਈ ਇਹ ਪ੍ਰੋਵਾਈਡ ਵੀ ਕਰ ਸਕਦੇ ਹਾਂ, ਤੁਹਾਨੂੰ ਲੱਗਦਾ ਕਿ ਪਿੰਡ 'ਚ ਕੋਈ ਬਹੁਤ ਲੋੜਵੰਦ ਹੈ, ਤਾਂ ਆਪਾਂ ਉਹਨਾਂ ਨੂੰ ਇਹ ਦਵਾ ਵੀ ਸਕਦੇ ਹਾਂ ਸਰਵਿਸਿਸ। ਖੈਰ ਆਪਾਂ ਕੁਛ ਸੁਨੇਹੇ ਲਈਏ ਇਸ ਤੋਂ ਪਹਿਲਾਂ ਆਪਾਂ ਅਗਲੇ ਟੋਪਿਕ ਵੱਲ ਨੂੰ ਵਧਣਾ ਆ। ਸਾਡੇ ਨਾਲ ਜਗਜੀਵਨ ਸਿੰਘ ਮਠਾਰੂ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਜੀ। ਇਹਨਾਂ ਨੇ ਚੇਤਾ ਕਰਾ ਦਿੱਤਾ ਜੀ ਆਪਣੀ ਮਾਂ ਬੋਲੀ ਦਿਵਸ ਅੱਜ ਮਨਾ ਰਹੇ ਨੇ ਸਾਰੇ ਪਾਸੇ, ਅਤੇ ਚਲੋ ਜਿਹੜੀ ਜਿਹੜੀ ਵੀ ਜਿਹਦੀ ਜਿਹਦੀ ਵੀ ਬੋਲੀ ਆ, ਹੈ ਨਾ, ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ। ਕਈ ਵਾਰੀ ਨਾ ਮੈਂ ਥੋੜ੍ਹਾ ਜਿਹਾ ਤਾਂ ਟਿੱਪਣੀ ਕਰਨਾ ਚਾਹਾਂਗਾ, ਕਈ ਵਾਰੀ ਇਹ ਸੋਚ ਲਈਦਾ ਸੀ ਕਿ ਜਿਹੜੀ ਮਤਲਬ ਜਿਹੜੀ ਬੋਲੀ ਨੂੰ ਤੁਹਾਡੀ ਮਾਂ ਬੋਲਦੀ ਸੀ ਉਹਨੂੰ ਮਾਂ ਬੋਲੀ ਕਹਿੰਦੇ ਆ, ਹੈ ਨਾ, ਇੱਦਾਂ ਹੀ ਹੈ ਨਾ, ਐਵੇਂ ਹੀ ਆਪਾਂ ਕਰ ਲਈਦਾ। ਅਤੇ ਅਸੀਂ ਮਾਤਰ ਭਾਸ਼ਾ ਨੂੰ ਵੀ ਕਹਿੰਦੇ ਵੀ ਸਾਡੀ ਮਾਂ ਬੋਲੀ ਆ, ਹਿੰਦੀ ਵਿੱਚ ਮਾਤਰ ਭਾਸ਼ਾ ਕਹਿੰਦੇ ਨੇ
ਜੀ।
ਇਹ ਦੋਵੇਂ ਹੀ ਗਲਤ ਨੇ, ਜਿਹੜੀ ਬੋਲੀ ਸਾਡੀ ਮਾਂ ਬੋਲਦੀ ਸੀ ਉਹਨੂੰ ਮਾਂ ਬੋਲੀ ਨਹੀਂ ਕਹਿੰਦੇ। ਮਾਂ ਹੁੰਦੀ ਹੈ ਪ੍ਰਾਇਮਰੀ, ਮਾਂ ਹੁੰਦੀ ਇੱਥੇ ਮਾਂ ਦਾ ਅਰਥ ਹੈ ਪ੍ਰਾਇਮਰੀ, ਕਿ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਜਿਹਦੇ ਵਿੱਚ ਅਸੀਂ ਸੋਚਦੇ ਹਾਂ ਉਹ ਹੈਗੀ ਹੈ ਮਦਰ ਲੈਂਗੁਏਜ। ਮਦਰ ਮਤਲਬ ਉਹ ਹੈ ਮੇਨ ਨੂੰ ਮਦਰ ਕਹਿੰਦੇ ਆ, ਇਹ ਨਹੀਂ ਕਹਿੰਦੇ ਵੀ ਜਿਹੜੀ ਤੁਹਾਡੀ ਮਾਂ ਬੋਲਦੀ ਆ। ਕਈ ਵਾਰੀ ਇੱਦਾਂ ਹੁੰਦਾ ਕਿ ਬੱਚਾ ਜਨਮ ਲੈਂਦਾ ਮਾਂ ਮਰ ਜਾਂਦੀ ਆ, ਠੀਕ ਹੈ, ਜਾਂ ਮਾਂ ਜਿਹੜੀ ਆ ਬੱਚੇ ਨੂੰ ਅਡੋਪਟ ਕਰਵਾ ਦਿੰਦੀ ਆ, ਮਾਂ ਬਾਪ ਉਹ ਗੋਰੇ ਲੈ ਜਾਂਦੇ ਆ। ਹੁਣ ਮਾਂ ਤਾਂ ਪੰਜਾਬੀ ਬੋਲਦੀ ਆ, ਉਹ ਉਹ ਬੰਦੇ ਬੱਚੇ ਨੇ ਅੰਗਰੇਜ਼ੀ ਸ਼ੁਰੂ ਕੀਤੀ, ਉਹਨੂੰ ਅੰਗਰੇਜ਼ੀ ਪੰਜਾਬੀ ਦਾ ਇੱਕ ਲਫ਼ਜ਼ ਵੀ ਨਹੀਂ ਆਉਂਦਾ, ਉਹਦੀ ਮਾਂ ਬੋਲੀ ਥੋੜ੍ਹੋ ਹੋ ਗਈ, ਉਹਦੀ ਮਾਂ ਬੋਲੀ ਜੋ ਉਹਦੀ ਮਾਂ ਬੋਲਦੀ ਹੈ ਪਰ ਉਹਦੀ ਥੋੜ੍ਹੋ ਆ। ਸੋ ਇਹ
ਜੀ
ਲੌਜਿਕ ਦੇ ਅਧੀਨ ਉਹਦੀ ਜਿਹੜੀ ਬੋਲੀ, ਉਹ ਜਿਹੜੀ ਬੋਲੀ ਦੇ ਵਿੱਚ ਉਹ ਰੋਜ਼ ਹਰ ਵੇਲੇ ਸੋਚਦਾ ਆ, ਆਪਣੇ ਲੌਜਿਕ ਬਣਾਉਂਦਾ ਆ, ਆਪਣੇ ਫੈਸਲੇ ਕਰਦਾ ਆ, ਉਹਨੂੰ ਮਾਂ ਬੋਲੀ ਕਹਿੰਦੇ ਆ। ਇਹਨੂੰ ਲਿਟਰਲੀ ਮਦਰ ਨਹੀਂ ਲੈਣਾ ਚਾਹੀਦਾ ਵੀ ਉਹ ਮਾਂ ਆ, ਇਹਨੂੰ ਇੱਕ ਸਿੰਬੋਲਿਕ ਹੈ ਵੀ ਉਹ ਤੁਹਾਡੀ ਮੇਨ ਬੋਲੀ ਆ, ਠੀਕ ਹੈ ਨਾ। ਜਿੱਦਾਂ ਹੁਣ ਕੰਪਿਊਟਰ ਹੈ, ਕਈਆਂ 'ਤੇ ਵਿੰਡੋ ਇੰਸਟਾਲਡ ਹੈ, ਕਈਆਂ 'ਤੇ ਐਪਲ ਇੰਸਟਾਲਡ ਹੈ, ਕਈਆਂ 'ਤੇ ਲਿਨਿਕਸ ਹੈ ਨਾ ਇੰਸਟਾਲਡ ਹੈ।
ਹਾਂਜੀ,
ਸੋ ਇਸ ਕਰਕੇ ਇੱਦਾਂ ਹੀ ਜਿਹੜੀ ਬੋਲੀ ਤੁਹਾਡੇ ਅੰਦਰ ਇੰਸਟਾਲ ਹੈ ਨਾ, ਜਿਹਦੇ ਵਿੱਚ ਤੁਸੀਂ ਫੰਕਸ਼ਨ ਕਰ ਰਹੇ ਹੋ, ਉਹਨੂੰ ਮਦਰ ਲੈਂਗੁਏਜ ਕਹਿੰਦੇ ਆ। ਅਤੇ ਜਿਹੜੀ ਮਾਤਰ ਭਾਸ਼ਾ ਆ, ਮਾਤਰ ਭਾਸ਼ਾ ਦਾ ਮਤਲਬ, ਮਾਤਰ ਦਾ ਮਤਲਬ ਮਾਂ ਨਹੀਂ ਹੁੰਦਾ, ਮਾਤਰ ਦਾ ਮਤਲਬ ਹੁੰਦਾ ਮਾਤਰਾ। ਦੁਨੀਆ ਦੇ ਵਿੱਚ ਸਿਰਫ 2 ਜਾਂ 3 ਮਾਤਰ ਭਾਸ਼ਾਵਾਂ ਨੇ, ਬਾਕੀ ਸਾਰੀਆਂ ਲੰਡੇ ਨੇ, ਲੰਡੀਆਂ ਨੇ। ਲੰਡੇ ਦਾ ਮਤਲਬ ਹੁੰਦਾ, ਲੰਡੇ ਦਾ ਮਤਲਬ ਭਾਸ਼ਾ ਦੇ ਵਿੱਚ ਹੁੰਦਾ ਵੀ ਜਿਹਨੂੰ ਕੋਈ ਮਾਤਰਾ ਨਾ ਹੋਵੇ, ਬਿਨਾਂ ਮਾਤਰਾਵਾਂ ਤੋਂ ਲੰਡੀ ਕਹਿੰਦੇ ਆ ਵੀ ਇਹਨੂੰ ਲਾ ਦਿਓ, ਲੰਡੇ ਲੰਡੀ ਕਰ ਦਿਓ, ਇਕੱਲੇ ਅੱਖਰ ਹੀ ਨੇ ਉਹਨਾਂ ਦੇ। ਜਿਨ੍ਹਾਂ ਭਾਸ਼ਾਵਾਂ ਦੇ ਵਿੱਚ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਆ ਉਹਨੂੰ ਮਾਤਰ ਭਾਸ਼ਾ ਕਹਿੰਦੇ ਆ, ਮਦਰ ਲੈਂਗੁਏਜ ਨਹੀਂ ਉਹਦਾ ਮਤਲਬ। ਹੁਣ ਉਹਦੇ ਵਿੱਚ ਦੇਵਨਾਗਰੀ, ਗੁਰਮੁਖੀ
ਹਾਂਜੀ ਗੁਰਮੁਖੀ
ਹੈ ਨਾ, ਅਤੇ ਸੰਸਕ੍ਰਿਤ
ਜੀ ਜੀ
ਹੁਣ ਤਮਿਲ ਦਾ ਮੈਨੂੰ ਪਤਾ ਨਹੀਂ, ਮੈਂ ਉਹਦਾ ਇੰਨਾ ਗਿਆਤਾ ਨਹੀਂ ਹੈਗਾ। ਮਤਲਬ 3 ਜਾਂ 4 ਭਾਸ਼ਾਵਾਂ ਨੇ ਦੁਨੀਆ ਦੇ ਵਿੱਚ, ਉਹ ਵੀ ਸਾਰੀਆਂ ਭਾਰਤੀ ਨੇ, ਜਿਨ੍ਹਾਂ ਦੇ ਵਿੱਚ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੰਗਲਿਸ਼ ਦਾ ਵਰਡ ਅੱਖਰ ਮੀਟਰ ਮਾਤਰਾ ਤੋਂ ਬਣਿਆ ਹੈ, ਵੀ ਕਿੰਨੇ ਮੀਟਰ ਦੀ ਹੈ, 16 ਮਾਤਰਾਵਾਂ ਨੇ, ਵੀ ਇਹ ਜਿਹੜਾ ਅੱਖਰ ਹੈ ਕੱਕਾ ਕੱਖਾ ਗੱਗਾ ਇਹ 16 ਤਰੀਕੇ ਨਾਲ ਪੇਸ਼ ਹੋ ਸਕਦਾ ਹੈ, 16 ਮਾਤਰਾਵਾਂ ਲੱਗ ਸਕਦੀਆਂ ਇਹਨਾਂ ਨੂੰ, ਅਤੇ ਉਹਨੂੰ ਮਾਤਰ ਭਾਸ਼ਾ ਕਹਿੰਦੇ ਆ। ਸੋ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਜੀ ਸਭ ਨੂੰ, ਠੀਕ ਹੈ ਜੀ। ਹਰਪ੍ਰੀਤ ਰਾਜੂ ਮਾਂਗਲੀ ਜੀ ਜੁੜੇ ਨੇ, ਮੰਗਲੀ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੌਣਕਾਂ ਲੱਗੀਆਂ ਪਈਆਂ, ਰੌਣਕਾਂ ਲੱਗਣੀਆਂ ਜੀ। ਤੁਹਾਡੀ ਕਵਿਤਾ ਬੜੀ ਸਲਾਹੀ ਗਈ ਜਿਹੜੀ ਪਿਛਲੇ ਹਫ਼ਤੇ ਸੁਣਾਈ, ਬਹੁਤ ਬਹੁਤ ਧੰਨਵਾਦ। ਬਿੱਕਰ ਬਾਈ ਫੂਲ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ। ਇਹਨਾਂ ਦੀ ਤਸਵੀਰ ਬਹੁਤ ਸੋਹਣੀ ਆ ਅਤੇ ਬਹੁਤ ਸੋਹਣੀ ਗੱਲਬਾਤ, ਅਤੇ ਮੈਂ ਨਾ ਸਵੇਰੇ ਹੀ ਦੇਖ ਰਿਹਾ ਸੀ ਫੇਸਬੁੱਕ 'ਤੇ, ਅਤੇ ਇਹ ਜਿਹੜੀ ਸਕੈਚ ਬਣਾਏ ਹੋਏ ਨੇ, ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨ ਕਿ ਸਕੈਚ ਦੇ ਵਿੱਚ ਕੌਣ ਕੌਣ ਨੇ। ਮੈਨੂੰ ਲੱਗਦਾ ਕਿ ਇੱਕ ਤਾਂ ਪੁਰਾਣੀ ਫੋਟੋ ਆ ਖੱਬੇ, ਅਤੇ ਇਹਨਾਂ ਦੇ ਫਾਦਰ ਸਾਹਿਬ ਲੱਗਦੇ ਨੇ, ਹੈ ਨਾ। ਅਤੇ
ਵਿਚਾਲੇ ਇਹਨਾਂ ਦੇ ਵੱਡੇ ਭਰਾ ਨੇ ਜੀ, ਜਿਹੜੇ ਮੌਜੂਦਾ ਉੱਥੇ ਐਡਵੋਕੇਟ ਜਨਰਲ ਨੇ।
ਅੱਛਾ, ਹਾਂ ਉਹ ਟਾਈ ਤੋਂ ਹੀ ਪਤਾ ਲੱਗਦਾ ਉਹਨਾਂ ਦੀ ਤੋਂ, ਹੈ ਨਾ।
ਹਾਂਜੀ
ਠੀਕ ਹੈ, ਹਾਂ ਰੁਪਿੰਦਰ ਗਿੱਲ ਸਾਡੇ ਨਾਲ ਜੁੜੇ ਨੇ, ਘਾਲ ਕਲਾਂ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਦੇਵ ਸਿੱਧੂ ਅੰਕਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਬਹੁਤ ਵਧੀਆ ਜੀ। ਅਤੇ ਹਰਜਿੰਦਰ ਘੁੰਮਣ ਬਾਈ ਜੀ ਕਹਿੰਦੇ ਨੇ ਕਿ ਇਹ ਗੱਲਾਂ ਬਿਲਕੁਲ ਠੀਕ ਹਨ ਜੀ, ਦੁਆਬਾ ਬਹੁਤ ਹੀ ਪਹਿਲਾਂ ਪ੍ਰਵਾਸ ਕਰ ਗਿਆ ਸੀ ਜੀ। ਹਾਂਜੀ, ਅਤੇ ਉਹ ਜਿਹੜੀਆਂ ਸਮੱਸਿਆਵਾਂ ਨੇ ਉਹ ਹੈਗੀਆਂ ਨੇ, ਅਤੇ ਹੁਣ ਉਹਨੂੰ ਟੈਕਲ ਕੀਤਾ ਜਾ ਰਿਹਾ, ਅਤੇ ਕਿਸ ਤਰ੍ਹਾਂ ਅਸੀਂ ਕਨੈਕਟੀਵਿਟੀ ਕਰ ਸਕਦੇ ਹਾਂ। ਅਤੇ ਭੁਪਿੰਦਰ ਸਿੰਘ ਕਹਿੰਦੇ ਨੇ ਕਿ ਬਹੁਤ ਵਧੀਆ ਜਾਣਕਾਰੀ ਜੀ ਮਾਤਰ ਭਾਸ਼ਾ ਬਾਰੇ, ਅਤੇ ਧੰਨਵਾਦ। ਅਤੇ ਆ ਗਿਆ ਜੀ ਮੈਸੇਜ ਬਿੱਕਰ ਬਾਈ ਦਾ, ਕਹਿੰਦੇ ਖੱਬੇ ਹੱਥ ਬਾਪੂ ਜੀ ਨੇ, ਵਿਚਕਾਰ ਛੋਟਾ ਵੀਰ ਅਤੇ ਸੱਜੇ ਹੱਥ ਮੈਂ। ਹਾਂਜੀ, ਸਾਨੂੰ ਵਿਚਾਲੇ ਵਾਲਾ ਤਾਂ ਚਲੋ ਜਿਸ ਕਰਨ ਨੂੰ ਪਤਾ ਸੀ, ਸੱਜੇ ਵਾਲਾ ਮੈਨੂੰ ਪਤਾ ਸੀ, ਅਤੇ ਖੱਬੇ ਵਾਲੇ ਪਿਤਾ ਜੀ ਬਾਰੇ ਤੁਸੀਂ ਦੱਸਤਾ। ਬਹੁਤ ਬਹੁਤ ਸੋਹਣਾ ਸਕੈਚ ਬਣਿਆ, ਮਤਲਬ ਕਿਆ ਬਾਤ ਹੈ, ਵੈਰੀ ਨਾਈਸ। ਅਤੇ ਚਲੋ, ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ, ਅਤੇ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਜਾਰੀ ਰਹਿਣਗੀਆਂ। ਅਤੇ ਕੁਛ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਕਿ ਮੈਂ ਨਿਊਜ਼ ਕੱਢਾਂ?
ਮੈਂ ਇੱਕ ਭਾਜੀ ਦੁਆਬੇ ਦੀ ਗੱਲ ਚੱਲੀ ਸੀ, ਇੱਕ ਹਾਸੇ ਵਾਲੀ ਬੜੀ ਅੱਜ ਕੱਲ ਘੁੰਮਦੀ ਪਈ ਆ ਸੋਸ਼ਲ ਮੀਡੀਆ ਤੇ, ਵੀ ਦੁਆਬੇ ਦਾ, ਦੁਆਬੇ ਦੇ ਮਸ਼ਹੂਰੀ, ਦੁਆਬੇ ਦੇ ਨਾਲ ਜਦੋਂ ਮਾਝਾ ਆ ਜਾਂਦਾ ਨਾ, ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਦਾ ਅੱਜ ਕੱਲ ਇੱਕ ਪੋਸਟਰ ਬੜਾ ਘੁੰਮਦਾ ਪਿਆ 25 ਲੱਖ ਵਾਲਾ।
ਆਹ, ਉਹ ਜਿਹੜੀ ਤਨਖਾਹ ਦੀ ਗੱਲ ਕਰਦੇ ਨੇ
ਜੀ,
ਉਹ ਮੈਨੂੰ ਨਹੀਂ ਸਮਝ ਆਉਂਦੀ ਉਹ ਕਰਦੇ ਕੀ ਨੇ, ਮਤਲਬ ਪੈਸੇ ਆਉਂਦੇ ਕਿੱਥੇ, ਕਿਹੜੀ ਜੋਬ ਕਰਦੇ ਨੇ ਉਹ?
ਇਹ ਤਾਂ ਭਾਜੀ ਉਹੀ ਹੁਣ ਦੱਸ ਸਕਦੇ ਨੇ, ਮਜੀਠੀਆ ਸਾਹਿਬ ਵਾਂਗੂ ਜਿਹੜੇ ਉਹ ਕਹਿੰਦੇ ਵੀ ਟਾਈਗਰ ਵੀ ਜਿੰਦਾ, ਮਜੀਠੀਆ ਸਾਹਿਬ ਤਾਂ ਖੁੱਲ ਕੇ ਦੱਸ ਦਿੰਦੇ ਆ, ਸਿੱਧੂ ਸਾਹਿਬ ਕੋਈ ਗੱਲ ਕਲੈਰੀਫਾਈ ਨਹੀਂ ਕਰਦੇ ਕਿ ਉਹਨਾਂ ਕੋਲ ਇੰਨਾ ਪੈਸਾ ਆ ਕਿੱਥੋਂ ਰਿਹਾ। ਉਹ ਜੋ 30 ਤੋਂ 40 ਕਰੋੜ ਉਹ ਮਹੀਨੇ ਦਾ ਬਣਾ ਰਹੇ ਨੇ, ਤੇ ਉਹ ਇਨਕਮ ਆ ਕਿੱਥੋਂ ਰਹੀ ਆ?
ਨਹੀਂ ਉਹ ਫਿਰ ਬਣਾਉਂਦੇ ਹੋਣੇ ਆ, ਉੱਥੇ ਨਹੀਂ ਜਾਂਦੇ ਕਪਲ ਸ਼ੋਅ 'ਚ,
ਜੀ
ਰੋਇਲਟੀਆਂ ਆਉਂਦੀਆਂ ਹੋਣੀਆਂ ਆ, ਅਤੇ ਫਿਰ ਹੁਣ ਐਡੇ ਐਡੇ ਪਿੱਛੋਂ ਵੀ ਉਹ ਅਮੀਰ ਸੀਗੇ, ਇਹਨਾਂ ਦੇ ਡੈਡੀ ਮੇਰੇ ਖਿਆਲ ਵਕੀਲ ਸੀਗੇ ਜਾਂ ਕਾਂਗਰਸ ਦੇ ਲੀਡਰ ਸੀਗੇ ਰਹੇ ਆ, ਸੋ ਖਾਂਦੇ ਪੀਂਦੇ ਘਰਾਂ 'ਚੋਂ ਹੈ, ਇੱਦਾਂ ਥੋੜ੍ਹੋ ਆ, ਅਤੇ ਫਿਰ ਕ੍ਰਿਕਟਰ ਰਹੇ ਆ, ਪੈਸੇ ਚੰਗੇ ਕਮਾਏ ਹੋਣੇ ਆ, ਫਿਰ ਕਿੰਨੀ
ਹਾਂਜੀ
ਕਿੰਨੇ ਸਾਲ ਪਹਿਲਾਂ ਸ਼ੋਆਂ 'ਚ ਰਹੇ, ਫਿਰ ਪੋਲੀਟੀਸ਼ੀਅਨ ਰਹੇ, ਅਤੇ ਮੈਂ ਪਰ ਇਹ ਹਿਸਾਬ ਨਾਲ ਤਾਂ ਥੋੜ੍ਹੇ
ਭਾਈ,
ਲੱਗਦੇ ਨੇ।
ਤੁਸੀਂ ਤੁਸੀਂ ਇੱਥੇ ਇੱਕ ਗੱਲ ਕੀਤੀ ਹੈ ਕਿ ਪੋਲੀਟੀਸ਼ੀਅਨ ਰਹੇ, ਕੀ ਪੋਲੀਟੀਸ਼ੀਅਨ ਨਾਲ ਰਹਿਣਾ ਕਮਾਈ ਦਾ ਸਾਧਨ ਹੈ?
ਨਹੀਂ ਹੋਰ ਕੋਈ ਸ਼ੌਂਕ ਨੂੰ ਥੋੜ੍ਹਾ ਕਰਦਾ ਪੋਲਿਟਿਕਸ, ਅਤੇ ਮਤਲਬ ਜਿਹੜਾ ਅੱਜ ਕੱਲ੍ਹ ਸਮਾਂ ਆ ਉਹ ਤਾਂ ਤੁਸੀਂ ਬਿਜ਼ਨਸ ਕਰਨੇ ਆ ਜਾਂ ਕੋਈ ਇੱਦਾਂ ਦੀ ਡੀਲਾਂ ਕਰਨੀਆਂ ਨੇ, ਉਹਦੇ ਉਹਦੇ ਨਾਲ ਹੀ ਹੈ ਨਾ। ਹੁਣ ਦੇਖੋ ਨਾ ਬੰਦੇ ਦਾ ਅੰਦਰੂਨੀ ਜਿਹੜਾ ਪੋਰਟਫੋਲੀਓ ਕੀ ਹੈ, ਕਿੱਥੇ ਕਿਹੜੀ ਇਨਵੈਸਟਮੈਂਟ ਕੀਤੀ ਹੋਈ ਆ, ਕੀ ਕੀਤਾ ਹੋਇਆ, ਇਹ ਤਾਂ ਚਲੋ ਹੁਣ ਮੈਨੂੰ ਲੱਗਦਾ ਉਹਨੇ ED ਤੋਂ ਛਾਪਾ ਪਵਾ ਲੈਣਾ, ਇੱਦਾਂ ਦੀਆਂ ਸਾਡੇ ਵਰਗੀਆਂ ਦੀਆਂ ਗੱਲਾਂ ਤੋਂ ਗੱਲਾਂ ਕਰਨ ਨੂੰ ਥਹਿ ਕਰ ਦਿੱਤਾ ਸਾਨੂੰ, ਹੈ ਨਾ, ਬਿਨਾਂ ਕਿਸੇ ਗੱਲ ਤੋਂ।
ਜੀ
ਇਹ ਫਿਰ ਹੈ ਗੱਲਾਂ ਜਿਹੜੀਆਂ ਨਾ, ਬੰਦਾ ਅੱਜ ਮੈਂ ਸਵੇਰੇ ਇਹੀ ਗੱਲ ਕਰਦਾ ਸੀਗਾ ਵੀ ਪੈਸਾ ਜਿਹੜਾ ਆ ਮਤਲਬ ਦੱਸਣ ਦੀ
ਹਾਂਜੀ
ਕੀ ਲੋੜ ਹੈ, ਦਬ ਕੇ ਮਾਰਨ ਦੀ ਕੀ ਲੋੜ ਹੈ,
ਜੀ
ਮਤਲਬ ਵੈਰੀ ਬੈਡ, ਉਹ ਕਰਨਾ ਨਹੀਂ ਚਾਹੀਦਾ। ਇਹਦੇ ਨਾਲ ਹੀ ਸੰਬੰਧਿਤ ਚਲੋ ਤੁਸੀਂ ਗੱਲ ਛੇੜੀ ਆ ਸਿੱਧੂ
ਜੀ
ਮੈਡਮ ਦੀ, ਤਾਂ ਉਹ ਆਪਣੇ ਪੈਸਿਆਂ ਦੀ ਗੱਲ ਤੋਂ ਬਾਅਦ ਹੁਣ ਰਾਜੇ ਵੜਿੰਗਲ ਨੂੰ ਹੋ ਗਏ ਮੈਡਮ ਜੀ, ਅਤੇ ਕਹਿੰਦੇ ਵੀ ਹਾਂਜੀ
ਇਹਨਾਂ ਨੇ ਬੜਾ ਲਿਆਇਆ ਮੁੱਦਾ ਉਠਾ ਕੇ ਕਿ ਜੀਰਕਪੁਰ ਦੇ ਵਿੱਚ ਇਹਨਾਂ ਨੇ ਕਿੰਨੇ ਏਕੜ ਜ਼ਮੀਨ ਖਰੀਦੇ, ਜਿਹੜੇ ਧੱਕੇ ਨਾਲ ਉਹਨਾਂ ਨੇ ਰਾਜੇ ਵੜਿੰਗ ਨੇ ਆ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਹੈ, ਤੇ ਸਿੱਧਾ ਅਸਿੱਧੇ ਸ਼ਬਦਾਂ ਦੇ ਵਿੱਚ ਰਾਜੇ ਵੜਿੰਗ ਨੂੰ ਇਹਨਾਂ ਨੇ ਭੂ ਮਾਫੀਆ ਦਾ ਮਤਲਬ ਕਿ ਜਿਹੜਾ ਖਿਤਾਬ ਦੇ ਚੁੱਕੇ ਆ। 2400 ਕਰੋੜ ਦਾ ਇੱਕ ਲਾਲੀ ਸਿੱਧਮ ਸਿੱਧਾ ਉਹਨਾਂ ਤੇ ਦੋਸ਼ ਲੱਗਿਆ
ਇਲਜ਼ਾਮ ਲਾਇਆ। ਤੇ
ਜੀ।
ਇਹਦੇ ਕਹਿੰਦੇ ਵੀ 100 ਏਕੜ ਜ਼ਮੀਨ ਖਰੀਦਣ ਦਾ ਇਲਜ਼ਾਮ ਲਾਇਆ, ਅਤੇ ਉਹਨਾਂ ਵਿੱਚੋਂ 60 ਏਕੜ ਜਿਹੜੀ ਜਾਅਲੀ ਦਸਖਤਾਂ 'ਤੇ ਜ਼ਮੀਨ ਜਿਹੜੀ ਲਈ ਆ। ਮੈਂ ਤੁਹਾਨੂੰ ਦੱਸਾਂ ਇਹ ਮੋਹਾਲੀ ਦੇ ਲਾਗੇ ਨਾ, ਚੰਡੀਗੜ੍ਹ ਦੇ ਲਾਗੇ ਔਲਰੇਡੀ ਇੱਕ ਸਾਡੇ ਨੋਨ ਹੈ, ਅਤੇ ਉਹ ਮੈਨੂੰ ਨਾ 2 ਸਾਲ ਪਹਿਲਾਂ ਕਹਿੰਦੇ, ਉਹ ਆਰਮੀ 'ਚ ਨੇ, ਹੈ ਨਾ, ਉਹ ਲੜਕੀ ਸਾਡੇ ਨਾਲ ਪੜ੍ਹਦੀ ਸੀ
ਜੀ
ਅਤੇ ਬ੍ਰਿਗੇਡੀਅਰ ਹੈ ਉਹਨਾਂ ਦੀ ਹਸਬੈਂਡ, ਤਾਂ ਉਹ ਮੈਨੂੰ ਤਾਂ ਮੇਰੇ ਦੋਸਤ ਨੂੰ ਕਹਿੰਦੇ, ਕਹਿੰਦੇ ਸਾਡੀ ਨਾ ਜ਼ਮੀਨ ਲੱਭ ਕੇ ਦਿਓ ਜੀ ਕਿੱਥੇ ਆ, ਕਿੱਦਾਂ ਲੱਭ ਹੋ ਸਕਦੀ ਹੈ ਜ਼ਮੀਨ, ਹੈ ਨਾ। ਮੈਂ ਕਿਹਾ ਤੁਸੀਂ ਸਾਨੂੰ ਦੱਸੋਗੇ ਆਹ ਜ਼ਮੀਨ ਹੈ, ਉਹ ਤਾਂ ਕਾਗਜ਼ ਤਾਂ ਲੱਭ ਸਕਦੇ ਆ, ਕਹਿੰਦੇ ਨਹੀਂ ਕਾਗਜ਼ ਸਾਡੇ ਕੋਲ ਵੀ ਮਿਸਿੰਗ ਹੈ, ਪਰ ਸਾਨੂੰ ਇੰਨਾ ਪਤਾ ਵੀ ਸਾਡੇ ਉੱਥੇ ਜ਼ਮੀਨ ਹੈ ਨਾ, ਪਰ ਸਾਨੂੰ ਇਹ ਨਹੀਂ ਪਤਾ ਕਿੱਥੇ
ਜੀ
ਜ਼ਮੀਨ ਹੈ। ਅਤੇ ਉਹ ਅਸਲ ਦੇ ਵਿੱਚ ਬੜੀ ਲੰਬੀ ਸਟੋਰੀ ਹੈ, ਨਾਨੀ ਦੀ ਗਾਂਹ ਕਿਤੇ ਜ਼ਮੀਨ ਆਈ ਉਹ ਹੈ ਕਾਗਜ਼ਾਂ 'ਚ, ਅਤੇ ਉਹ ਮਾਮਿਆਂ ਨਾਲ ਹੈ ਨਹੀਂ ਸੀਗੀ, ਅਤੇ ਪਰ ਜ਼ਮੀਨ ਬੋਲਦੀ ਆ ਨਾਮ, ਪਰ ਹੁਣ ਇਹ ਪਤਾ ਨਹੀਂ ਵੀ ਜ਼ਮੀਨ ਹੈ ਕਿੱਥੇ ਅਤੇ ਕਾਗਜ਼ ਹੈ ਕਿੱਥੇ, ਅਤੇ ਜਦੋਂ ਸਰਚ ਕਰਦੇ ਹਾਂ ਹੁਣ ਉਹਦੀ ਉਹ ਹੁਣ ਪਤਾ ਲੱਗਾ ਆ ਵੀ ਉਹ ਹੈ ਨਹੀਂ ਉੱਥੇ, ਉਹ ਹੈ ਨਹੀਂ ਉੱਥੇ, ਅਤੇ ਉਹ ਤਾਂ ਜਿੱਦਾਂ ਤੁਸੀਂ ਕਹਿੰਦੇ ਨੇ ਵੀ ਉਹ ਕੋਠੀ ਸਾਫ਼ ਸਫਾਈ ਕਰਾਉਣ ਭੇਜਿਆ ਅਤੇ ਕੋਠੀ ਉਹ ਢਾਹ ਕੇ ਹੋਰ ਨੇ ਬਣਾ ਕੇ ਉੱਤੇ ਆਰਾਮ ਨਾਲ ਰਹਿ ਰਿਹਾ, ਅਤੇ ਐਨ ਆਹੀ ਕੇਸ ਨਾ ਜਿਹੜੀਆਂ ਜ਼ਮੀਨਾਂ ਇੱਧਰ ਪਈਆਂ ਹੋਈਆਂ ਸੀ, ਇਹ ਬੰਜਰ ਏਰੀਏ ਸੀਗੇ ਨਾ ਜਿੱਦਾਂ ਮੋਹਾਲੀ ਦੇ ਲਾਗੇ ਲਾਗੇ ਕਈ,
ਹਾਂਜੀ
ਉੱਥੇ ਇੱਦਾਂ ਹੀ ਪਈਆਂ ਸੀ, ਝਾੜ ਝਿੰਡਾ ਜੰਗਲ ਖੜਾ ਸੀ, ਅਤੇ ਹੁਣ ਉਹ ਉੱਥੇ ਬਣ ਗਏ, ਕਿਤੇ ਨਿਊ ਚੰਡੀਗੜ੍ਹ ਬਣ ਗਿਆ, ਕਿਤੇ ਨਿਊ ਮੋਹਾਲੀ ਬਣ ਗਿਆ, ਅਤੇ ਉਹ ਸਾਰਾ ਕੁਛ ਤਕਰੀਬਨ ਇੱਦਾਂ ਹੀ ਚਲੇ ਗਿਆ। ਅਤੇ ਇਹ ਜਿਹੜੇ ਇਲਜ਼ਾਮ ਲਾ ਰਹੇ ਨੇ ਮੈਡਮ ਸਿੱਧੂ, ਹੈ ਨਾ, ਅਤੇ ਮੈਨੂੰ ਇਹ ਨਹੀਂ
ਹਾਂਜੀ
ਸਮਝ ਆਉਂਦਾ ਇਹ ਕਾਂਗਰਸ 'ਚੋਂ ਹਟੇ ਨੇ ਜਾਂ ਬੀਜੇਪੀ 'ਚੋਂ ਹਟੇ ਜਾਂ ਅਕਾਲੀਆਂ 'ਚੋਂ ਹਟੇ, ਕਿੱਥੋਂ ਨਿਕਲ ਕੇ ਆਏ ਨੇ ਇਸ ਵਾਰੀ, ਇਹ ਕਿੱਥੋਂ ਰਿਜ਼ਾਈਨ ਦਿੱਤਾ ਸੀ, ਕਿਹੜੀ ਪਾਰਟੀ 'ਚੋਂ, ਕਾਂਗਰਸ 'ਚੋਂ,
ਭਾਜਪਾ ਤੋਂ, ਕਾਂਗਰਸ ਤੋਂ, ਹਾਂਜੀ
ਕਾਂਗਰਸ ਤੋਂ ਦਿੱਤਾ ਸੀ,
ਭਾਜਪਾ ਚ ਪਹਿਲਾਂ ਸੀ ਫਿਰ ਕਾਂਗਰਸ ਚ ਚਲੇ ਗਏ ਸੀ।
ਇਹਨਾਂ ਦਾ
ਹਾਂਜੀ
ਪਤਾ ਨਹੀਂ ਨਾ ਲੱਗਦਾ ਕਿਹੜੇ ਸਾਲ ਕਿਹੜੀ ਪਾਰਟੀ 'ਚ ਰਹਿੰਦੇ ਨੇ, ਹੈ ਨਾ।
ਜੀ
ਅਤੇ ਤੁਹਾਡਾ ਕੀ ਖਿਆਲ ਹੈ ਫਿਰ, ਇਹ ਹੁਣ ਬੀਜੇਪੀ ਵੱਲ ਨੂੰ ਜਾਣ ਦੀ ਤਿਆਰੀ ਇਹਨਾਂ ਦੀ?
ਲੱਗਦੇ ਤਾਂ ਭਾਜੀ ਚਾਂਸਸ ਇਹੀ ਆ, ਪਰ ਇਹ ਜਿਹੜਾ ਸਿੱਧੂ ਸਾਹਿਬ ਦਾ ਗੱਲ ਇਹ ਹੈ ਕਿ ਜਦੋਂ ਤੁਸੀਂ ਚਾਂਦੀ ਦੇ ਚਮਚੇ ਨਾਲ ਖਾਧੀ ਹੋਵੇ ਫਿਰ ਤੁਹਾਨੂੰ ਸਟੀਲ ਦੇ ਚਮਚੇ ਚੰਗੇ ਨਹੀਂ ਲੱਗਦੇ। ਹੁਣ ਮੁੱਖ ਮੰਤਰੀ ਦੇ ਕੁਰਸੀ ਦੇ ਜੇ ਅਹੁਦੇਦਾਰ ਜਿਹੜੀ ਵੀ ਰਾਜਨੀਤੀ ਪਾਰਟੀ ਨੇ ਇਹਨਾਂ ਨੂੰ ਦੇ ਦੇਣੇ ਆ, ਇਹਨਾਂ ਨੇ ਉੱਧਰ ਚੱਲ ਦੇਣੇ। ਉਹ ਇੱਕ ਮੈਨੂੰ ਯਾਦ ਨਹੀਂ ਆ ਰਿਹਾ ਕਿਹਨਾਂ ਨੇ ਬਿਆਨ ਦਿੱਤਾ ਸੀ ਕਿ ਹਮ ਤੋ ਮੁਸਾਫਿਰ ਹੈ, ਜਹਾਂ ਕਹੋਗੇ ਝੋਲਾ ਉਠਾ ਕੇ ਚੱਲ ਦੇਂਗੇ। ਉਹੀ
ਪਰ
ਸਿੱਧੂ ਸਾਹਿਬ ਦਾ ਹਾਲ ਹੈ।
ਮੈਨੂੰ ਹੁਣ ਇਹ ਪਤਾ ਲੱਗਾ ਵੀ ਆਪਣੀ ਪਾਰਟੀ ਬਣਾ ਰਹੇ ਨੇ।
ਜੀ
ਹਾਂ, ਆਪਣੀ ਪਾਰਟੀ ਬਣਾ ਰਹੇ ਨੇ, ਕਿਉਂਕਿ ਸਾਰੀਆਂ ਪਾਰਟੀਆਂ 'ਚ ਤਾਂ ਜਾਇਆ ਹੀ ਹੈ ਨਾ ਹੁਣ।
ਇਹ ਭਾਜੀ, ਫਿਰ ਇਹ ਖਬਰ ਸੱਚ ਹੋ ਸਕਦੀ ਹੈ। ਕੱਲ ਇੱਕ ਨਿਊਜ਼ ਆਈ ਸੀ ਕਿ ਭਾਰਤ ਭੂਸ਼ਣ, ਆਸ਼ੂ, ਰਮਿੰਦਰ, ਆਮਲਾ ਤੇ ਇੱਕ ਹੋਰ, ਉਹ ਜਿਹੜੇ ਆ ਕਾਂਗਰਸ ਦੀ ਛੱਡਣ ਦੀ ਪੂਰੀ ਤਿਆਰੀ ਚ ਬੈਠੇ ਨੇ। ਹੋ ਸਕਦਾ ਕਿ ਇਹਨਾਂ ਦਾ ਗੱਠਜੋੜ ਹੋ ਜਾਏ।
ਹਾਂ, ਉਹ ਗੱਠਜੋੜ ਹੋਏਗਾ ਅਤੇ ਉਹ ਪਾਰਟੀ ਨਾ ਜਿੱਤਣ ਵਾਸਤੇ ਨਹੀਂ ਬਣੇਗੀ, ਜਿੱਦਾਂ ਪਹਿਲਾਂ ਹਰਮੀਤ ਬਰਾੜ ਹੋਣੀ ਨਹੀਂ ਬਣਾਈ ਉਹ ਪਾਰਟੀ, ਉਹ
ਹਾਂਜੀ
ਹਰੇਕ ਵਾਰੀ ਕਿਸੇ ਨੂੰ ਸਪੋਰਟ ਕਰ ਦਿੰਦੇ, ਕਦੇ ਮਾਇਆਵਤੀ ਨੂੰ ਕਰ ਦਿੰਦੇ ਨੇ, ਕਦੇ ਹੁਣ ਐਤਕੀ ਬੀਜੇਪੀ ਨੂੰ ਕਰ ਰਹੇ ਨੇ, ਕਦੇ ਅਕਾਲੀਆਂ ਨੂੰ ਕਰ ਰਹੇ ਨੇ, ਕਦੇ ਕਾਂਗਰਸ ਨੂੰ ਕਰ ਰਹੇ ਨੇ, ਠੀਕ ਹੈ। ਉਹ ਕੈਸ਼ ਕਰਦੇ ਨੇ, ਪੈਸੇ ਲੈਂਦੇ ਨੇ, ਠੀਕ ਹੈ, ਪੈਸੇ ਲੈ
ਜੀ
ਕੇ ਇਨਫਲੂਐਂਸਰ ਹੈ ਉਹ, ਬੇਸਿਕਲੀ ਇੰਸਟਾਗ੍ਰਾਮ ਵਾਲੇ ਇਨਫਲੂਐਂਸਰ ਜੋ ਕਰ ਰਹੇ ਨੇ ਅੱਜ, ਫੇਸਬੁੱਕ ਵਾਲੇ, ਉਹ ਪੋਲਿਟਿਕਸ ਵਾਲੇ ਇਨਫਲੂਐਂਸਰ ਹੈ। ਅਤੇ ਇਹਨਾਂ ਨੇ ਵੀ ਹੁਣ ਮੇਰਾ ਖਿਆਲ ਆਈਡੀਆ ਕੱਢ ਲਿਆ ਆ ਵੀ ਤੁਸੀਂ ਪਾਰਟੀ ਬਣਾਉਣੀ ਆ, ਜਿੱਤਣ ਵਾਸਤੇ ਨਹੀਂ ਬਣਾਉਣੀ, ਡਿਸਟਰਬ ਕਰਨ ਵਾਸਤੇ ਬਣਾਉਣੀ ਆ, ਅਤੇ ਬੰਦੇ ਖੜ੍ਹੇ ਕਰ
ਵੋਟਾਂ
ਦੇਣੇ ਆ,
ਤੋੜਨੀਆਂ।
ਅਤੇ ਬਹਿਣ ਵਾਸਤੇ, ਖੜ੍ਹਨ ਵਾਸਤੇ ਨਹੀਂ ਬਣਾਉਣੀ, ਬਹਿਣ ਵਾਸਤੇ ਬਣਾਉਣੀ ਆ। ਅਤੇ ਬਹਿਣ ਦੀ ਜਿਹੜੀ ਆ ਫਿਰ ਘੁੰਡ ਚਕਾਈ ਤੁਹਾਨੂੰ ਪਤਾ ਕਿੰਨੀ ਹੁੰਦੀ ਆ, ਕਿ ਬੈਠਣ
ਜੀ
ਵਾਸਤੇ ਬੰਦੇ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜਾਂਦਾ, ਦੋ ਦੋ ਕਰੋੜ ਰੁਪਈਆ ਦਿੱਤਾ ਜਾਂਦਾ। ਸੋ ਉਹ ਤਾਂ ਮਤਲਬ ਤੁਸੀਂ ਨਾ ਤੁਸੀਂ ਕੈਂਪੇਨ ਕਰਨੀ, ਨਾ ਪੋਸਟਰ ਲਾਉਣੇ, ਕੁਛ ਕਰਨਾ, ਬਸ ਖੜ ਜਾਣਾ ਤੇ ਖੜ ਕੇ ਬਹਿ ਜਾਣਾ ਤੇ ਬਸ ਪੈਸੇ ਕਮਾ ਲੈਣੇ। ਹਰੇ ਮਤਲਬ ਤੁਸੀਂ 10-20 ਸੀਟਾਂ ਤੇ ਇਦਾਂ ਕਰ ਗਏ, 20-30-40 ਕਰੋੜ ਰੁਪਈਆ ਤੁਸੀਂ ਬਣਾ ਜਾਣਾ ਹੈ ਨਾ। ਇਹ ਆਮ ਚੱਲਦਾ ਪਿੰਡਾਂ ਦੇ ਵਿੱਚ, ਮਤਲਬ ਜੇ ਕਹੋ ਕਿ ਮੈਂ ਅਸੀਂ ਕੋਲੋਂ ਗੱਲਾਂ ਲਾ ਰਹੇ ਹਾਂ ਨਾ, ਬੰਦੇ ਉੱਥੇ
ਹਾਂਜੀ
ਮਤਲਬ ਟਿੰਡ 'ਚ ਕਾਨਾ ਪਾਉਣ ਦੇ ਲਈ ਬੈਠੇ ਹੁੰਦੇ ਨੇ ਵੀ ਅਸੀਂ ਪਾ ਕੇ ਕੱਢਣਾ, ਤੇ ਉਹ ਆਪ ਕਹਿੰਦੇ ਹੁੰਦੇ ਨੇ ਬਿਠਾਲ ਲਓ ਸਾਨੂੰ, ਅਸੀਂ ਤਾਂ ਬੈਠਣ ਨੂੰ ਤਿਆਰ ਹਾਂ, ਕਰ ਲਓ ਕੁਛ।
ਹਾਂਜੀ ਬਿਲਕੁਲ
ਜੇ ਕੋਈ ਨਾ ਉਹਨਾਂ ਨੂੰ ਪੁੱਛ ਗਿੱਛ ਕਰੇ ਨਾ, ਸੁਨੇਹੇ ਦਿੰਦੇ ਫਿਰਦੇ ਯਾਰ, ਉਹਨਾਂ ਨੂੰ ਕਹਿ ਯਾਰ ਮੈਨੂੰ ਮੇਰਾ ਵੀ ਕੁਛ ਕਰੋ, ਮੈਂ ਖੁਦ ਦੇਖੇ ਨੇ ਇਹ ਬੰਦੇ।
ਇਹ ਭਾਜੀ ਮੈਂ ਚੀਜ਼ ਇਹ ਫੇਸ ਕੀਤੀ ਆ। ਸਾਡਾ ਨਾ ਮੌੜ ਮੰਡੀ ਹਲਕਾ ਬਠਿੰਡੇ ਜ਼ਿਲ੍ਹੇ ਦਾ ਬੜਾ, ਮਤਲਬ ਕਿ ਕਹਿ ਲਈਏ ਕਿ ਪੈਸੇ ਵਾਲਾ ਹਲਕਾ ਗਿਣਿਆ ਜਾਂਦਾ। ਇੱਥੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ ਰਾਣਿੰਦਰ ਸਿੰਘ, ਆਪਣੇ ਖਾਨਾ ਸਾਹਿਬ ਜਿਹੜੇ ਭਨੋਈਏ ਸੀਗੇ ਬਾਦਲ ਸਾਹਿਬ ਦੇ, ਤੇ ਇੱਕ ਦੋ ਹੋਰ ਜਿਹੜੇ ਖਾਸ ਮੋਹਤਬਰ ਹੈ ਉਹ ਉੱਥੇ ਖੜੇ ਹੋਏ ਸੀਗੇ। 2004 ਦੀਆਂ ਵੋਟਾਂ ਵੇਲੇ ਇਹਨਾਂ ਨੇ ਜਦੋਂ ਇੱਕ ਲੋਕਲ ਬੰਦਾ ਉੱਠ ਕੇ ਖੜਾ ਹੋ ਗਿਆ। ਚਲੋ ਬਾਅਦ ਚੋਂ ਗੱਲ ਨਿਕਲੀ ਵੀ ਕਿਉਂ ਖੜਾ ਹੋਇਆ ਸੀਗਾ। ਖੜਾ ਹੋ ਗਿਆ ਜੀ, ਉਸ ਟਾਈਮ ਖਾਨਾ ਸਾਹਿਬ ਸੀਗੇ, ਰਾਣਿੰਦਰ ਉਸ ਟਾਈਮ ਉੱਥੇ ਖੜਾ ਸੀਗਾ, ਤੇ ਇੱਕ ਬਸਪਾ ਦਾ ਬੜਾ ਵੱਡਾ ਆਗੂ ਵੀ ਉੱਥੇ ਆਈ ਥਿੰਕ ਪਹੁੰਚਿਆ ਸੀਗਾ।
ਅੱਛਾ
ਬਾਅਦ ਦੇ ਵਿੱਚ ਜਦੋਂ ਵੋਟਾਂ ਪਈਆਂ ਖਬਰ ਨਿਕਲੀ ਕਿ ਉਹ ਉਸ ਸਮੇਂ ਦੇ ਵਿੱਚ 1.5 ਕਰੋੜ ਲੈ ਕੇ ਉਹ ਬੈਠਾ, ਤੇ ਉਹ
ਹਾਂ
ਕਹਿੰਦੇ ਵੀ ਤੂੰ ਖੜਾ ਕਿਉਂ ਹੋਇਆ ਸੀ? ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਸੀਗੇ, ਹੋਰ ਕੋਈ ਸਾਧਨ ਨਹੀਂ ਸੀ ਪੈਸੇ ਬਣਾਉਣ ਦਾ।
ਨਹੀਂ, ਇਹ ਟੈਕਟਿਕ ਚੱਲਦੇ ਨੇ, ਤੇ ਜਿੱਥੇ ਤੱਕ ਹੁਣ ਇਹ ਪੱਤਾ ਖੇਡ ਰਹੇ ਨੇ, ਮੈਨੂੰ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਜਿੱਦਾਂ ਹੁਣ ਕਾਂਗਰਸ ਨੂੰ ਟਾਰਗੇਟ ਕੀਤਾ ਇਹਨਾਂ ਨੇ ਇਹ ਖਬਰ ਦੇ ਵਿੱਚ, ਹੈ ਨਾ,
ਜੀ
ਉਹਨਾਂ ਦੇ ਲੀਡਰ ਨੂੰ ਟਾਰਗੇਟ ਕੀਤਾ, ਤੇ ਇਹਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਮਤਲਬ ਆਸ਼ੂ ਹੋਣੀ ਜਾਂ ਹੋਰ ਜਿਹੜੇ 4-5 ਕਾਂਗਰਸ ਵਾਲੇ ਉਹ ਵੀ ਟੁੱਟਣਗੇ, ਤੇ ਇਹ ਹੋ ਸਕਦਾ ਹੈ ਕਿ ਇਹ ਬੀਜੇਪੀ ਨੂੰ ਸਿੱਧਾ ਹੀ ਫਾਇਦਾ ਦੇਣਗੇ ਜਾਂ ਅਕਾਲੀਆਂ ਨੂੰ ਸਿੱਧਾ ਫਾਇਦਾ ਦੇਣਗੇ, ਹੈ ਨਾ, ਇਨਡਾਇਰੈਕਟ ਫਾਇਦਾ ਦੇਣ, ਮਤਲਬ
ਹਾਂਜੀ
ਪੈਸਿਵ ਫਾਇਦਾ ਦੇਣਗੇ, ਕਿ ਉਹਨਾਂ ਦੇ ਜਿਹੜੇ ਕੋਰ ਬੰਦੇ ਨੇ, ਦੇਖੋ ਆਸ਼ੂ ਹੋਣੀ ਆ ਜਾਂ ਹੋਰ ਹੈ, ਉਹ ਹੰਢੇ ਹੋਏ ਅਤੇ ਮੰਜੇ ਹੋਏ ਪੋਲੀਟੀਸ਼ੀਅਨ, ਉਹਨਾਂ ਦੇ ਨਾਲ ਲੋਕ ਵੀ ਬਹੁਤ ਹੋਣਗੇ, ਉਹ 5-7 ਸੀਟਾਂ
ਹਾਂਜੀ
ਜਿਹੜੀਆਂ ਨੇ ਉਹ ਮਤਲਬ ਡਾਵਾਂਡੋਲ ਹੋ ਜਾਣਗੀਆਂ, ਅਤੇ ਉੱਥੇ ਕਾਂਗਰਸ
ਜੀ
ਨੂੰ ਢਾਹ ਲੱਗੇਗੀ, ਅਤੇ ਜਦੋਂ ਢਾਹ ਲੱਗੇਗੀ ਤਾਂ ਉਹ ਸ਼ਾਇਦ ਜਿਹੜੀ ਵੋਟ ਹੈ ਟੁੱਟ ਜਾਏਗੀ, ਅਤੇ ਬੀਜੇਪੀ ਜਾਂ ਅਕਾਲੀ ਦਲ ਦਾ ਗੱਠਜੋੜ ਤਾਂ ਹੋਣਾ ਹੀ ਹੈ, ਉਹਨਾਂ ਨੂੰ ਫਾਇਦਾ ਕਰੇਗਾ।
ਹਾਂਜੀ
ਸੋ ਇਹ ਮਤਲਬ ਇਨਡਾਇਰੈਕਟਲੀ ਇਹ ਸਪੋਰਟ ਕਰ, ਦੇਖੋ ਬਾਕੀ ਸਿੱਧੂ ਹੋਣੀ ਜਾਂ ਹੋਰ ਜਿਹੜੇ ਇੰਡੀਆ ਆਪਣੇ ਪੰਜਾਬ ਦੇ ਪੋਲੀਟੀਸ਼ੀਅਨ ਹੈ ਨਾ, ਇਹਦੇ ਬਾਰੇ ਕੱਲ੍ਹ ਆਪਾਂ ਡਿਟੇਲ 'ਚ ਵੀ ਗੱਲ ਕਰ ਸਕਦੇ ਹਾਂ। ਤਕਰੀਬਨ ਸਾਰਿਆਂ ਨੂੰ ਪਤਾ ਹੈ
ਜੀ
ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ 50-50 ਆ, ਕਿ ਹੋ ਸਕਦਾ ਆਮ ਆਦਮੀ ਪਾਰਟੀ ਸਰਕਾਰ ਨਾ ਬਣੇ, ਬਣੀ ਤਾਂ ਬਹੁਤ ਘੱਟ
ਹਾਂਜੀ
ਮਜੋਰਟੀ ਨਾਲ ਬਣੇਗੀ, ਨਹੀਂ ਤਾਂ
ਜੀ
ਮਜੋਰਟੀ ਨਹੀਂ ਮਿਲੇਗੀ, ਠੀਕ ਹੈ, ਟੁੱਟ ਸਕਦੀ ਹੈ, ਜਿਵੇਂ ਕਹਿਣ ਦਾ ਮਤਲਬ ਹੈ। ਤੇ
ਜੀ
ਇਹਦੇ ਵਿੱਚ ਇਸ ਸਮੀਕਰਨਾਂ ਦੇ ਵਿੱਚ ਮਤਲਬ ਉਹਨਾਂ ਨੂੰ ਇਹ ਵੀ ਲੱਗਦਾ ਵੀ ਹਵਾ ਜਿਹੜੀ ਆ ਉਹ ਅਕਾਲੀ ਬੀਜੇਪੀ ਦੀ ਬਣਦੀ ਆ, ਜੇ ਇਹ ਨਾਂ ਵੀ ਜੁੜੇ ਆਪਸ ਦੇ ਵਿੱਚ, ਇਹ ਆਪਣੀ ਆਪਣੀ ਸੀਟਾਂ
ਜੀ
ਜਿੱਤ ਕੇ ਬਾਅਦ 'ਚੋਂ ਵੀ ਇਹ ਗੱਠਜੋੜ ਵਾਲੀ ਸਰਕਾਰ ਜਿਹੜੀ ਆ ਉਹ ਬਣਾ ਸਕਦੇ ਨੇ। ਇਹ ਆਹੀ ਸਵਾਲ ਜਿਹੜੀ ਆਪਾਂ ਗੱਲ ਕਰ ਰਹੇ ਸੀ, ਮੰਗਲੀ ਸਾਹਿਬ ਨੇ ਸਵਾਲ ਪੁੱਛ ਲਿਆ ਵੀ ਬੀਜੇਪੀ ਦੇ ਅਕਾਲੀ ਇਕੱਠੇ ਹੋਣਗੇ, ਮੋਸਟ ਲਾਈਕਲੀ ਹੋਣਗੇ, ਨੇੜੇ ਜਾ ਕੇ
ਜੀ
ਹੋਣਗੇ ਸੀਟਾਂ ਦੀ ਵੰਡ ਵੇਲੇ। ਜੇ ਨਾ ਹੋਏ ਤਾਂ ਇਹ ਦੇਖਣਗੇ, ਵੈਸੇ ਤਾਂ ਇਹ ਆਪਣਾ ਪੰਜੀ ਦਾ ਭੌਣ ਦੇਖ ਚੁੱਕੇ ਆ ਕਿ ਦੋਨਾਂ ਨੂੰ ਕਿਸੇ ਨੂੰ ਵੀ ਕਿਸੇ ਪਾਸੇ ਵੀ ਨਹੀਂ ਲੱਗੇ ਇਕੱਲੇ ਇਕੱਲੇ ਰਹਿ ਕੇ। ਜੇ ਮੰਨ ਲਓ ਐਤਕੀ ਇਹਨਾਂ ਨੂੰ ਸੀਟਾਂ ਮਿਲਦੀਆਂ ਨੇ ਇਕੱਲੇ ਇਕੱਲੇ ਰਹਿ ਕੇ ਵੀ, ਤਾਂ ਜੇ ਇਹਨਾਂ ਦੀ ਸਰਕਾਰ ਬਣਦੀ ਦਿਸੀ ਤਾਂ ਗੱਠਜੋੜ ਇਹਨਾਂ ਦਾ ਬਾਅਦ 'ਚੋਂ ਵੀ ਹੋ ਸਕਦਾ ਆ ਬਣਾਉਣ ਨੂੰ, ਫਿਰ ਆਜ਼ਾਦ ਉਮੀਦਵਾਰ ਵੀ ਲਏ ਜਾ ਸਕਦੇ ਆ, ਹੋ ਸਕਦਾ ਕਿ ਕਾਂਗਰਸ ਨੂੰ ਵੀ ਨਾਲ ਲਿਆ ਜਾ ਸਕਦਾ, ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣ ਤੇ ਭਾਈਬੰਦੀ, ਇਦਾਂ ਵੀ ਹੋ ਸਕਦੀ ਆ।
ਆਮ ਆਦਮੀ ਪਾਰਟੀ ਭਾਜੀ ਇਹਨਾਂ ਦਾ ਸਿੱਧਾ ਫਾਇਦਾ ਹੁਣ ਜਦੋਂ ਦੇਖਿਆ ਕਿ ਆਪਸ ਵਿੱਚ ਟੁੱਟ ਪੈਦਾ ਹੋ ਰਹੀ ਹੈ ਕਾਂਗਰਸ ਨੂੰ, ਕਿਉਂਕਿ ਕਾਂਗਰਸ ਨੂੰ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਗਿਣਿਆ ਗਿਆ ਸੀਗਾ। ਪਿੱਛੇ ਜੇ ਤੁਸੀਂ ਦੇਖਿਆ ਕਿ ਨਿਊਜ਼ 'ਚ ਹਰਜੋਤ ਸਿੰਘ ਬੈਂਸ ਹੈ ਉਹ ਅੱਜ ਕੱਲ੍ਹ ਮਤਲਬ ਟੀਚਰ ਬੜੇ ਸਸਪੈਂਡ ਕਰਦੇ ਪਏ ਨੇ, ਆਪਦੇ ਫਾਰਮ 'ਚ ਵਾਪਸ ਆ ਰਹੇ ਨੇ ਕਿਉਂਕਿ ਵੋਟਾਂ 'ਚ 7-8 ਮਹੀਨੇ ਬਾਕੀ ਰਹਿ ਗਏ ਨੇ।
ਆਨੇ ਉਹ ਤਾਂ ਦੇਖੋ ਜਿਹੜਾ ਉਹਦੀ ਵੀ ਗੱਲ ਤਾਂ ਕਰਨੀ ਬਣਦੀ ਆ, ਕੱਲ੍ਹ ਨੂੰ ਕਰਾਂਗੇ, ਟੀਚਰਾਂ ਨੂੰ ਆ ਲੈਂਦੇ ਹੋ ਕੱਲ੍ਹ ਨੂੰ ਟੀਚਰ ਨੇ ਆ ਜਾਣਾ, ਅਮਰੀਕ ਭਾਅ ਜੀ ਨੇ ਉਹ ਵੀ ਛਾਪੇ ਮਾਰ ਰਹੇ ਨੇ ਅਤੇ ਵੀਡੀਓ ਬਣਾ
ਜੀ
ਰਹੇ ਨੇ, ਅਤੇ ਕੱਲ੍ਹ ਨੂੰ ਗੱਲ ਕਰਾਂਗੇ ਵੀ ਇਹ ਕਿੱਥੇ ਤੱਕ ਜਾਇਜ਼ ਹੈ, ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਬੱਚੇ ਦੀ ਫੋਟੋ ਖਿੱਚਣੀ ਵੀ ਮਤਲਬ ਨਜਾਇਜ਼ ਹੈ, ਠੀਕ ਹੈ, ਤੁਸੀਂ ਕਿਸੇ ਦੀ ਤਸਵੀਰਾਂ ਬਣਾ ਰਹੇ ਹੋ, ਵੀਡੀਓ ਬਣਾ ਰਹੇ ਹੋ, ਵਾਇਰਲ ਕਰ ਰਹੇ ਹੋ ਵਿਦਆਊਟ ਕੰਸੈਂਟ, ਹੈ ਨਾ, ਅਤੇ ਮਿਨਿਸਟਰ ਦੇ
ਜੀ
ਕਿਹੜੇ ਅਧਿਕਾਰ ਦੇ ਅੰਦਰ ਉਹ ਆਉਂਦਾ ਆ, ਤੁਸੀਂ ਵੀਡੀਓ ਬਣਾ ਲਓ, ਐਜ਼ ਏ ਐਵੀਡੈਂਸ ਰੱਖ ਲਓ, ਇਨਕੁਆਇਰੀ ਕਰ ਲਓ, ਤੁਸੀਂ ਉਹਨੂੰ ਨਾ ਤਾਂ ਇਨਕੁਆਇਰੀ ਕੀਤੀ ਨਾ ਕੁਛ ਕੀਤਾ ਵੀ ਕੀ ਵਜ੍ਹਾ, ਕਿ ਉਹ ਜਲੀਲ ਕਰ ਰਹੇ ਨੇ, ਲਿਟਰਲੀ ਜਲੀਲ ਕਰ ਰਹੇ ਨੇ, ਹੈ ਨਾ,
ਜੀ
ਟੀਚਰਸ ਨੂੰ, ਅਤੇ ਜਦੋਂ ਇੰਪਲੋਇਰ ਇੱਦਾਂ ਕਰਨ ਲੱਗ ਜਾਏ, ਠੀਕ ਹੈ,
ਹਾਂਜੀ
ਦੇਖੋ ਨਾ ਇੰਪਲੋਇਰ ਹੈ, ਇੰਪਲੋਇਰ ਆਪਣੇ ਇੰਪਲੋਈਜ਼ ਨੂੰ ਪਬਲਿਕਲੀ ਜਲੀਲ ਕਰ ਰਿਹਾ, ਠੀਕ ਹੈ,
ਹਾਂਜੀ
ਆਈ ਥਿੰਕ ਇਟਸ ਅ ਸੀਰੀਅਸ ਇਸ਼ੂ, ਅਤੇ ਹੁਣ ਉਹਨਾਂ ਨੂੰ ਯਾਦ ਆ ਗਿਆ ਅਤੇ ਫਿਰ ਮੈਂ ਵੀਡੀਓ ਬਣਾਉਣ, ਪਹਿਲੇ ਹੁਣ ਜਿਹੜੇ ਵੀਡੀਓ ਕਿੰਨੇ ਲੋਕ ਮਰਦੇ ਨੇ, ਕਿੰਨੀਆਂ ਗੋਲੀਆਂ ਚੱਲਦੀਆਂ ਨੇ, ਹੈ ਨਾ, ਕਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ, ਕੋਈ ਉਹਨਾਂ ਦਾ ਕੋਈ ਨਹੀਂ ਕਰ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਬਸ ਟੀਚਰਾਂ ਪਿੱਛੇ ਪੈ ਜਾਣਾ ਹੁਣ ਇਹਨਾਂ ਨੇ, ਚਲੋ ਐਨੀਵੇ।
ਉਹੀ ਹੈ ਭਾਈ,
ਹਾਂਜੀ
ਆਪਾਂ ਪੋਲਿਟਿਕਸ ਦੇ ਆਖਰੀ ਮੁੱਦੇ ਦੀ ਕਰੀਏ ਗੱਲ ਅੱਜ ਦੇ ਲਈ। ਇੱਕ ਬੜੀ ਖਬਰ ਚੱਲ ਰਹੀ ਹੈ ਅੱਜ ਕੱਲ ਕਿ ਤੇਲੰਗਾਨਾ ਦੇ ਵਿੱਚ ਜਿਹੜੀ ਤ੍ਰਿਣਮੂਲ ਪਾਰਟੀ ਦੇ ਜਿਹੜਾ ਇੱਕ CPI ਦਾ ਮੈਂਬਰ ਹੈ ਉਹ ਉੱਥੋਂ ਦਾ
ਅੱਛਾ
ਮਤਲਬ ਕਿ ਰਾਜ ਸਭਾ ਦੇ ਵਿੱਚ ਐਂਟਰ ਹੋਇਆ, ਇੱਕ ਕਾਮਰੇਡ ਦਾ ਜਿਹੜੀ ਉਹਨਾਂ ਨੂੰ ਅੱਗੇ ਹੈਗੀ ਹੈ ਉਮੀਦ ਕਿ ਕਾਮਰੇਡ ਦੀ ਸਰਕਾਰ ਸਾਡੀ ਜਿਹੜੀ ਹੈਗੀ ਤੇਲੰਗਾਨਾ ਦੇ ਵਿੱਚ ਬਣ ਸਕਦੀ ਹੈ, ਇਹ
ਅੱਛਾ
ਬੜਾ ਵੱਡਾ ਬਿਆਨ ਆ ਰਿਹਾ, ਕੀ ਸੋਚਦੇ ਹੋ ਤੁਸੀਂ ਇਸ ਬਾਰੇ?
ਤੇਲੰਗਾਨਾ ਦੇ ਵਿੱਚ ਹੋ ਸਕਦਾ, ਕਿਉਂਕਿ ਸਾਊਥ ਜਿਹੜਾ ਜ਼ਿਆਦਾ ਆ ਉਹ ਮਤਲਬ ਖੱਬੇ ਪੱਕੀ ਝੁਕਾਅ ਵੱਲ ਨੂੰ ਆ,
ਹਾਂਜੀ
ਠੀਕ ਹੈ ਨਾ, ਅਤੇ ਉਹਦਾ ਜਿਹੜਾ ਇਨਫਲੂਐਂਸ ਹੁਣ ਜਿੱਦਾਂ ਕੇਰਲ ਹੈ ਨਾ, ਕੇਰਲਾ ਦੇ ਵਿੱਚ ਵੀ ਮਤਲਬ ਕਾਫੀ ਇਹਨਾਂ ਦਾ ਰੁਝਾਨ ਹੈ, ਅਤੇ ਪਰ ਉਹ ਸਾਰੇ ਜਿਹੜੇ ਨੇ ਉਹ ਇਸ ਚੀਜ਼ 'ਤੇ ਨਿਰਭਰ ਕਰ ਰਹੇ ਨੇ, ਜਿਹੜਾ ਐਂਟੀ ਮੋਦੀ ਫੀਲਿੰਗ ਹੈ ਜਾਂ ਐਂਟੀ ਬੀਜੇਪੀ ਫੀਲਿੰਗ ਹੈ ਨਾ, ਅਤੇ ਉਹਦੇ 'ਤੇ ਕਰ ਰਹੇ ਨੇ, ਅਤੇ ਕਾਂਗਰਸ ਦਾ ਬਹੁਤਾ ਜ਼ਿਆਦਾ ਸਟੈਂਡ ਨਹੀਂ ਰਹਿ ਰਿਹਾ ਹੈ ਨਾ, ਮਤਲਬ ਉਹ ਹੋਲਡ ਨਹੀਂ ਕਰ ਪਾ ਰਹੇ ਆਪਣੇ ਆਪ ਨੂੰ ਕਾਂਗਰਸ ਵਾਲੇ, ਉਹਦੀ ਮੈਂ ਸਮੱਸਿਆ ਦੱਸੀ ਸੀ ਵੀ
ਜੀ
ਕਿਉਂ ਨਹੀਂ ਕਾਂਗਰਸ ਵਾਲੇ ਕਰ ਰਹੇ, ਕਿਉਂਕਿ ਉਹ ਰਾਹੁਲ ਗਾਂਧੀ ਲੋਕੀ ਨਾ ਅੱਕ ਚੁੱਕੇ ਨੇ ਫੈਮਿਲੀ ਬਿਜ਼ਨਸ ਤੋਂ,
ਜੀ
ਅਤੇ ਇਸ ਕਰਕੇ ਉਹ ਇੱਦੀ ਸੁਖਬੀਰ ਨਾਲ ਪ੍ਰੋਬਲਮ ਹੈ, ਜਿਹੜੇ ਪਰਿਵਾਰਕ ਪਾਰਟੀਆਂ ਨੇ ਨਾ ਲੋਕੀ ਉਹ ਹੁਣ ਉਹਨਾਂ ਨੂੰ ਬਹੁਤਾ ਨਹੀਂ ਮੂੰਹ ਲਾਉਣਾ ਚਾਹੁੰਦੇ, ਹੁਣ ਉਹ ਲੋਕੀ ਵਰਕਰ ਜਿਹੜੇ ਉੱਥੇ ਕੰਮ ਕਰਨਾ ਚਾਹੁੰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਵੀ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਬਣ ਸਕਦੇ ਆ ਜਾਂ ਮਿਨਿਸਟਰ ਬਣ ਸਕਦੇ ਆ, ਵੀ ਮੈਨੂੰ ਕਿਸੇ ਦੇ ਪਰਿਵਾਰ ਦੇ ਅੱਗੇ ਜਾ ਕੇ ਹੱਥ ਨਹੀਂ ਅੱਡਣੇ ਪੈਣੇ, ਜਿੱਦਾਂ ਹੁਣ ਕਾਂਗਰਸ ਵਾਲੇ ਆ ਪੰਜਾਬ ਦੇ ਉਹ ਸਾਰੇ ਦਿੱਲੀ ਜਾ ਕੇ ਬਹਿ ਜਾਂਦੇ ਆ, ਉਹ ਕਿਹਨੂੰ ਟੇਬਲ 'ਤੇ ਬਿਠਾਉਣਾ, ਕਿੱਥੇ ਬਿਠਾਉਣਾ, ਇਹ ਉਹਨਾਂ ਦੀ ਮਰਜ਼ੀ ਆ ਇੱਕ ਪਰਿਵਾਰ ਦੀ, ਚੀਫ
ਹਾਂਜੀ
ਮਿਨਿਸਟਰ ਪੰਜਾਬ ਦਾ ਬਣਨਾ ਹੋਵੇ ਹੈਂ, ਇਹ ਭਗਵੰਤ ਮਾਨ ਹੁਣੀ ਸਾਰੀ ਬਾਜ਼ਾਰ ਤੋਂ ਲੈ ਕੇ ਦਿੱਲੀ ਕੇਜਰੀਵਾਲ ਦੇ ਘਰ ਚਲ ਜਾਂਦੇ ਨੇ, ਠੀਕ ਹੈ ਨਾ, ਲੋਕੀ ਇਹ ਚੀਜ਼
ਬਿਲਕੁਲ
ਲਾਈਕ ਨਹੀਂ ਕਰਦੇ, ਤਾਂ ਇਸ ਕਰਕੇ ਕਾਂਗਰਸ ਦਾ ਆਧਾਰ ਜਿਹੜਾ ਘੱਟ ਹੈ ਇੰਡੀਆ ਦੇ ਵਿੱਚ ਵੀ ਘੱਟਦਾ ਜਾ ਰਿਹਾ, ਤੇ ਜਿਹੜੀ ਖੇਤਰੀ ਪਾਰਟੀਆਂ ਉਹ ਮਜ਼ਬੂਤ ਹੋ ਰਹੀਆਂ ਅਤੇ ਉਹਨਾਂ ਖੇਤਰਾਂ ਦੇ ਵਿੱਚ ਨਾ ਜਿਹੜੇ ਖੱਬੇ ਪੱਖੀ ਧਿਰਾਂ ਨੇ ਉਹ ਕਾਫੀ ਸਰਗਰਮ ਨੇ ਅਤੇ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਆ ਵੀ ਮਤਲਬ ਉਹ ਮੱਲ ਮਾਰ ਜਾਣਗੇ ਫੀਲਿੰਗ ਸੋਸ਼ਲ ਬਾਕੀ ਸੋਸ਼ਲ ਮੀਡੀਆ 'ਤੇ ਕਮੈਂਟਬਾਜ਼ੀ ਜਿਹੜੀ ਹੁੰਦੀ ਆ ਉਹਦੇ 'ਤੇ ਉਹਦੇ 'ਤੇ ਨਾ ਮੈਂ ਤੁਹਾਨੂੰ ਦੱਸਦਾ ਇਹ ਵੀ ਇੱਕ ਭੁਲੇਖਾ ਆ ਜਿਹੜਾ ਸੈਂਟਰ ਹੈ ਸੈਂਟਰ ਥੋਟ ਵਾਲਾ ਵਿਚਾਲੇ ਵਾਲਾ ਬੰਦਾ ਜਾਂ ਕਹਿ ਲਓ ਕਿ ਜੈਨੂਅਨ ਬੰਦਾ ਉਹ 70-80% ਉਹ ਬੰਦੇ ਹੁੰਦੇ ਆ ਸੈਂਟਰ ਵਾਲੇ ਉਹ ਬਹੁਤ ਘੱਟ ਕਮੈਂਟ ਕਰਦੇ ਨੇ ਕਦੇ ਨਹੀਂ ਲੜਦੇ ਤੁਹਾਨੂੰ ਫੇਸਬੁੱਕ 'ਤੇ ਬਹਿਸ ਦੇ ਦਿਸਣਗੇ
ਜੀ
ਬਹਿਸ ਹਮੇਸ਼ਾ ਹੀ ਖੱਬੇ 10% ਵਾਲਿਆਂ ਦੇ ਅਤੇ ਸੱਜੇ 10% ਵਾਲਿਆਂ ਦੇ ਆਪਸ 'ਚ ਹੁੰਦੀ ਲੱਗੇਗੀ ਉਹ ਉਹਨਾਂ ਨੂੰ ਗਾਲਾਂ ਕੱਢ ਰਹੇ ਹੋਣਗੇ ਉਹਨਾਂ ਨੂੰ ਗਾਲਾਂ ਕੱਢ ਰਹੇ ਹੋਣਗੇ ਅਤੇ ਉਹਨਾਂ ਨੇ ਵੀ IT ਸੈੱਲ ਬਣਾਏ ਹੁੰਦੇ ਆ ਉਹਨਾਂ ਨੇ ਵੀ IT ਸੈੱਲ ਮਤਲਬ ਉਹਦੇ ਉਹਨਾਂ ਨੇ ਵੀ 5 ਲੱਖ ਜਾਅਲੀ IDਆਂ ਬਣਾਈਆਂ ਹੁੰਦੀਆਂ ਉਹਨਾਂ ਨੇ ਵੀ 5 ਲੱਖ ਜਾਅਲੀ IDਆਂ ਬਣਾਈਆਂ ਹੁੰਦੀਆਂ ਨਾ ਅਤੇ ਉਹ
ਜੀ
ਆਮ ਬੰਦੇ ਨੂੰ ਇੱਦਾਂ ਲੱਗਦਾ ਵੀ ਜਿੰਨੀ ਗਾਲ ਵਰ ਰਹੀ ਆ ਜਿੰਨੀ ਵਿਰੋਧ ਹੋ ਰਿਹਾ ਨਾ ਵੀ ਇਹ ਤਾਂ ਸਾਰਾ ਇੰਡੀਆ ਹੀ ਲੱਗਦਾ ਵੀ ਵਿਰੋਧੀ ਹੋ ਗਿਆ ਪਰ ਉਹਨਾਂ ਨੂੰ ਇਹ ਬਹੁਤਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹਦੇ ਵਿੱਚੋਂ 1 ਮਿਲੀਅਨ ਤਾਂ ਜਾਅਲੀ ਆਈਡੀ ਆ ਜਿਹੜੀ ਆਪਸ 'ਚ ਬਹਿਸ ਰਹੀ ਆ ਬੰਦਾ ਇੱਕੋ ਹੀ ਆ ਸੋ ਉਹ ਇੱਕ ਨਾ ਫੀਲਿੰਗ ਲੈ ਜਾਂਦੇ ਨੇ ਬੰਦੇ ਵੀ ਉਹ ਕਮੈਂਟਬਾਜ਼ੀ ਦੇਖ ਕੇ ਵੀ ਇਹ ਤਾਂ ਵੀ
ਜਿਹੜੀ ਗਰਾਊਂਡ ਰਿਐਲਿਟੀ ਆ
ਹਾਂ
ਗਰਾਊਂਡ ਰਿਐਲਿਟੀ ਕੁਛ ਹੋਰ ਕਹਿੰਦੀ ਹੈ
ਹਾਂ ਗਰਾਊਂਡ ਰਿਐਲਿਟੀ ਤੇ ਮੈਂ ਸੁਣਾਉਣਾ ਤੁਹਾਨੂੰ ਅੱਗੇ ਜਦ ਲਾਈਕਾਂ ਦਾ ਚੱਕਰ ਚੱਲਿਆ ਸੀ ਨਾ ਅਤੇ ਇੱਦਾਂ ਹੀ ਇੱਕ ਸਿੰਗਰ ਨੇ ਨਾ ਇਹ ਟਰੂ ਹੈ ਹੁਣ ਮੈਨੂੰ ਨਾਂ ਨਹੀਂ ਯਾਦ ਉਹਨੇ ਇੱਦਾਂ ਹੀ ਫੇਸਬੁੱਕ ਦੀ ਕੈਂਪੇਨ ਚਲਾਈ ਲਾਈਕ ਉਦੋਂ ਬਾਏ ਕਰਦੇ ਹੁੰਦੇ ਸੀਗੇ ਤੁਸੀਂ ਬਾਏ ਵੀ ਕਰ ਸਕਦੇ ਹੋ ਹੁਣ ਕੈਂਪੇਨ 'ਚ ਲੱਗਦੇ 1-2 ਗਾਣੇ ਕੱਢੇ ਅਤੇ ਉੱਥੇ ਜੀ ਕਮੈਂਟ ਕਮੈਂਟ ਲਾਈਕ ਕਰਵਾ ਤੇ ਫੋਲੋਅਰ ਪਤਾ ਨਹੀਂ 2.5-3 ਲੱਖ ਕਰਵਾ ਤਾ ਹੈ ਨਾ ਪੈਸੇ ਦੇ ਦੇ ਕੇ ਸਾਡੇ ਵੀ ਬਹੁਤ ਕਰਵਾਉਂਦੇ ਨੇ ਇੱਦਾਂ ਮਤਲਬ ਮੀਡੀਆ ਖੋਲ੍ਹ ਕੇ ਹੁਣ ਸਾਡੇ ਆ 40-50 ਕੁ ਹਜ਼ਾਰ ਹੋਣਾ ਆ ਇਹ ਔਰਗੈਨਿਕ ਆ ਜਿੰਨੇ ਲੋਕ ਆਪ ਸਭ ਤੋਂ ਮਗਰੋਂ ਗਰਾਜ ਤੋਂ ਚੱਲ ਕੇ ਮਤਲਬ 8-8 ਲੱਖ ਕਰਾਈ ਬੈਠੇ ਨੇ ਫੋਲੋਅਰ ਉਹ ਕੀ ਹੋਇਆ ਵੀ ਕਿਸੇ ਕੰਪਨੀ ਨਾਲ ਸਮਝੌਤਾ ਹੋ ਗਿਆ ਵੀ ਸ਼ੋਅ ਕਰਾਉਣੇ ਆ ਹੈ ਨਾ ਮੈਨੇਜਰ ਰੱਖਿਆ ਸੀ ਉਹਨੇ ਦੇਖਿਆ ਵੀ ਇਹਦੇ ਤਾਂ ਭਾਈ 3-4 ਲੱਖ ਫੋਲੋਅਰ ਹੈ ਤਾਂ ਬਹੁਤ ਪੈਸੇ ਬਣ ਗਏ ਉਹਨੇ ਪਤਾ ਨਹੀਂ 1 ਮਿਲੀਅਨ ਦਾ ਉਹਨੂੰ ਦੇ ਦਿੱਤਾ ਠੇਕਾ ਮਤਲਬ ਕੰਟਰੈਕਟ ਅਤੇ ਜਦੋਂ ਪਹਿਲਾ ਸ਼ੋਅ ਹੋਇਆ ਉੱਥੇ ਬੰਦੇ ਪਹੁੰਚੇ 10 ਉਹ ਬੰਦੇ 10 ਪਹੁੰਚੇ ਅਤੇ ਉਹ ਫਿਰ ਮਗਰੋਂ ਜਦ ਇਨਵੈਸਟੀਗੇਟ ਕੀਤਾ ਉਹ ਕਹਿੰਦੇ ਯਾਰ ਇਹ ਤਾਂ ਮਤਲਬ ਧੋਖਾ ਹੀ ਹੋ ਗਿਆ ਇੱਦਾਂ ਹੀ ਇੱਕ ਵਾਰੀ ਮਿਸ ਪੂਜਾ ਸੱਦ ਲਈ 2006 ਦੀ ਗੱਲ ਹੈ ਉਦੋਂ ਸਿਡਨੀ ਸਟੂਡੀਓ ਹੁੰਦਾ ਸੀ ਉਹ ਨਾਲ ਹੋਰ 4 ਸਿੰਗਰ ਸੱਦ ਲਏ ਇੱਕ ਉਹ ਹਰਵਿੰਦਰ ਘੋੜਾ ਹੁੰਦਾ ਸੀ ਸ਼ਾਇਦ ਹੁਣ ਨਹੀਂ ਰਿਹਾ ਉਹ ਕੋਮੇਡੀਅਨ ਹੁੰਦਾ ਬੜਾ ਵਧੀਆ ਹੁੰਦਾ ਸੀ ਉਹ ਵੀ ਸੱਦ ਲਿਆ ਅਤੇ ਕਰਾ ਲਿਆ ਸ਼ੋਅ ਮੈਰੀਲੈਂਡ ਓਪਨ 'ਚ ਅਤੇ ਉੱਥੇ ਅੰਦਰ ਮਤਲਬ ਗਰਾਊਂਡ ਦੇ ਅੰਦਰ ਟੈਂਟ ਦੂਜਾ ਲੱਗਾ ਸੀ ਸਟੇਜ ਕਵਰਡ ਵੱਡਾ ਅਤੇ ਹੁਣ ਦੇਖੋ 4 ਸਿੰਗਰ ਉਹਨਾਂ ਦੇ ਨਾਲ 3-3 ਜਣੇ 12 ਜਣੇ ਤਾਂ ਮਜੀਸ਼ੀਅਨ ਹੋ ਗਏ ਹੈ ਨਾ ਫਿਰ ਸਿੰਗਰ ਹੋ ਗਏ ਫਿਰ ਕਮੇਡੀਅਨ ਹੋ ਗਏ ਫਿਰ ਸਟੇਜ ਸੈਕਟਰੀ ਹੋ ਗਿਆ ਅਤੇ ਕਰਾ ਲਿਆ ਜੀ ਅਸੀਂ ਤਾਂ ਐਂ ਕਰਨਾ ਅਸੀਂ ਤਾਂ ਉਹ ਕਰਨਾ ਉਹ ਰੇਡੀਓ 'ਤੇ ਆ ਗਏ ਹੈ ਨਾ ਅਤੇ ਸਾਡਾ ਇੱਕ ਬੰਦਾ ਗਿਆ ਫੋਨ ਆਇਆ ਮੈਂ ਕਿਹਾ ਕੀ ਹੋਇਆ ਕਿੰਨਾ ਕੁ ਰਸ਼ ਆ ਰਸ਼ ਕਹਿੰਦਾ ਕੀ ਆ ਆਪਾਂ 3 ਕੁ ਮੀਡੀਆ ਵਾਲੇ ਹਾਂ 4 ਕੁ ਬੰਦੇ ਹੋਰ ਆ ਅਤੇ ਉਹ ਸਾਰੇ ਸਟੇਜ 'ਤੇ ਚੜ੍ਹੇ ਹੋ ਆ ਅਤੇ ਮੈਂ ਕਿਹਾ ਅੱਛਾ ਕਹਿੰਦਾ ਅਨਾਊਂਸ ਮੈਂ ਕਿਹਾ ਅਨਾਊਂਸਮੈਂਟ ਕਾਹਦੀ ਹੁੰਦੀ ਆ ਕਹਿੰਦਾ ਹਰਵਿੰਦਰ ਘੋੜਾ ਲੱਗਾ ਅਨਾਊਂਸਮੈਂਟ ਕਰਨ ਮੈਂ ਕੀ ਕਰਦਾ ਕਹਿੰਦਾ ਕਹਿੰਦਾ ਆ ਉਹ ਜਿੰਨੇ ਤੁਸੀਂ ਥੱਲੇ ਬੈਠੇ ਆ ਇਹ ਤੁਸੀਂ ਸਟੇਜ 'ਤੇ ਆ ਜਾਓ ਅਸੀਂ ਥੱਲੇ ਆ ਜਾਂਦੇ ਹਾਂ ਕੋਈ ਭਰਿਆ ਭਰਿਆ ਤਾਂ ਲੱਗੇ
ਇਹ ਭਾਜੀ ਹੈਗਾ ਕਈ ਵਾਰੀ ਨਾ ਜਿਹੜੇ ਰੀਅਲ ਜਿਹੜਾ ਅਸਲੀ ਟੈਲੈਂਟ ਆ ਉਹ ਅੱਖੋਂ ਪਰੋਖੇ ਹੋ ਜਾਂਦਾ ਫੇਕ ਹੈ ਜਿਹੜਾ ਉਹ ਆਪਦੀ ਬਾਜੀ ਮਾਰ ਜਾਂਦਾ ਏਦਾਂ ਦੀ ਨਾ ਇੱਕ ਵਾਰੀ ਬੜੀ ਫੇਮਸ ਗੱਲ ਅੱਗੇ ਚੱਲਦੀ ਹੁੰਦੀ ਸੀ ਕਈ ਵਾਰੀ ਕੋਈ ਨਾ ਕੀਰਤਨੀ ਜਥਾ ਸੀਗਾ ਉਹਨਾਂ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਤੇ ਜਦੋਂ ਉਹ ਅੰਬੈਸੀ ਪਹੁੰਚਿਆ ਤੇ ਅੰਬੈਸੀ ਵਾਲਿਆਂ ਕਹਿੰਦੇ ਵੀ ਦੱਸੋ ਹਾਂਜੀ ਕਹਿੰਦੇ ਜੀ ਸਾਡੇ ਮਤਲਬ ਕਿ ਥੋੜੇ ਜੇ ਹੈਗੇ ਆ ਈਵੈਂਟ ਹੈ ਕੈਲਗਰੀ ਕਰਨਾ ਸੀ ਸਰੀ ਕਰਨਾ ਤੁਸੀਂ ਇੱਥੇ ਕਰਨਾ ਉਹ ਜਾਅਲੀ ਸੀਗੇ ਜਿਹੜੇ ਕੀਰਤਨੀ ਉਹ ਇੱਕ ਮਤਲਬ ਕਿ ਪੰਛੀ ਵਾਂਗੂ ਅਡਾਰੀ ਮਾਰਨ ਦੀ ਝਾਕ ਸੀਗੇ ਤੇ ਉਹ ਕਹਿੰਦਾ ਵੀ ਚਲੋ ਕੋਈ ਨੀ ਕਹਿੰਦਾ ਚਲੋ ਐਂ ਕਰੋ ਫਿਰ ਕਹਿੰਦਾ ਤੁਸੀਂ ਮੈਨੂੰ ਨਾ ਕੀਰਤਨ ਕਰਕੇ ਦਿਖਾਓ ਉਹ ਸੀ ਤਾਂ ਜਾਅਲੀ ਉਹ ਫਸ ਗਏ ਉਹ ਕਹਿੰਦੇ ਵੀ ਹੁਣ ਕੀ ਕਰੀਏ ਉਹਨਾਂ ਚੋਂ ਇੱਕ ਸਿਆਣਾ ਸੀਗਾ ਉਹ ਕਹਿੰਦਾ ਜੀ ਲੈ ਕਹਿੰਦਾ ਕਹਿੰਦਾ ਕੀਰਤਨ ਏਦਾਂ ਕਿੱਥੇ ਹੋ ਸਕਦਾ। ਕਹਿੰਦਾ ਤੁਸੀਂ ਪਹਿਲਾਂ ਸਾਨੂੰ ਇੱਕ ਕਮਰਾ ਧਵਾ ਕੇ ਦਿਓ ਤੇ ਦਰੀਆਂ ਵਿਛਾਓ, ਕੋਈ ਅਗਰਬੱਤੀ ਕਰੋ, ਫੇਰ ਅਸੀਂ ਕੀਰਤਨ ਕਰਾਂਗੇ। ਉਹ ਅੱਗੇ ਜਿਹੜਾ ਅੰਬੈਸੀ ਵਾਲਾ ਸੀ ਉਹ ਕਹਿੰਦਾ ਯਾਰ ਇੰਨੇ ਪੰਗੇ ਕੌਣ ਕਰੂਗਾ, ਤੁਸੀਂ ਜਾਓ। ਉਹਨਾਂ ਨੂੰ ਵੀਜ਼ਾ ਗ੍ਰਾਂਟ ਦੇ ਤਾ ਤੇ ਉਹ ਚਲੇ ਗਏ। ਫਿਰ ਅਸਲੀ ਜਿਹੜਾ ਰਾਗੀਆਂ ਦਾ ਜਥਾ ਆਇਆ ਉਹ ਕਹਿੰਦਾ ਹਾਂਜੀ, ਕਹਿੰਦਾ ਜੀ ਅਸੀਂ ਵੀ ਕੈਨੇਡਾ ਜਾਣਾ ਹੈ, ਸਾਡਾ ਬ੍ਰਿਟਿਸ਼ ਕੋਲੰਬੀਆ ਸਾਡਾ ਉੱਥੇ ਸ਼ੋਅ ਆ। ਉਹ ਕਹਿੰਦਾ ਠੀਕ ਹੈ ਜੀ। ਉਹ ਕਹਿੰਦਾ ਚਲੋ ਜੀ ਐਂ ਕਰੋ ਤੁਸੀਂ ਕੀਰਤਨ ਕਰਕੇ ਦਿਖਾਓ। ਉਹ ਕਹਿੰਦੇ ਜੀ ਲੈ ਇਹ ਤਾਂ ਕਹਿੰਦੇ ਗੱਲ ਹੀ ਕੋਈ ਨੀ। ਉਹ ਕਹਿੰਦੇ ਵੀ ਤੂੰ ਤਬਲਾ ਖੋਲ, ਉਹਨੇ ਨਾਲ ਦੀ ਨਾਲ ਖੋਲਾ ਵਾਜਾ। ਜਦੋਂ ਉਹਨੇ ਸਾਲ ਆਇਆ ਕਹਿੰਦਾ ਤੁਸੀਂ ਭਾਜੋ ਯਾਰ, ਤੁਹਾਨੂੰ ਤਾਂ ਕਹਿੰਦਾ ਮਰਿਆਦਾ ਦਾ ਨੀ ਪਤਾ ਕੀਰਤਨ ਹੁੰਦਾ ਕਿਵੇਂ ਆ।
ਇਹ ਵੀ ਇੱਕ ਵਿਡੰਬਨਾ ਹੈ, ਮਤਲਬ ਇੱਦਾਂ ਹੁੰਦੀ ਆ ਨਾ, ਉਹ ਇਨਫਲੂਐਂਸਰ ਜਿਹੜੇ ਆ ਜਾਂ ਰੱਖ ਲਓ ਵੀ ਤੁਹਾਨੂੰ ਲੱਗਦਾ ਵੀ ਤੇਲੰਗਾਨਾ ਦੇ ਵਿੱਚ ਮੈਨੂੰ ਲੱਗਦਾ ਆ ਵੀ ਸਰਕਾਰ ਬਣ ਜਾਏਗੀ, ਵੀ ਇੱਕ ਇਹ ਵੀ ਫੈਕਟਰ ਹੋ ਸਕਦਾ ਕਿ ਗਰਾਊਂਡ ਦੇ ਉੱਤੇ ਜਿਹੜੀ ਗਾਲ ਵਰ ਰਹੀ ਆ ਮਤਲਬ ਫੇਸਬੁੱਕ 'ਤੇ, ਹੈ ਨਾ, ਉਹ ਤੋਂ ਉਹ ਫੀਲਿੰਗ
ਜੀ
ਲੈ ਜਾਂਦੇ ਨੇ ਵੀ ਸ਼ਾਇਦ ਇੱਦਾਂ ਹੀ ਸਾਰੇ ਖੱਬੇ ਪੱਖੀ ਆ ਜਾਂ ਸੱਜੇ ਵਾਲੇ ਸਮਝਦੇ ਸੀ ਸਾਰੇ ਸੱਜੇ ਪੱਖੀ ਆ, ਪਰ ਜਿਹੜੀ ਮੈਜੋਰਟੀ ਹੁੰਦੀ ਨਾ ਵਿਚਾਲੇ 70-80% ਜਿਹੜੇ ਸੈਂਟਰ ਹੁੰਦੇ ਆ ਉਹ ਚੁੱਪ ਕਰਕੇ ਬੈਠੇ ਹੁੰਦੇ ਆ। ਚਲੋ ਇਹ ਨਹੀਂ, ਗੱਲਾਂ ਬਹੁਤ ਸੋਹਣੀਆਂ ਹੋਈਆਂ ਤੇ ਆਪਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਿਆ, ਰਹਿ ਬਹੁਤ ਕੁਝ ਗਿਆ ਮਜ਼ਾ। ਚਲੋ ਠੀਕ ਹੈ, ਜਿਸ ਕਾਰਨ ਫਿਰ ਅਗਲੇ ਹਫ਼ਤੇ ਮਿਲਦੇ ਹਾਂ, ਧਾਲੀਵਾਲ ਸਾਹਿਬ ਵੀ ਆ ਗਏ।
ਹਾਂਜੀ ਫਤਿਹ ਮਿਲੇ। ਹਾਂਜੀ ਠੀਕ ਆ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਦੇ।
ਸੋ ਇਹ ਸਨ ਜਿਸ ਕਾਰਨ ਸ਼ੀ ਸਾਡੇ ਨਾਲ ਜੁੜਦੇ ਨੇ ਬ੍ਰਿਸਬਨ ਤੋਂ, ਤੇ ਪ੍ਰੋਗਰਾਮ 'ਚ ਬੜਾ ਵਧੀਆ ਚੱਲ ਰਿਹਾ ਤੇ ਧਾਲੀਵਾਲ ਸਾਹਿਬ ਵੀ ਆਉਣੇ ਕੱਲ੍ਹ ਦੇ ਪ੍ਰੋਗਰਾਮ 'ਚ ਨਾ, ਸਾਡੇ ਨਾਲ ਅਮਰੀਕ ਭਾਅ ਜੀ ਜੀ ਐਸ ਚਾਹ ਲਾਉਣਗੇ, ਅਤੇ ਆ ਟੀਚਰ ਵਾਲਾ ਮਸਲਾ ਵੀ ਆਪਾਂ ਕਰਨਾ ਆ, ਅਤੇ ਉਹ ਜਿਹੜਾ ਕੁੱਤੇ ਵਾਲਾ ਆ ਉਹ ਵੀ ਆਪਾਂ ਕਰਨਾ ਆ, ਕਿਉਂਕਿ ਉਹ ਵੀ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਹੀ ਜੁੜ ਗਿਆ ਆ। ਯੂਨੀਵਰਸਿਟੀਆਂ ਜਿਹੜੀਆਂ ਧੜਾ ਧੜ ਖੁੱਲ੍ਹ ਰਹੀਆਂ ਨੇ, ਅੱਗੇ ਤਾਂ ਕੋਈ ਕਾਲਜ ਸਕੂਲ ਇੱਦਾਂ ਹੁੰਦਾ ਸੀ, ਹੁਣ ਮਤਲਬ ਯੂਨੀਵਰਸਿਟੀਆਂ ਥੋਕ ਦੇ ਭਾਅ 'ਚ ਖੁੱਲ੍ਹੀਆਂ ਪਈਆਂ ਨੇ, ਜਿਹੜੀ ਗਲੀ ਚੱਲ ਜਾਓ ਉੱਥੇ ਯੂਨੀਵਰਸਿਟੀ, ਉੱਥੇ ਯੂਨੀਵਰਸਿਟੀ, ਹੈ ਨਾ ਹੀ ਨਹੀਂ ਸੁਣੇ। ਅਤੇ ਇਸ ਤੋਂ ਪਹਿਲਾਂ ਕਿ ਮੈਂ ਧਾਲੀਵਾਲ ਸਾਹਿਬ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂ, ਮੈਂ ਕੁਛ ਸੁਨੇਹੇ ਜਸਵੰਤ ਰਾਏ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਲਜੀਤ ਸਿੰਘ ਬਾਜਾ ਖਾਨਾ ਮੈਲਬਨ ਤੋਂ ਸਾਡੇ ਨਾਲ ਜੁੜੇ ਸੀ ਪ੍ਰੋਗਰਾਮ 'ਚ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਰਾਜੂ ਕਹਿ ਰਹੇ ਨੇ ਕਿ ਮੈਨੂੰ ਲੱਗਦਾ ਅਕਾਲੀ ਹੁਣ ਕਾਂਗਰਸ ਨਾਲ ਗੱਠਜੋੜ ਕਰਨ, ਬੀਜੇਪੀ ਤਾਂ ਹੋ ਹਟੇ ਮੇਣੋ ਮੇਣੀ, ਨਹੀਂ ਨਹੀਂ ਕਰਨਗੇ ਉੱਥੇ ਹੀ। ਅਤੇ ਗੁਰਸੇਵਕ ਸਿੰਘ ਵੀ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਗੁਰਸੇਵਕ ਬ੍ਰਿਸਬਨ ਤੋਂ। ਟੋਨੀ ਮਾਲ ਜੀ ਗ੍ਰਿਫਿਥ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਾਲ ਸਾਹਿਬ ਕੋਈ ਫੋਟੋਆਂ ਭੇਜਿਆ ਕਰੋ ਗ੍ਰਿਫਿਥ ਦੀਆਂ, ਤੁਹਾਡੇ ਇਲਾਕੇ ਦੀਆਂ ਸ਼ੇਅਰ ਕਰੀਏ। ਸਾਬੀ ਕੁਲਾਰ ਜੀ ਜੁੜੇ ਨੇ ਸਾਡੇ ਨਾਲ ਅਤੇ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਾਬੀ ਜੀ, ਅਤੇ ਮੈਨੂੰ ਲੱਗਦਾ ਤੁਸੀਂ ਕੇਨਸ ਤੋਂ ਸ਼ਾਮਿਲ ਹੋਊਂਗੇ ਮੈਨੂੰ ਲੱਗਦਾ, ਦੱਸਿਓ ਜ਼ਰੂਰ। ਕੁਲਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਅੱਜ ਤਾਇਆ ਜੀ ਨਹੀਂ ਆਏ, ਠੀਕ ਤਾਂ ਹੈਗੇ। ਹਾਂਜੀ ਤਾਇਆ ਜੀ ਇੰਡੀਆ ਗਏ ਹੋਏ ਨੇ ਜੀ, ਮੈਂ ਦੱਸ ਰਿਹਾ ਸੀਗਾ, ਅਤੇ 3 ਹਫ਼ਤੇ ਬਾਅਦ ਸ਼ਾਮਿਲ ਹੋਣਗੇ। ਅਤੇ ਅਮਰਦੀਪ ਕੌਰ ਭੈਣ ਜੀ ਮੈਲਬਨ ਸਟੂਡੀਓ ਤੋਂ ਸ਼ਾਮਿਲ ਹੋਣੇ, ਕਹਿੰਦੇ ਮੈਂ ਹਰਵਿੰਦਰ ਨਾਲ ਦੂਰਦਰਸ਼ਨ ਲਈ ਬੱਚਿਆਂ ਦਾ ਸ਼ੋਅ ਦੇਖ ਕੇ ਕਈ ਐਪੀਸੋਡ ਹੋਸਟ ਕੀਤੇ ਸੀ, ਉਹ ਸਿੱਧੀ ਸਾਦੀ ਕਾਮੇਡੀ ਲਈ ਜਾਣੇ ਜਾਂਦੇ ਸੀ ਅਤੇ ਉਸਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਹਾਂਜੀ ਮੈਨੂੰ ਥੋੜ੍ਹਾ ਜਿਹਾ ਸ਼ੱਕ ਸੀਗਾ ਵੀ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਅਤੇ ਪਰ ਉਹ ਇੱਕ ਸਿੱਧਾ ਸਿੱਧਾ ਕਮੇਡੀਅਨ, ਮਤਲਬ ਰੂਟ ਐਨ ਵਧੀਆ, ਕੋਈ ਕੰਪਲੈਕਸ ਕਮੇਡੀਅਨ ਨਹੀਂ ਸੀ, ਪਰ ਹੀ ਵਾਜ਼ ਵੈਰੀ ਪਾਪੂਲਰ। ਸਟੇਜ ਦਾ ਬੜਾ ਤਾਂ ਨਹੀਂ ਸੀਗਾ, ਉਹ ਸਟੇਜ 'ਤੇ ਨਾ ਕਾਮੇਡੀ ਖਿੱਲਰ ਜਾਂਦੀ ਆ, ਟੇਪਾਂ 'ਚ ਤਾਂ ਬੜੀ ਵਧੀਆ ਲੱਗਦੀ ਆ, ਨਾਲ ਮਿਊਜ਼ਿਕ ਹੁੰਦਾ, ਟਿਉਂ ਟਿਉਂ ਹੁੰਦੀ ਆ, ਮਾਹੌਲ ਬਣ ਜਾਂਦਾ ਆ, ਉਹ ਸਾਰਾ ਸਟੇਜ ਹੁੰਦਾ, ਪਰ ਜਿਹੜਾ ਐਕਚੁਅਲੀ ਲਾਈਵ ਕਾਮੇਡੀ ਕਰਨੀ ਨਾ, ਉਹ ਖਾਲਾ ਜੀ ਦਾ ਬਾੜਾ ਨਹੀਂ ਹੈਗਾ, ਅਤੇ ਬਹੁਤ ਵਧੀਆ। ਅਤੇ ਅਮਨਪ੍ਰੀਤ ਰੰਧਾਵਾ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੱਲ੍ਹ ਨੂੰ ਇਹਨਾਂ ਦਾ ਆਪਾਂ ਗੀਤ ਸੁਣਨਾ ਇੱਕ, ਅਤੇ ਇਹਨਾਂ ਨੂੰ ਬੇਨਤੀ ਹੈ ਕਿ ਤਿਆਰ ਰਹਿਣ, ਤੁਹਾਨੂੰ ਆਵਾਜ਼ ਪਵੇਗੀ ਅਤੇ ਤੁਸੀਂ ਸ਼ਾਮਿਲ ਹੋਣਾ ਜ਼ਰੂਰ। ਅਤੇ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਧਾਲੀਵਾਲ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਿਡਨੀ ਤੋਂ, ਅਤੇ ਮੈਂ ਇਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਅਦਬ ਭਰਿਆ ਨਮਸਕਾਰ।
ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ। ਅਤੇ ਸਿਡਨੀ ਠੀਕ ਠਾਕ, ਮੌਸਮ ਪਾਣੀ ਠੀਕ ਹੈ, ਬਹੁਤੀ ਜ਼ਿਆਦਾ ਗਰਮੀ ਤਾਂ ਨਹੀਂ ਹੋਈ ਪਈ?
ਹਾਂ ਨਹੀਂ, ਕੱਲ੍ਹ ਤਾਂ ਠੀਕ ਸੀ, ਬੱਦਲ ਬਾਈ ਸੀਗੀ, ਅੱਜ ਥੋੜ੍ਹੀ ਜਿਹੀ ਸੂਰਜ ਤੇਜ਼ ਆ, ਕਾਫੀ ਤੇਜ਼ ਧੁੱਪ ਨਿਕਲੀ ਹੋਈ ਆ,
ਠੀਕ ਹੈ,
ਗਰਮੀ ਹੈ
ਚਲੋ
ਤੇ ਮੇਰੇ ਖਿਆਲ ਚ ਗਰਮੀ ਵਧੂਗੀ ਦੁਪਹਿਰ ਨੂੰ। ਅੱਜ
ਠੀਕ।
ਸਿਡਨੀ ਕਾਫੀ ਅੱਜ ਗਰਮ ਰਹੂਗਾ ਪੂਰਾ ਦਿਨ
ਹਾਂਜੀ ਦੱਸਿਆ ਆ,
ਤਕਰੀਬਨ।
ਤੇ ਇਸ ਗਰਮੀ ਨੇ ਹੀ ਹੁਣ ਮੀਂਹ ਪਵਾਉਣੇ ਆ, ਬਰਸਾਤਾਂ ਸ਼ੁਰੂ ਹੋਣ ਵਾਲੀਆਂ
ਹਾਂਜੀ
ਨੇ। ਤੇ ਵੈਸੇ ਤਾਂ
ਹਾਂਜੀ ਹਾਂਜੀ
ਫਰਵਰੀ ਦੇ ਅੱਧ ਚ
ਹਾਂਜੀ
ਬਰਸਾਤ ਹੋ ਜਾਂਦੀ ਆ, ਪਰ ਐਤਕੀ ਥੋੜੀ ਲੇਟ ਚੱਲ ਰਹੀ ਆ। ਤੇ ਖੈਰ
ਹਾਂਜੀ
ਤਾਲੀਵਾਲ ਸਾਹਿਬ, ਦੁਨੀਆ ਤੇ ਬੜਾ ਕੁਝ ਚੱਲਦਾ ਆ, ਜੀਓ ਪੋਲਿਟਿਕਸ ਚੱਲਦੀ ਆ। ਆਪਾਂ ਸਵੇਰ ਦੀ ਪ੍ਰੋਗਰਾਮ 'ਚ ਵੀ ਗੱਲ ਕਰ ਰਹੇ ਸੀਗੇ, ਪੈਸੇ ਦੀ ਖਾਤਰ ਬੰਦਾ ਆਪਣੇ ਦੀਨ ਇਮਾਨ ਸਭ ਭੁੱਲ ਜਾਂਦਾ ਆ। ਤੇ ਉਸ ਦੀ ਪ੍ਰਦੱਖ ਐਗਜ਼ਾਮਪਲ ਮਤਲਬ ਅਮਰੀਕਾ ਦਾ ਡੋਨਲਡ ਟਰੰਪ ਹੈ, ਕਿ ਉਹ ਪੈਸੇ ਦੇ ਲਈ ਮਤਲਬ ਲੜਾਈ ਛੇੜ ਵੀ ਦਿੰਦਾ, ਲੜਾਈ ਬੰਦ ਵੀ ਕਰਾ ਲੈਂਦਾ ਆ, ਆਪੇ ਹੀ ਛੇੜ ਕੇ ਆਪੇ ਬੰਦ ਵੀ ਕਰਾ ਲੈਂਦਾ, ਦੂਜਿਆਂ ਦੇ ਪ੍ਰੈਜੀਡੈਂਟ ਨੂੰ ਵੀ ਚੱਕ ਲਿਆਂਦਾ ਆ, ਕਿਸੇ ਦਾ ਕੰਟਰੀ ਢਾਹਤਾ ਕਿ ਕੁਛ ਕਰਤਾ, ਅਖੀਰ ਨੂੰ ਇਹ ਕਹਿੰਦਾ ਵੀ ਮੈਨੂੰ ਡੀਲ ਕਰੋ, ਬਸ ਮੇਰੇ ਨਾਲ ਸੌਦੇਬਾਜ਼ੀ ਕਰ ਲਓ, ਠੀਕ ਹੈ। ਅਤੇ ਇਹ ਪੁਰਾਣੇ ਸੁਣਿਆ ਹੁੰਦਾ ਸੀ, ਰਾਜੇ ਇੱਦਾਂ ਕਰਦੇ ਆ, ਇੱਕ ਦੂਜੇ ਦੇ ਹਮਲੇ ਕਰ ਦਿੰਦੇ ਆ। ਅਤੇ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ ਇਹ ਹੁੰਦਾ ਦੇਖ ਕੇ ਥੋੜ੍ਹੀ ਜਿਹੀ ਨਾ ਤਕਲੀਫ ਹੁੰਦੀ ਆ। ਤੁਹਾਡਾ ਕੀ ਖਿਆਲ ਆ?
ਹਾਂਜੀ ਬਿਲਕੁਲ ਠੀਕ ਕਿਹਾ। ਸੰਸਾਰ ਨੂੰ ਅੱਜ ਅਮਰੀਕਾ ਨੇ ਬਹੁਤ ਅਣ ਗੈਰ ਯਕੀਨੀ ਵਾਲੇ ਹਾਲਾਤ ਤੇ, ਖਾਸ ਕਰ ਟਰੰਪ ਦੇ ਰਜੀਮ ਤੇ ਲਿਆ ਕੇ ਖੜਾ ਕਰ ਦਿੱਤਾ ਵਾ। ਹਰ ਰੋਜ਼ ਕੋਈ ਨਾ ਕੋਈ ਨਵਾਂ ਸੋਸ਼ੇ ਛੱਡ ਕੇ ਔਰ ਫਿਰ ਉਹ ਤੋਂ ਭੱਜ ਜਾਣਾ, ਫਿਰ ਨਵੀਂ ਚੀਜ਼ ਸ਼ੁਰੂ ਕਰ ਦੇਣੀ, ਉਹਦੇ ਨਾਲ ਇੱਕ ਐਂਗਜ਼ਾਇਟੀ ਚਿੰਤਿਤ ਵਾਤਾਵਰਨ ਉਹਨੇ ਕਾਫੀ ਕ੍ਰੀਏਟ ਕੀਤਾ ਹੋਇਆ ਵਾ। ਔਰ ਖਾਸ ਕਰ ਸਾਡੇ ਏਸ਼ੀਆ ਦੇ ਵਿੱਚ ਔਰ ਸਾਡੇ ਜੇ ਅਰਬ ਅਰਬ ਸੰਸਾਰ ਦੇ ਅੰਦਰ, ਜਿਵੇਂ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਪਿਛਲੇ ਜ਼ਮਾਨਿਆਂ 'ਚ ਵੀ ਔਰ ਸੀਗਾ ਪਹਿਲਾਂ ਵੀ, ਲੜਾਈ ਦੇ ਤਿੰਨ ਕਾਰਨ ਹੁੰਦੇ ਸੀ, ਜਰ, ਜੋਰੋ ਔਰ ਜ਼ਮੀਨ। ਲੇਕਿਨ ਜੋਰੋ ਦਾ ਜਿਹੜਾ ਕਨਸੈਪਟ ਸੀ ਉਹ ਖਤਮ ਹੋ ਗਿਆ ਸੀ, ਪੈਸਾ ਤੇ ਜ਼ਮੀਨ ਦੀ ਲੜਾਈ ਹੋ ਗਈ ਸੀ ਤੇ ਇਹ ਔਰਤ ਵਾਲਾ ਕਨਸੈਪਟ ਖਤਮ ਹੋ ਗਿਆ ਸੀ ਕਾਫੀ ਦੇਰ ਪਿੱਛੇ। ਲੇਕਿਨ ਟਰੰਪ ਸਾਹਿਬ ਨੇ ਨਵੀਂ ਕਹਾਣੀ ਪੈਦਾ ਕਰਤੀ ਵੈਨਜ਼ੂਲਾ 'ਚ, ਜਦੋਂ ਉਹਨਾਂ ਦੇ ਰਾਸ਼ਟਰਪਤੀ ਨੂੰ ਔਰ ਉਹਦੀ ਵਾਈਫ ਨੂੰ ਕਿਡਨੈਪ ਕਰਕੇ ਅਮਰੀਕਾ 'ਚ ਲੈ ਆਏ। ਤੋ ਤੀਸਰਾ ਜੇ ਇਸਦਾ ਜੋ ਪੁਆਇੰਟ ਸੀਗਾ ਲੜਾਈ ਦਾ, ਉਹ ਇਹਨਾਂ ਨੇ ਉਹ ਵੀ ਸ਼ਾਮਿਲ ਕਰ ਲਿਆ। ਅੱਜ ਇਸ ਸੰਸਾਰ ਅੰਦਰ ਅਮਰੀਕਾ ਨੇ ਖਾਸ ਕਰ ਈਰਾਨ ਉੱਪਰ ਕਾਫੀ ਦੇਰ ਤੋਂ ਲੈ ਕੇ ਮਸਲੇ ਖੜੇ ਕਰਦਾ ਆ ਰਿਹਾ ਵਾ, ਕਿਉਂਕਿ ਈਰਾਨ ਨੇ ਇਹਦੀ ਈ ਨਹੀਂ ਮੰਨੀ। ਤੇ ਇੱਥੇ ਆਪਾਂ ਥੋੜਾ ਜਿਹਾ ਪਹਿਲਾਂ ਸਮਝ ਲੈਂਦੇ ਹਾਂ ਵੀ ਅਰਬ ਸੰਸਾਰ ਹੈ ਕੀ। ਅਰਬ ਸੰਸਾਰ ਨੂੰ ਜਿਸ ਦਿਨ ਤੋਂ ਤੇਲ ਦੀ ਖੋਜ ਹੋਈ ਆ, ਉਸ ਦਿਨ ਤੋਂ ਹੀ ਪੱਛਮ ਦਾ ਉੱਥੇ ਪ੍ਰਭਾਵ ਰਿਹਾ ਵਾ। ਉਹਨਾਂ ਨੇ ਖੋਜਾਂ ਕੀਤੀਆਂ, ਤੇਲ ਕੱਢਿਆ, ਉਦੋਂ ਉਹਨਾਂ ਨੇ ਇਹਨੂੰ ਹਰ ਚੀਜ਼ ਨੂੰ ਕੰਟਰੋਲ 'ਚ ਰੱਖਿਆ। ਉਸ ਤੋਂ ਬਾਅਦ ਇਹ ਕੰਟਰੋਲ ਕਰ ਰਿਹਾ, ਇਹਨਾਂ ਦਾ ਆਸਤਾ ਆਸਤਾ ਕੰਟਰੋਲ ਘੱਟਦਾ ਵੀ ਗਿਆ। ਹੁਣ ਇਹ ਜਿਹੜਾ ਅਰਬ ਦੇਸ਼ ਆ, ਇੱਕ ਅਰਬ ਮਤਲਬ ਆਪਣਾ ਜੋ ਪੈਨਿਨਸੂਲਾ, ਇਹਦੇ 'ਚ 22 ਕੰਟਰੀ ਸ਼ਾਮਿਲ ਨੇ। 22 ਕੰਟਰੀ ਜਿਹੜੇ ਹੈ ਇਹ, ਇਹਨਾਂ ਨੂੰ ਤਿੰਨ ਪਾਸਿਆਂ ਤੋਂ ਸਮੁੰਦਰ ਨੇ ਘੇਰਿਆ ਹੋਇਆ ਵਾ। ਇਹਨੂੰ ਕਹਿੰਦੇ ਆ ਅਰੇਬੀਅਨ ਪੈਨਿਨਸੂਲਾ, ਤਿੰਨ ਪਾਸੇ ਸਮੁੰਦਰਾਂ ਨੇ ਘੇਰ ਰੱਖਿਆ ਵਾ ਤੇ ਇੱਕ ਪਾਸੇ ਜ਼ਮੀਨ ਵੀ ਹੈ ਤੇ ਨਾਲ ਹੀ ਕੁਛ ਹਿੱਸਾ ਇਹਦਾ 22 ਕੰਟਰੀਆਂ 'ਚ ਇਹਦੇ ਅਫਰੀਕਨ ਕੰਟੀਨੈਂਟ ਦਾ ਵੀ ਲੱਗਦਾ ਵਾ, ਮੁਸਲਿਮ ਕੰਟਰੀ ਦਾ। ਤੋ ਇਹਨਾਂ 22 ਕੰਟਰੀਆਂ ਵਿੱਚ ਬਾਕੀ ਤਕਰੀਬਨ ਮੈਜੋਰਿਟੀ ਸੁੰਨੀ ਦੀ ਆ ਤੇ ਜਿਹੜਾ ਅਰਬ ਆ, ਸੋਰੀ ਈਰਾਨ ਆ, ਇਹ ਸ਼ੀਆ ਵਾ। ਇਹ ਮੁੱਢ ਤੋਂ ਹੀ ਇਹਨਾਂ ਦੀ ਆਪਸ ਵਿੱਚ ਰਹੀ ਆ ਤੇ ਅਮਰੀਕਾ ਦੀ ਇਹਨੇ ਈਨ ਨਹੀਂ ਮੰਨੀ। ਅਮਰੀਕਾ ਇਹਨੂੰ ਮੁੱਢ ਤੋਂ ਹੀ ਦਬਾਉਂਦਾ ਆ ਰਿਹਾ ਵਾ, ਖਾਸ ਕਰ ਇਹਦਾ ਨਿਊਕਲੀਅਰ ਰਿਐਕਟਰ ਲੈ ਕੇ ਪਹਿਲਾਂ, ਔਰ ਉੱਨੀ ਸੌ
ਉਹ ਤਾਂ
95 ਚ ਵੀ
ਤਾਲਿਬਾਨ
ਲੜਾਈ ਹੋਈ
ਸਾਹਿਬ, ਉਹ
ਉਦੋਂ।
ਤਾਂ ਇਹਨਾਂ ਨੇ ਇੱਕ ਬਹਾਨਾ ਲਾਇਆ ਹੋਇਆ ਨਾ, ਇੱਕ ਇੱਕ ਐਕਸਕਿਊਜ਼ ਬਣਾਉਂਦੇ ਆ, ਜਾਂ ਇਰਾਕ ਤੇ ਲੀਬੀਆ ਤੇ, ਵੀ ਇਹਨਾਂ ਕੋਲ ਨਿਊਕਲੀਅਰ ਹੈ ਜੀ, ਨਿਊਕਲੀਅਰ ਹੈ, ਖਤਮ ਕਰਨੇ ਆ, ਇੱਕ ਇੱਕ ਚੰਗੇ ਬਣਨ ਵਾਸਤੇ ਵੀ ਅਸੀਂ।
ਨਹੀਂ ਇਹ ਐਕਚੁਅਲੀ ਉਹ ਤੋਂ ਸਿੱਧਾ ਇਹ ਚੀਜ਼ ਹੁਣ ਜਨੇਵਾ ਕਨਵੈਨਸ਼ਨ ਹੋ ਕੇ ਹਟੀ ਹੈ, ਉਹਦੇ ਚ ਉਹਨੇ ਆਪਣੇ ਈਰਾਨ ਨੇ ਸਾਫ਼ ਕਿਹਾ ਕਿ ਅਸੀਂ ਇਸਲਾਮਿਕ ਕੰਟਰੀਆਂ, ਅਸੀਂ ਜੇ ਐਟਮ ਬੰਬ ਨਹੀਂ ਬਣਾਵਾਂਗੇ, ਨਿਊਕਲੀਅਰ ਨਹੀਂ ਯੂਜ਼ ਕਰਾਂਗੇ। ਉਹਨਾਂ ਨੇ ਸਪਸ਼ਟ ਕੀਤਾ ਹੈ ਸਾਡੇ ਕੋਲ ਕੁਛ ਨਹੀਂ ਹੈ ਨਾ ਅਸੀਂ ਚਾਹੁੰਦੇ ਹਾਂ। ਇੱਕ ਉਹਨੂੰ ਡਾਊਟ 'ਚ ਲਿਆ ਕੇ ਉਹ ਹਿਊਮੀਲੇਟ ਕਰ ਰਿਹਾ ਵਾ। ਔਰ ਇਹਦੇ ਮੇਨਲੀ ਅਮਰੀਕਾ ਦੇ ਤਿੰਨ ਚਾਰ ਏਮ ਬਣਦੇ ਆ, ਕਿਉਂ ਉਹ ਈਰਾਨ ਨੂੰ ਦਬਾ ਰਿਹਾ ਵਾ। ਪਹਿਲੀ ਗੱਲ ਤਾਂ ਇਹ ਆ ਕਿ ਉਹ ਬਹਾਨਾ ਲੈ ਰਿਹਾ ਨਿਊਕਲੀਅਰ ਦਾ ਜੋ ਹੈ। ਹੁਣ ਉਹ ਯੂਰੇਨੀਅਮ ਦੇ ਬਾਰੇ ਕਹਿ ਰਿਹਾ ਵਾ, ਉਹ ਕਹਿੰਦਾ ਵੀ ਯੂਰੇਨੀਅਮ ਮੇਰੇ ਕੋਲ ਕੀ ਹੈ ਨਹੀਂ, ਮੈਂ ਕੋਈ ਲੈਣ ਨੂੰ ਚਾਰਾਂ 'ਚ ਕੁਛ ਬਣਾਉਣਾ ਹੀ ਨਹੀਂ ਜਦੋਂ ਵੀ। ਦੂਸਰਾ ਇਹ ਉੱਥੋਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਸੈਟ ਹੈ ਈਰਾਨ ਦਾ, ਉਹਦੇ 'ਤੇ ਪੂਰਾ ਕੰਟਰੋਲ ਕਰਨਾ ਚਾਹੁੰਦਾ, ਤੇਲ 'ਤੇ ਕੰਟਰੋਲ ਕਰਨਾ ਚਾਹੁੰਦਾ। ਜੋ ਸਭ ਤੋਂ ਵੱਡਾ ਪੁਆਇੰਟ ਆ, ਇਹ ਪੂਰੇ ਜ਼ੋਰ ਸ਼ੋਰ ਨਾਲ ਇਜ਼ਰਾਈਲ ਦੀ ਮਦਦ ਕਰ ਰਿਹਾ ਅਮਰੀਕਾ। ਪਿੱਛੇ ਜੇ ਤੁਸੀਂ ਸੁਣਿਆ ਹੋਣਾ, ਅਮਰੀਕਾ ਦਾ ਜੋ ਆਰਮੀ ਚੀਫ ਆ ਉਹ ਇਜ਼ਰਾਈਲ 'ਚ ਵਿਜ਼ਿਟ ਕਰਕੇ ਗਿਆ। ਇਜ਼ਰਾਈਲ ਦੀ ਮਦਦ ਕਰ ਰਿਹਾ, ਇਜ਼ਰਾਈਲ ਨੂੰ ਹੈਡੇਕ ਜੋ ਦੇ ਰਿਹਾ ਵਾ ਉਹ ਸਮਝ ਰਿਹਾ ਇਜ਼ਰਾਈਲ ਕਿ ਮੇਰੇ ਲਈ ਜੋ ਰਸਿਸਟ ਕਰ ਰਿਹਾ ਵਾ ਉਹ ਹੈ ਇਰਾਨ। ਇਰਾਨ ਜਿਹੜਾ ਹੈ ਉਹ ਹਜ਼ਬੁੱਲਾ ਔਰ ਹਮਾਸ ਔਰ ਜਰਮਨ ਦੇ ਇੱਕ ਗਰੁੱਪ ਆ ਇਹਨਾਂ ਨੂੰ ਸਪੋਰਟ ਕਰ ਰਿਹਾ। ਅਮੈਰੀਕਾ ਉਹਨੂੰ ਇਸ ਚੀਜ਼ ਤੇ ਇੱਕ ਪ੍ਰੈਸ਼ਰਾਈਜ਼ ਕਰ ਰਿਹਾ ਵਾ ਵੀ ਤੂੰ ਇਹਨਾਂ ਮਿਲੀਟੈਂਟ ਗਰੁੱਪ ਨੂੰ ਬੰਦ ਕਰ, ਉਹਨਾਂ ਨੂੰ ਕੰਟਰੋਲ ਕਰ ਦੇ ਤਾਂ ਕਿ ਇਜ਼ਰਾਈਲ ਨੂੰ ਉਸ ਚੀਜ਼ ਦੀ ਬੰਦ ਹੋ ਜਾਏ। ਇਸ ਚੀਜ਼ ਲਈ ਮੇਨਲੀ ਅੰਡਰ ਦਬਾਅ ਅਮਰੀਕਾ ਇਜ਼ਰਾਈਲ ਦੇ ਆ ਇਰਾਨ ਉੱਪਰ ਹਮਲਾ ਕਰਨ ਦੇ ਵਿੱਚ।
ਤਾਲੀਬਾਲ ਸਾਹਿਬ, ਜਦੋਂ ਆਪਾਂ ਇਜ਼ਰਾਈਲ ਦੀ ਗੱਲ ਕਰੀਏ ਨਾ, ਤੇ ਜਿੱਥੇ ਤੱਕ ਮੈਨੂੰ ਜੀਓਪੋਲਿਟਿਕਸ ਸਮਝ ਆਉਂਦੀ ਆ ਤੇ ਇਜ਼ਰਾਈਲ ਬਾਰੇ ਥੋੜ੍ਹੀ ਗੱਲ ਕਰਾਂਗੇ, ਸਮਝ ਆ ਜਾਏਗੀ ਵੀ ਪ੍ਰੋਬਲਮ ਕੀ ਆ। ਇਜ਼ਰਾਈਲ ਅਸਲ ਦੇ ਵਿੱਚ ਆਰਟੀਫਿਸ਼ੀਅਲ ਇੱਕ ਕ੍ਰੀਏਟ ਕੀਤਾ ਹੋਇਆ ਕੰਟਰੀ ਹੈ ਪੱਛਮ ਵੱਲੋਂ। ਇਹਦੇ ਬਾਰੇ ਮੈਂ ਡਿਟੇਲ 'ਚ ਬਹੁਤ ਪੜ੍ਹਿਆ, ਸਰਚ ਵੀ ਕੀਤੀ, ਬੰਦਿਆਂ ਨੂੰ ਮਿਲਿਆ ਵੀ, ਅਤੇ ਉਹ ਕਹਿੰਦੇ ਵੀ ਜਿਹੜੇ ਅਸਲੀ ਯਹੂਦੀ ਸੀਗੇ ਨਾ ਉੱਥੋਂ ਦੇ ਬਛਿੰਦੇ ਜਿਹੜੇ ਸੀਗੇ ਫਲਸਤੀਨ ਦੇ, ਫਲਸਤੀਨ ਦੇ ਵਿੱਚ ਮੁਸਲਮਾਨ ਵੀ ਰਹਿ ਰਹੇ ਸੀ ਅਤੇ ਯਹੂਦੀ ਵੀ ਰਹਿ ਰਹੇ ਸੀ ਔਰ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਸੀ। ਅਤੇ ਇਹ ਵਰਲਡ ਵਾਰ ਟੂ ਤੋਂ ਬਾਅਦ ਇਹ ਯੂਰਪ ਤੋਂ ਜਿੰਨੇ ਵੀ ਕੱਢੇ ਆ ਜੂ, ਯੂਰਪ 'ਚ ਉਹਨਾਂ ਨੂੰ ਨਹੀਂ ਥਾਂ ਦਿੱਤਾ ਕਿਸੇ ਨੇ ਵੀ, ਯੂਰਪੀਅਨ ਨੇ ਉਹ ਸਾਰੇ ਲਿਆ ਕੇ ਇਹ ਸਾਰੇ ਯੂਰਪੀਅਨ ਜੂ ਬਿਠਾ ਲਏ ਨੇ। ਸੋ ਹੁਣ ਰੌਲਾ ਉੱਥੇ ਇਹ ਪੈਂਦਾ ਆ ਵੀ ਇੱਕ ਯੂਰਪੀਅਨ ਜੂ ਆ, ਇੱਕ ਉੱਥੋਂ ਦੇ ਬਛਿੰਦੇ ਜੂ ਆ, ਅਤੇ ਉਹ ਜਿਹੜੇ ਯੂਰਪੀਅਨ ਜੂ ਆ ਉਹ ਜਾਇਨਿਸਟ ਕਹਿੰਦੇ ਆ ਉਹਨਾਂ ਨੂੰ, ਅਤੇ ਜਿਹੜੇ ਅਸਲੀ ਜੂ ਆ ਉਹਨਾਂ ਨੇ ਹੌਲੀ ਹੌਲੀ ਇਹ ਮਾਰ ਮੁਕਾ ਦਿੱਤੇ ਨੇ ਅਤੇ ਟੇਕ ਓਵਰ ਕਰ ਲਿਆ। ਹੁਣ ਤੁਸੀਂ ਤਸਵੀਰਾਂ 'ਚ ਦੇਖੋਗੇ, ਤੁਸੀਂ ਦੇਖਦੇ ਹੋਣੇ ਆ, ਵੀਡੀਓ ਦੇਖਦੇ ਹੋਣੇ ਆ ਤਸਵੀਰਾਂ 'ਚ, ਕਿ ਜਿਹੜੇ ਇਜ਼ਰਾਈਲ ਦੇ ਜੂ ਆ ਉਹ ਤੁਹਾਨੂੰ ਲੱਗਦਾ ਅਰਬੀ ਲੱਗਦੇ ਆ, ਉਸ ਇਲਾਕੇ ਦੇ ਬਛਿੰਦੇ ਲੱਗਦੇ ਆ, ਉਹ ਸਾਰੇ ਹੀ ਗੋਰੇ ਆ, ਉਹ ਸਾਰੇ ਯੂਕਰੇਨ ਦੇ ਆ, ਪੋਲੈਂਡ ਦੇ ਆ, ਈਸਟਰਨ ਯੂਰਪ ਦੇ ਲਿਆ ਕੇ ਬਿਠਾਲੇ ਹੋਏ ਆ, ਉਹਨਾਂ ਦੇ ਨਾਂ ਵੀ ਹੋਰ ਆ, ਉਹਨੀ ਯਹੂਦੀ ਨਾਂ ਰੱਖੇ ਹੋਏ ਆ। ਸੋ ਬੇਸਿਕਲੀ ਕੀ ਕੀਤਾ ਹੋਇਆ, ਪੱਛਮ ਨੇ ਇੱਕ ਆਪਣਾ ਕੰਟਰੀ ਬਣਾਇਆ ਹੋਇਆ ਮਿਡਲ ਈਸਟ ਦੇ ਵਿੱਚ ਦਬਕਾ ਮਾਰਨ ਨੂੰ, ਲੜਨ ਨੂੰ, ਘਲਾਉਣ ਨੂੰ, ਅਤੇ ਉਹਦੇ ਰਾਹੀਂ ਉਹ ਪੱਛਮ ਨੂੰ ਕੰਟਰੋਲ ਕਰਨਾ ਚਾਹੁੰਦੇ ਆ। ਅਤੇ ਇਹ ਇਹ ਅਰਬ ਨੂੰ ਵੀ ਪਤਾ ਹੈ ਵੀ ਇਹ ਸਾਡੇ ਅਰਬੀ ਤਾਂ ਹੈ ਹੀ ਨਹੀਂ, ਇੱਥੋਂ ਦੇ ਰਹਿਣ ਵਾਲੇ ਤਾਂ ਹੈ ਹੀ ਨਹੀਂ, ਇਹ ਤਾਂ ਬਾਹਰਲੇ ਲਿਆ ਕੇ ਬਿਠਾਲੇ ਹੋਏ ਆ। ਇਹੀ ਹਾਲ ਪੰਜਾਬ ਦੇ ਵਿੱਚ ਵੀ ਹੋਣਾ ਹੋ ਰਿਹਾ, ਇਹੀ ਹਾਲ ਪਾਕਿਸਤਾਨ ਦੇ ਵਿੱਚ ਵੀ ਹੋਇਆ, ਅੱਧੇ ਨਾਲੋਂ ਜ਼ਿਆਦਾ ਪੰਜਾਬ ਯੂਪੀ ਤੋਂ ਲਿਜਾ ਕੇ ਬਿਠਾਲਿਆ ਹੋਇਆ, ਉੱਥੇ ਲੈਂਗੁਏਜ ਵੀ ਚੇਂਜ ਕਰਤੀ, ਖਾਣਾ ਵੀ ਚੇਂਜ ਕਰਤਾ, ਸਭ ਕੁਝ ਚੇਂਜ ਕਰਤਾ। ਇਹ ਤਾਂ ਪੱਛਮ ਦੀ ਪਲੇ ਬੁੱਕ ਦੇ ਵਿੱਚ ਪਹਿਲਾ ਚੈਪਟਰ ਹੈ ਜੀ। ਸੋ ਇਸ ਕਰਕੇ ਉਹ ਜਦ ਆਪਾਂ ਇਜ਼ਰਾਈਲ ਦੀ ਗੱਲ ਕਰਦੇ ਹਾਂ, ਆਪਾਂ ਇਜ਼ਰਾਈਲ ਦੀ ਗੱਲ ਨਹੀਂ ਕਰਦੇ, ਉਹ ਅਸਲ 'ਚ ਅਮਰੀਕਾ ਦੀ ਹੀ ਐਕਸਟੈਂਸ਼ਨ ਹੈ ਉਹ।
ਬਿਲਕੁਲ, ਇਹ ਤੁਸੀਂ ਆਪ ਹੀ ਦੇਖ ਲਓ, ਜੋ ਇਹ ਇਜ਼ਰਾਈਲ ਦੇਸ਼ ਬਣਾਇਆ ਵਾ ਗਾਜ਼ਾ ਪੱਟੀ ਪਰ, ਵੈਸਟਰਨ ਵੈਸਟਰਨ ਬੈਂਕ ਜੋ ਹੈ, ਪਹਿਲਾਂ ਉਹਦੀ ਲੋਕੇਸ਼ਨ ਦੇਖ ਲਓ ਕਿਸ ਤਰੀਕੇ ਦੀ ਬਣਾ ਰੱਖੀ ਹੈ, ਔਰ ਉਹ ਦੋਨੇ ਪਾਸੇ ਉਹ ਦੇ ਰੱਖੇ ਨੇ, ਔਰ ਇਸ ਚੀਜ਼ ਨੂੰ ਉਹ ਠੰਡਾ ਨਹੀਂ ਹੋਣ ਦੇ ਰਹੇ। ਔਰ ਹੁਣ ਇਹ ਕਿਸ ਸਾਈਡ ਤੇ ਕਰ ਰਿਹਾ ਵਾ, ਹੁਣ ਇਹਨੇ ਜਨੇਵਾ ਕਨਵੈਨਸ਼ਨ ਰਖਵਾਈ ਹੈ, ਹੁਣ ਜਨੇਵਾ ਕਨਵੈਨਸ਼ਨ ਦੇਖ ਲਓ ਕੀ ਕੀਤਾ ਉਹਨੇ, ਪੀਸ ਕੀਤਾ ਇਹਨੇ, ਹੁਣ ਉਹਨੂੰ ਕਿਹਾ ਵੀ ਤੂੰ ਮੈਨੂੰ ਆ ਨਿਊਕਲੀਅਰ ਕਰ ਦੇ, ਉਹਨੇ ਉਹਨੂੰ ਸਪਸ਼ਟ ਕਰਤਾ, ਉਹਨੇ ਫਿਰ ਹੁਣ ਦੱਸ ਦਿੰਦਾ, ਉਹ ਕਹਿੰਦਾ ਵੀ ਤੂੰ ਮੀਟਿੰਗ ਜਲਦੀ ਕਰ, ਉਹ ਕਹਿੰਦਾ ਵੀ ਮੈਂ ਕਮ ਸੇ ਕਮ 15 ਡੇਜ਼ ਚਾਹੀਦੇ ਆ ਮੈਨੂੰ, ਇਰਾਨ ਨੇ ਕਿਹਾ, ਤੇ ਨਹੀਂ ਇਹਨੇ ਹੁਣ 10 ਦਿਨ ਦਾ ਅਲਟੀਮੇਟਮ ਦਿੱਤਾ ਵਾ, 10 ਦਿਨ ਤੱਕ ਜਲਦੀ ਤੂੰ ਕਰ ਨਹੀਂ ਮੈਂ ਤੇਰੇ ਤੇ ਹਮਲਾ ਕਰੂੰਗਾ। ਹੁਣ ਹਮਲਾ ਇਹਦੇ ਇਹੀ ਆ ਕਿ ਇਹ ਦਬਾਅ ਪਾ ਕੇ ਮੇਨਲੀ ਕੰਮ ਕੀ ਆ ਕਿ ਬੜਕਾ ਮਾਰ ਰਿਹਾ, ਇਹ ਦਬਾਅ ਪਾ ਕੇ ਇਹ ਮੇਨਲੀ ਇਹ ਹਮਾਸ ਔਰ ਹਿਜ਼ਬੁੱਲਾ ਔਰ ਜੋ ਇਹਦਾ ਆਪਣਾ ਮਿਲੀਟੈਂਟ ਗਰੁੱਪਸ ਨੇ ਇਹਨਾਂ ਨੂੰ ਦਬਾਉਣਾ ਚਾਹੁੰਦਾ ਵੀ ਇਹਨਾਂ ਦੀ ਸਪੋਰਟ ਬੰਦ ਹੋ ਜਾਏ ਔਰ ਇਜ਼ਰਾਈਲ ਫ੍ਰੀ ਹੋ ਜਾਏ, ਕਿਉਂਕਿ ਇਜ਼ਰਾਈਲ ਉਹਨੂੰ ਹੱਥ 'ਚੋਂ ਛੱਡਣਾ ਨਹੀਂ ਚਾਹੁੰਦਾ ਅਮਰੀਕਾ, ਇਸ ਕਰਕੇ ਉਹ ਜ਼ਬਰਦਸਤ ਜ਼ੋਰ ਪਾ ਰਿਹਾ ਵਾ। ਔਰ ਇਹਦੇ ਲਈ ਇਸ ਚੀਜ਼ ਲਈ ਇਹ ਦਬਾਅ ਪਾਉਣ ਲਈ ਉਹਨੇ ਹੁਣ ਉਹਨੂੰ ਚਾਰ ਸ਼ਿਵਰਿਓਂ ਘੇਰਿਆ ਇਰਾਨ ਨੂੰ, ਕਿਉਂਕਿ ਹੈ ਵੈਸੇ ਪੜ੍ਹ ਕੇ ਇਹ, ਲੇਕਿਨ ਲੜਾਈ ਦਾ ਕੋਈ ਪਤਾ ਨਹੀਂ ਹੁੰਦਾ ਕਿ ਦੁੱਧ ਵਾਲੇ ਵਾਲੇ ਆ, ਕੋਈ ਪਤਾ ਨਹੀਂ ਕਿੱਧਰ ਨੂੰ ਸਿਚੁਏਸ਼ਨ ਹੋ ਜਾਏ,
ਤੁਸੀਂ ਤਾਂ
ਲੇਕਿਨ ਜੇ ਗਰਾਊਂਡ ਰਿਐਲਿਟੀ ਨੂੰ ਦੇਖਦੇ ਹਾਂ, ਇਹ ਲੜਾਈ ਲੱਗਣ ਦੀ ਗਰਾਊਂਡ ਦੇ ਉੱਪਰ ਕੋਈ ਸੰਭਾਵਨਾ ਨਹੀਂ ਬਣਦੀ, 에ਅਰ ਸਟ੍ਰਾਈਕ ਹੋ ਸਕਦੀ ਹੈ।
ਮੈਂ ਤੁਹਾਨੂੰ ਹੁਣ ਇਹਨੂੰ ਆਪਣੇ ਧਾਰੀਵਾਲ ਸਾਹਿਬ, ਤੁਸੀਂ ਫੌਜ ਦਾ ਕਾਫੀ ਤੁਹਾਨੂੰ ਐਕਸਪੀਰੀਅੰਸ ਹੈ, ਤਾਂ ਹੀ ਮੈਂ ਇਹ ਟੌਪਿਕ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਥੋੜ੍ਹੇ ਜਿਹੇ ਸਮੀਕਰਨ ਸਾਡੇ ਵੀ ਸਾਨੂੰ ਵੀ ਚਾਨਣਾ ਪਾਓ ਕਿ ਜਿੱਦਾਂ 40 ਬੇਸ ਨੇ ਅਰਬ ਦੇ ਵਿੱਚ ਇਰਾਨ ਨੂੰ ਘੇਰਿਆ ਹੋਇਆ ਅਮਰੀਕਾ ਨੇ, 30-40 ਬੇਸ ਨੇ, 40-50 ਹਜ਼ਾਰ ਉੱਥੇ ਉਹਨਾਂ ਦਾ ਫੌਜੀ ਬੈਠਾ ਆ, ਠੀਕ ਹੈ। ਹੁਣ ਖਬਰ ਆਈ ਹੈ ਕਿ ਕਤਰ 'ਤੇ 4-5 ਹੋਰ ਬੇਸ ਖਾਲੀ ਕਰ ਦਿੱਤੇ ਗਏ ਨੇ, ਠੀਕ ਹੈ, ਫੌਜੀ ਵੀ ਕੱਢ ਲਏ ਨੇ ਉੱਥੋਂ, ਮਿਜ਼ਾਈਲਾਂ ਵੀ ਕੱਢ ਲਈਆਂ ਨੇ, ਕਿਉਂਕਿ ਇਰਾਨ ਨੇ ਧਮਕੀ ਦਿੱਤੀ ਹੈ ਵੀ ਜਿਹੜੇ ਦੇਸ਼ ਦੇ ਵਿੱਚੋਂ ਮਿਜ਼ਾਈਲ ਚੜ੍ਹੀ ਅਮਰੀਕਾ ਦੀ ਉਹ ਦੇਸ਼ ਦੀ ਸਾਰੀਆਂ ਰਿਫਾਈਨਰੀਆਂ 'ਤੇ ਹਮਲੇ ਹੋਊਗੇ, ਉਹਨਾਂ ਦੀ ਸਾਰੀ ਲਾਈਫ ਲਾਈਨ ਬੰਦ ਕਰ ਦੇਣੀ ਹੈ। ਸਾਊਦੀ ਅਰਬ ਤਾਂ ਡਰ ਗਿਆ ਸੀ, ਅੱਗੇ ਵੀ ਉਹਨਾਂ ਨੇ ਖਤਮ ਕੀਤਾ ਸੀ, ਸੋ ਉਹਦੇ ਕਰਕੇ ਉਹਨੂੰ ਦੂਜਾ ਸ਼ਿਪ ਲਿਆਉਣਾ ਪਿਆ। ਹੁਣ ਪਹਿਲਾਂ ਸਮੁੰਦਰੀ ਵੇੜੇ ਤੋਂ ਨਹੀਂ ਡਰੇ, ਹੁਣ ਦੂਜਾ ਲਿਆ ਕੇ ਖੜਾ ਕੀਤਾ, ਉਹ ਮਜਬੂਰੀ 'ਚ ਲਿਆ ਕੇ ਖੜਾ ਕੀਤਾ ਆ। ਅਤੇ ਉਹਨਾਂ ਕੋਲ ਚੋਇਸ ਕੀ ਰਹਿ ਗਈ, ਜਿਹੜੀ ਰਿਪੋਰਟ ਆਈ ਸੀ ਕਿ ਬਲਗੇਰੀਆ 'ਚ ਮੂਵ ਕੀਤੀਆਂ ਮਿਜ਼ਾਈਲਾਂ, ਯੂਰਪ ਤੋਂ ਆਉਣਗੀਆਂ ਹੁਣ ਲਾਂਚ ਹੋ ਕੇ, ਉਹਦੇ ਨਾਲ ਟਾਈਮ ਵੀ ਮਿਲੇਗਾ। ਪਰ ਰੌਲਾ ਇਹ ਹੈ ਕਿ ਅਰਬ ਦੇਸ਼ ਜਿਹੜੇ ਨੇ ਉਹ ਇਸ ਲੜਾਈ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਇਹ ਇੱਕ ਪ੍ਰੈਸ਼ਰ ਹੈ। ਹੁਣ ਇੰਗਲੈਂਡ ਨੇ ਵੀ ਜਵਾਬ ਦੇ ਦਿੱਤਾ ਵੀ ਅਸੀਂ ਉਹ ਟਾਪੂ ਨਹੀਂ ਦੇਣਾ, ਅਤੇ ਇਹ ਜਿਹੜਾ ਦਬਕਾ ਆ ਇਹ ਕਿੰਨੀ ਕਿੰਨਾ ਕੁ ਚੱਲਣ ਦੀ ਆਸਾਰ ਨੇ ਵੀ ਉਹ ਡੀਲ ਕਰ ਲੈਣਗੇ?
ਨਹੀਂ, ਇਹ ਜਿਹੜਾ ਮਸਲਾ ਇਹਨੇ ਖੜਾ ਕੀਤਾ ਹੋਣੇ ਨੇ, ਕਿਉਂਕਿ ਇਰਾਨ ਨੇ ਕਿਹਾ ਕਿ ਵੀ ਜਿੱਥੋਂ ਵੀ ਇਹਦੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਤਕਰੀਬਨ ਇਹਨੇ ਇਰਾਨ ਦੇ ਆਲੇ ਦੁਆਲੇ ਆਪਣੇ ਜਿਹੜੇ ਬੇਸਿਸ ਸੀਗੇ 500 ਜਹਾਜ਼ ਇਹਨੇ ਖੜਾ ਕਰਤਾ ਸੀ। ਉਦੋਂ ਬਾਅਦ 250 ਇਹਨੇ ਆਪਣਾ ਏਅਰਕ੍ਰਾਫਟ ਹੋਰ ਭੇਜ ਕੇ 750 ਦੇ ਕਰੀਬ ਇਹਨੇ ਇੱਥੇ ਜਹਾਜ਼ ਭੇਜਤਾ ਸੀ ਤੇ ਇਹਨੂੰ ਘੇਰਾ ਪਾ ਲਿਆ ਸੀ। ਲੇਕਿਨ ਜਦੋਂ ਹੁਣ ਇਹਨੇ ਇਰਾਨ ਨੇ ਦਬਕਾ ਮਾਰਿਆ ਵੀ ਜਿਹੜੇ ਕੰਟਰੀ ਨੂੰ ਯੂਜ਼ ਕੀਤਾ ਅਸੀਂ ਉੱਥੇ ਕਰਾਂਗੇ। ਅਬ ਇਰਾਨ ਦੇ ਅੰਦਰ ਜੋ ਹੈ ਹਾਈਪੋਸੋਨਿਕ ਉਹਨਾਂ ਨੇ ਮਿਜ਼ਾਈਲ ਲਗਾ ਦਿੱਤੀ ਹੈ, ਉਹਦੀ ਬੜੀ ਤਕੜੀ ਰੇਂਜ ਆ। ਔਰ ਅਰਬ ਕੰਟਰੀਆਂ ਨੂੰ ਇਹ ਪੈਦਾ ਹੋ ਗਿਆ ਖਤਰਾ ਕਿ ਜੇ ਹੁਣ ਇਹ ਲੜਾਈ ਮਾੜੀ ਮੋਟੀ ਛਿੜ ਗਈ, ਲੜਾਈ ਜਿਹੜੀ ਹੈ ਗਰਾਊਂਡ ਤੇ ਨਹੀਂ ਹੋਣੀ, ਇਹ ਏਅਰ ਟੂ ਏਅਰ ਲੜਾਈ ਹੋਊਗੀ ਜਾਂ ਸੋਰੀ ਬਹੁਤ ਸਮੁੰਦਰੀ ਹੋ ਜਾਊਗੀ। ਗਰਾਊਂਡ ਤੇ ਲੈਂਡ ਫੋਰਸਿਸ ਦੀ ਲੜਾਈ ਹੋਣ ਦੀ ਬਹੁਤ ਚਾਂਸਿਸ 1-0% ਆ, ਏਅਰ ਸਟ੍ਰਾਈਕ ਹੋ ਸਕਦੀ ਆ। ਤੇ ਇਹਨੇ ਕੀ ਕੀਤਾ, ਉਹਨਾਂ ਨੇ ਸ਼ਿਫਟ ਕਰਤੀ ਸਾਰੇ ਆਪਦੇ ਜਿੰਨੇ ਵੀ ਬੇਸਿਸ ਨੇ ਸਾਈਪਰਸ ਵਗੈਰਾ ਚ, ਹੋਰ ਯੂਰਪ ਚ ਆਪਣੇ ਸਾਰੇ ਕਰਤੇ, ਇਹ ਸਾਰਾ ਅਰਬ ਕੰਟਰੀ ਦੇ ਨੇੜੇ ਤੇੜੇ ਦੇ ਜਿਹੜੇ ਵੀ ਇਹਨਾਂ ਦੇ ਬੇਸਿਸ ਸੀ ਇੱਥੋਂ ਛੱਡ ਕੇ ਅਮਰੀਕਾ ਚਲਿਆ ਗਿਆ। ਤੇ ਇੱਥੋਂ ਹੋ ਗਿਆ ਖਾਲੀ। ਹੁਣ ਇਸ ਟਾਈਮ ਤੇ ਜੋ ਹੈ ਅਰਬ ਕੰਟਰੀ ਅਮਰੀਕਾ ਨੂੰ ਕੋਈ ਵੀ ਆਪਣਾ ਬੇਸ ਨਹੀਂ ਯੂਜ਼ ਕਰਨ ਦੇਊਗਾ ਅਗਰ ਇਰਾਨ ਦੇ ਖਿਲਾਫ ਅਮਰੀਕਾ ਲੜਾਈ ਕਰਦਾ ਵਾ। ਹੁਣ ਇਹਨੇ ਆਪਣਾ US ਕੀ ਇਹਦਾ ਨਾਂ ਇਬਰਾਹਿਮ ਲਿੰਕਨ, ਸਭ ਤੋਂ ਤਕੜਾ ਇਹਨਾਂ ਦਾ ਜੋ ਬਾਰਫਿਆ ਰਾਜ ਸਮੁੰਦਰੀ ਏਅਰਕ੍ਰਾਫਟ ਕੈਰੀਅਰ ਉਹ ਲਿਆ ਕੇ ਓਮਾਨ ਦੇ ਏਰੀਏ 'ਚ ਖੜਾ ਕਰਤਾ। ਅਮਾਨ ਚ ਕਹਿ ਰਿਹਾ, ਮੈਂ ਐਕਸਰਸਾਈਜ਼ ਕਰ ਰਿਹਾ ਵਾਂ ਵੀ ਅਮਾਨ ਚੋਂ ਉਹ ਏਅਰਕ੍ਰਾਫਟ ਕੈਰੀਅਰ ਆ ਔਰ ਇਹ ਉੱਥੋਂ ਇਹਦੇ ਖਿਲਾਫ ਇਰਾਨ ਦੇ ਖਿਲਾਫ ਸਟ੍ਰਾਈਕ ਕਰ ਸਕਦਾ। ਔਰ ਇਹਦੇ ਨਾਲ ਨਾਲ ਜੋ ਸਭ ਤੋਂ ਖਤਰਨਾਕ ਸਿਚੁਏਸ਼ਨ ਰਾਈਜ਼ ਹੋ ਗਈ ਇਸ ਚੀਜ਼ ਨਾਲ, ਇਹਨੇ ਪੈਸੇ ਅਰੇਬੀਅਨ ਸੀ ਚ ਤਾਂ ਲਿਆ ਕੇ ਖੜਾ ਕੀਤਾ ਸੀ, ਨਾਲ ਪਰਸ਼ੀਅਨ ਗੋਲਫ ਚ ਵੀ ਕੁਛ ਇਹਨੇ US ਦਾ ਜਾਰਜ ਬੁਸ਼ ਆਪਣਾ ਇੱਕ ਏਅਰਕ੍ਰਾਫਟ ਕੈਰੀਅਰ ਸਮੁੰਦਰੀ ਜਹਾਜ਼ ਭੇਜਿਆ ਹੋਇਆ ਦੱਸਦਿਆ, ਔਰ 3 ਹੋਰ ਇਹਦੇ ਏਅਰਕ੍ਰਾਫਟ ਕੈਰੀਅਰ ਚੱਲ ਪਏ ਨੇ ਤੇ ਕੁਛ ਹੋਰ ਕਮਿਊਨੀਕੇਸ਼ਨ ਦਾ ਸਿਸਟਮ ਵੀ ਇਹਨੇ ਚਲਾਤਾ ਵਾ ਇਰਾਕ ਨੂੰ ਦਬਕਾ ਮਾਰਨ ਦੀ ਖਾਤਰ ਵੀ ਮੈਂ ਤੇਰੇ ਤੇ ਵੈਲ ਆਰਗੇਨਾਈਜ਼ ਤਰੀਕੇ ਨਾਲ ਹਮਲਾ ਕਰੂੰਗਾ। ਲੇਕਿਨ ਨਾਲ ਨਾਲ ਅੱਜ ਸਵੇਰ ਦੀ ਨਿਊਜ਼ ਸੁਣ ਰਹੇ ਸੀ, ਉਹਨੇ ਇਹ ਵੀ ਡਿਕਲੇਅਰ ਕਰਤਾ ਕਿ ਮੈਂ ਅਮਰੀਕਾ ਨੇ ਕਿਹਾ ਕਿ ਮੈਂ ਇਰਾਨ ਦੇ ਖਿਲਾਫ ਲਿਮਿਟਡ ਟਾਈਪ ਮਿਲਟਰੀ ਐਕਸ਼ਨ ਲਊਂਗਾ, ਉਹਨੂੰ ਕਰਨਾ ਪੈਣਾ ਵਾ। ਉਹ ਡਰਾਮੇ ਕਰ ਰਿਹਾ ਸਿਰਫ ਇਹ ਕਿਸੇ ਤਰੀਕੇ ਨਾਲ ਵੀ ਕੋਈ ਆਰਗੇਨਾਈਜ਼ ਤਰੀਕੇ ਨਾਲ ਇਰਾਨ ਦੇ ਖਿਲਾਫ ਅਟੈਕ ਨਹੀਂ ਕਰ ਸਕਦਾ। ਦੂਸਰਾ ਖਤਰਾ ਜੋ ਵੱਡਾ ਪੈਦਾ ਹੋ ਗਿਆ ਵਾ, ਅਗਰ ਇਹਨੇ ਅਟੈਕ ਕੀਤਾ ਸਾਡੇ ਅਰੇਬੀਅਨ ਸੀ ਚ, ਖਾਸ ਕਰ ਨੌਰਥ ਆਫ ਇੰਡੀਅਨ ਸੀ ਚ, ਚਾਈਨਾ ਔਰ ਰਸ਼ੀਅਨ ਨੇ ਨਾਵਲ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਆ। ਅੱਜ ਨੇਵੀ ਦੀ, ਰੂਸ ਦੀ ਔਰ ਚੀਨ ਦੀ ਐਕਸਰਸਾਈਜ਼ ਸ਼ੁਰੂ ਹੋ ਚੁੱਕੀ ਆ। ਔਰ ਇਹ ਐਕਸਰਸਾਈਜ਼ ਕੀ ਆ, ਇਹ ਇੱਕ ਕਿਸਮ ਦੀ ਇਨਡਾਇਰੈਕਟਲੀ, ਜੇ ਅਮਰੀਕਾ ਥੋੜਾ ਜਿਹਾ ਹਿਲਦਾ ਵਾ ਇਸ ਚੀਜ਼ ਤੇ, ਤਾਂ ਇਹਨਾਂ ਨੇ ਨੈਚੁਰਲੀ ਮਦਦ ਕਰਨੀ ਹੈ ਇਰਾਨ ਦੀ। ਤੇ ਇਹਦੇ ਨਾਲ ਅਗਰ ਇਹਨੇ ਕੋਈ ਥੋੜਾ ਜਿਹਾ ਵੀ ਸਟੈਪ ਚੱਕਿਆ ਤਾਂ ਰਸ਼ੀਆ ਤੇ ਚਾਈਨਾ ਦੀ ਜਿਹੜੀ ਨੇਵੀ ਆ ਉਹ ਇਹਨੂੰ ਕਾਊਂਟਰ ਕਰੂਗੀ। ਔਰ ਫਸਟ ਆਫ ਆਲ ਅਗਰ ਇਹਨੇ ਕੋਈ ਸਟ੍ਰਾਈਕ ਕੀਤੀ, ਏਅਰ ਸਟ੍ਰਾਈਕ ਕੀਤੀ, ਹੁਣ ਇਹਨੇ ਜੋ ਖਾਸ ਕਰ ਆਪਣੇ 700-800 ਜਹਾਜ਼ ਰੱਖਿਆ ਵਾ ਉਹਦੇ 'ਚ ਸ਼ਾਮਿਲ ਕੀਤੀ ਹੈ ਇਸ F-22 F-35 ਸੀਰੀਜ਼ ਦੀ ਏਅਰਕ੍ਰਾਫਟ ਬੋਂਬਰਸ, ਬਹੁਤ ਤਕੜੇ ਜਹਾਜ਼ ਨੇ, ਅਗਰ ਇਹਨੇ ਸਟ੍ਰਾਈਕ ਕਰਾਈ ਇਹ ਤਾਂ ਇੱਕਦਮ ਇਹਦੇ ਤੇ ਆਪਣੇ ਇਰਾਨ ਨੇ ਆਪਣੀਆਂ ਹਿਪੋਸੋਨਿਕ ਮਿਜ਼ਾਈਲ ਦਾ ਅਟੈਕ ਮਾਰਨਾ ਵਾ। ਯੂਨਾਈਟਿਡ ਸਟੇਟਸ ਜਿਹੜਾ ਹੈ ਇਬਰਾਹਿਮ ਲਿੰਕਨ ਸਭ ਤੋਂ ਨੰਬਰ 1 ਇਹਦਾ ਫਲੀਟ ਆ, ਉਹ ਇਹਨਾਂ ਨੇ ਖਤਮ ਕਰ ਦੇਣਾ।
ਦੇਖੋ ਉਹਦੇ ਤੇ ਧਾਲੀਵਾਲ ਸਾਹਿਬ ਕਹਿੰਦੇ ਵੀ 4500 ਜਿਹੜਾ ਫੌਜੀ ਤਾਇਨਾਤ ਹੈ ਉਹ ਹਾਊਸ ਕਰਦਾ ਉੱਥੇ ਰਹਿੰਦੇ ਨੇ, ਠੀਕ ਹੈ। ਜਿਹੜਾ ਨਵਾਂ ਆ ਰਿਹਾ ਉਹਦੇ 'ਤੇ ਵੀ ਨੇ, ਤਕਰੀਬਨ 9000 ਤਾਂ ਦੋ ਬੇੜਿਆਂ 'ਤੇ ਆ, ਤੇ ਸਾਰੇ
हाँ जी
ਜਿਹੜੇ ਮਿਲਟਰੀ ਐਕਸਪਰਟਸ ਨੇ, ਮੈਂ ਵੀ ਦੇਖਦਾ ਹਾਂ, ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰੇ ਦੋਨੋਂ ਹੀ ਜਿਹੜੇ ਜਹਾਜ਼ ਨੇ ਉਹ ਹਾਈਪਰ ਮਿਜ਼ਾਈਲਸ ਜਿਹੜੀਆਂ ਉਹਨੂੰ ਰੋਕ ਨਹੀਂ ਸਕਦੇ, ਤੇ ਉਹ
ਨਹੀਂ
ਦੋ
ਸਕਦੇ।
ਦੋ ਤਿੰਨ ਮਿਜ਼ਾਈਲਾਂ ਦੇ ਨਾਲ ਹੀ ਉਹ ਸਾਰੇ ਜਿਹੜੇ ਬੇੜੇ ਉਹ ਡੁੱਬ ਸਕਦੇ ਨੇ, ਤੇ ਇੱਕ ਇੱਕਦਮ 7 ਤੋਂ 8 ਹਜ਼ਾਰ ਫੌਜੀ, ਮਤਲਬ ਵਿਦਇਨ ਫਿਊ ਆਵਰਸ, ਕੁਝ ਘੰਟਿਆਂ 'ਚ ਹੀ ਉਹ ਖਤਮ ਹੋ ਜਾਏਗਾ। ਇੰਨੇ ਫੌਜੀ ਏਅਰ ਸਟ੍ਰਾਈਕ ਨਾਲ ਨਹੀਂ ਮਾਰੇ ਜਾਣਗੇ ਇਰਾਨ ਦੇ ਵਿੱਚ, ਜਿੰਨੇ ਉਹਨਾਂ ਦੀਆਂ ਦੋ ਤਿੰਨ ਮਿਜ਼ਾਈਲਾਂ ਦੇ ਨਾਲ ਹੀ ਮਾਰੇ ਜਾਣਗੇ। ਤੇ ਉਹ ਇਹ ਕਹਿ ਰਹੇ
ਬਿਲਕੁਲ
ਨੇ,
ਰਾਈਟ।
ਉਹ ਇਹ ਕਹਿ ਰਹੇ ਨੇ ਕਿ ਜਦੋਂ ਅਮਰੀਕਾ 'ਚ ਨਾ ਇੱਕ ਵੀ ਫੌਜੀ ਦੀ, ਦੋ ਫੌਜੀਆਂ ਦੀ ਲਾਸ਼ ਜਾਂਦੀ ਹੈ ਤਾਂ ਅਮਰੀਕਾ 'ਚ ਵਿਦਰੋਹ ਹੋ ਜਾਂਦਾ ਆ। ਤੇ ਉਹ ਇਹ ਕਹਿ
ਬਿਲਕੁਲ
ਰਹੇ ਨੇ
ਨਾ,
ਕਿ ਜੇ
ਹਾਂਜੀ
ਇਹ ਅਗਰ ਇਹ ਸਿਚੁਏਸ਼ਨ ਪਹੁੰਚੀ, ਇੱਥੇ ਤੱਕ ਹੋ ਗਈ, ਤਾਂ ਵਿਦਰੋਹ ਤਾਂ ਕੀ ਹੋਣਾ, ਅਮਰੀਕਾ ਦੇ ਵਿੱਚ ਸਿਵਲ ਵਾਰ ਲੱਗੇਗੀ ਜਿਸ ਹਿਸਾਬ ਨਾਲ ਉੱਥੇ ਹਥਿਆਰ ਪਿਆ ਹੈ, ਕਿਉਂਕਿ ਇੰਨੀਆਂ ਲਾਸ਼ਾਂ ਉਹਨਾਂ ਨੇ ਕਦੇ ਦੇਖੀਆਂ ਹੀ ਨਹੀਂ। ਲੋਕ ਮਾਰਨਾ ਗਿੱਝੇ ਹੋਇਆ, ਮਰਨਾ ਨਹੀਂ ਗਿੱਝੇ ਹੋ। ਸੋ ਇਸ ਕਰਕੇ ਇਹ ਜਿਹੜਾ ਰਿਸਕ ਹੈ ਡੋਨਲਡ ਟਰੰਪ ਨਹੀਂ ਲਏਗਾ, ਇਰਾਨ ਨੂੰ ਵੀ ਪਤਾ ਆ। ਤੇ ਦੂਜੀ ਗੱਲ ਹੈ ਵੀ ਜ਼ਮੀਨ ਤੋਂ ਫੌਜ ਕਿਤੇ ਵੀ ਨਹੀਂ ਆਏਗੀ ਜਦ ਤੱਕ, ਹੁਣ ਕਿੰਨੀਆਂ ਪਹਿਲਾਂ ਸਟ੍ਰਾਈਕਾਂ 12 ਦਿਨ ਕਰਕੇ ਦੇਖ ਲਈਆਂ, ਕੁਝ ਵੀ ਨਹੀਂ ਬਣਿਆ। ਅਖੀਰ ਨੂੰ ਤਾਂ ਤੁਸੀਂ ਫੌਜੀ ਹੋ, ਮਿਲਟਰੀ 'ਚੋਂ ਆਏ ਹੋ, ਤੁਹਾਨੂੰ ਵੀ ਪਤਾ ਅਖੀਰ ਨੂੰ ਤਾਂ ਗਰਾਊਂਡ ਫੋਰਸਿਸ ਹੀ ਕੰਸੋਲੀਡੇਟ ਕਰਦੀਆਂ ਸਾਰਾ ਕੁਝ।
ਬਿਲਕੁਲ। ਏਅਰ ਸਟ੍ਰਾਈਕ ਕੀ ਕਰੂਗੀ? ਏਅਰ ਸਟ੍ਰਾਈਕ ਜੇ ਕਰੂਗਾ, ਹੁਣ ਏਅਰ ਸਟ੍ਰਾਈਕ ਕੇ ਤੁਸੀਂ ਚਲੋ ਪ੍ਰੈਕਟੀਕਲ ਦੇਖਦੇ ਆ ਆਪਾਂ, ਰੂਸ ਯੂਕਰੇਨ ਤੇ ਕਰ ਰਿਹਾ ਵਾ, ਕਿੰਨਾ ਨੁਕਸਾਨ ਹੋਇਆ ਉਹਦਾ, ਕਿੰਨੇ ਜੇ ਗਰਾਊਂਡ ਫੋਰਸਿਸ ਨੇ ਗਈ, ਉਹ ਥੋੜਾ ਇਲਾਕਾ ਕੈਪਚਰ ਕਰਕੇ ਬੈਠਾ, ਅਗਲਾ ਡੀਪ ਪੈਨੀਟ੍ਰੇਟ ਕਰਕੇ ਉਹਨੇ ਏਅਰ ਸਟ੍ਰਾਈਕ ਕਰਾਈ ਆ, ਬਾਕੀ ਉਹਦੇ ਏਰੀਏ ਤਾਂ ਕੁਝ ਨਹੀਂ ਵਿਗੜ ਸਕਿਆ, ਨੁਕਸਾਨ ਹੋ ਗਿਆ। ਇਹੀ ਚੀਜ਼ ਆ ਕਿ ਜੋ ਆਹ ਚੀਜ਼ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ ਜਿਹੜਾ ਤੁਸੀਂ ਡਿਸਕਸ ਕੀਤਾ, ਅਮਰੀਕਾ ਨੂੰ ਇਹ ਸਾਰੀ ਰਿਐਲਿਟੀ ਦਾ ਪਤਾ ਵਾ ਵੀ ਮੇਰੀ ਕੀ ਹਾਲਤ ਹੋਣੀ ਆ। ਅਗਰ ਮੈਂ ਜੇ ਸਟੈਪ ਚੱਕਿਆ, ਇਹਨੂੰ ਵੈਸੇ ਵੀ ਸਾਰੇ ਅਮਰੀਕਾ ਦੇ ਕੰਟਰੀ ਨੂੰ ਅਹਿਸਾਸ ਆ ਕਿ ਪਹਿਲਾਂ ਵੀਅਤਨਾਮ 'ਚ ਇਹਦੀ ਕੀ ਹਾਲਤ ਹੋਈ, ਕਿਵੇਂ ਭੱਜਿਆ ਉੱਥੋਂ, ਫਿਰ ਅਫਗਾਨਿਸਤਾਨ 'ਚ ਰਾਤੋ ਰਾਤ ਭੱਜਿਆ, ਤੇ ਹੁਣ ਤੀਜੀ ਦਫਾ ਇਹ ਜੇ ਪੰਗਾ ਇੱਥੇ ਲਊਗਾ ਤਾਂ ਇਹਦੇ ਜਿਹੜੇ ਜਹਾਜ਼ ਇੱਕ ਵੀ ਬਚ ਕੇ ਨਹੀਂ ਜਾਊਗਾ, ਔਰ ਐਡਾ ਭਾਰੀ ਨੁਕਸਾਨ ਹੋ ਜਾਊਗਾ ਇਹਦਾ ਕਿ ਜਿਵੇਂ ਹੁਣ ਕਹਿੰਦੇ ਨੇ ਅਮਰੀਕਾ ਦੀ ਇੱਕ ਕਿਸਮ ਦੀ ਸਿਚੁਏਸ਼ਨ ਹੀ ਡਿਫਰੈਂਟ ਹੋ ਜੂ ਅਗਰ ਇਹਨੇ ਲੜਾਈ ਸ਼ੁਰੂ ਕੀਤੀ, ਔਰ ਇਹਨੂੰ ਇਹ ਚੀਜ਼ ਦਾ ਪਤਾ ਵੀ ਆ। ਤਾਂ ਅੱਜ ਸ਼ਾਇਦ ਤੁਸੀਂ ਇਹ ਸੁਣਿਆ ਵੀ ਹੋਵੇ, ਹੁਣੇ ਡਿਕਲੇਅਰ ਇਹਨੇ ਕੀਤਾ ਵਾ ਕਿ ਮੈਂ ਬੜਾ ਲਿਮਿਟਡ ਇਰਾਨ ਦੇ ਖਿਲਾਫ ਆਪਰੇਸ਼ਨ ਕਰੂੰਗਾ। ਹੁਣ ਇਹ ਕਲੀਅਰ ਕੱਟ, ਕਿੱਥੇ ਕਿੱਦਾਂ ਵੱਡੇ ਵੱਡੇ ਬੰਬ ਮਾਰਦਾ ਸੀ, ਅੱਜ ਨੋਰਮਲ ਸਿਗੇਰੀਓਂ ਲਿਮਿਟਡ
ਲਿਮਿਟਡ
ਏਰੀਆ ਤੇ ਆ ਗਿਆ।
ਤਾਲਿਬਾਨ ਸਾਹਿਬ ਲਿਮਿਟਡ ਕੀ
ਹਾਂਜੀ
ਆ, ਬੜੀਆ 100 ਬਿਲਡਿੰਗਾਂ ਢਾ ਦੇਣਗੇ, ਹੈਨਾ,
ਬਸ ਬਿਲਕੁਲ
8-10 ਹਜ਼ਾਰ ਬੰਦੇ
ਕਿਤੇ
ਮਾਰ
ਵਾਪਸ
ਦੇਣਗੇ। ਤੇ
ਕਿਹਾ ਜਾ ਕੇ ਜਹਾਜ਼ ਦੇ,
ਇਰਾਨ ਜਿਹੜਾ ਆ, ਇਰਾਨ ਬਹੁਤ ਵੱਡਾ ਦੇਸ਼ ਹੈ, ਤੇ ਉਹਨੂੰ ਤਾਂ ਕੰਸੋਲੀਡੇਟ ਤਾਂ ਆਰਮੀ ਨਾਲੇ ਕਰਨਾ ਪਏਗਾ, ਆਰਮੀ ਇਹਨਾਂ ਦੀ ਜਾਏਗੀ ਨਹੀਂ ਉੱਥੇ, ਥਾਂ ਹੀ ਹੈ ਨਹੀਂ ਜਾਣ ਨੂੰ। ਸੋ ਇਸ ਕਰਕੇ ਨਾ, ਮਤਲਬ ਇਹ
ਹਾਂਜੀ ਬਿਲਕੁਲ
ਇਹ ਮੈਂ ਨਾ ਇੱਕ ਹੋਰ ਦੇਖਦਾ ਧਾਲੀਵਾਲ ਸਾਹਿਬ, ਜਾਂਦੇ ਜਾਂਦੇ ਆਪਾਂ ਇਹ ਡਿਸਕਸ ਕਰਨਾ ਕਿ ਇਹ ਇੱਕ ਨਾ ਬਾਣੀਆ ਧਮਕੀ ਆ ਜਿੱਥੇ ਤੱਕ ਮੈਨੂੰ ਲੱਗਦਾ, ਕਿਉਂਕਿ ਡੋਨਲਡ ਟਰੰਪ ਹੈਗਾ ਬਿਜ਼ਨਸਮੈਨ, ਹੁਣ ਮੋਦੀ ਹੁਣੀ ਬਿਜ਼ਨਸਮੈਨ ਹੈ, ਉਹ ਰਾਜੇ ਨਹੀਂ ਹੈਗੇ, ਉਹ ਤਾਂ ਪੈਸੇ ਦੇ ਜ਼ੋਰ ਤੇ ਬਣੇ ਹੋਏ ਨੇ। ਸੋ ਉਹਦੇ ਵਿੱਚੋਂ ਉਹ ਡੀਲਾਂ ਦੇਖ ਰਹੇ ਨੇ। ਹੁਣ ਦੇਖੋ ਨਾ, ਇੱਕ ਤਾਂ ਹੁੰਦੀ ਹੈ ਜਦੋਂ ਇੱਕ ਰਾਜਾ ਜਿਹੜਾ ਟ੍ਰੇਨਡ ਰਾਜਾ ਆ ਉਹ ਹਮੇਸ਼ਾ ਹੀ ਕਹੇਗਾ ਟ੍ਰੀਟੀ, ਸਮਝੌਤਾ। ਹੁਣ ਇਹ ਜਿਹੜੇ ਬਾਣੀਏ ਲੋਕ ਨੇ, ਜਿਹੜੇ ਪੈਸੇ ਦੇ ਪੁੱਤ ਨੇ, ਉਹ ਇਹ ਕਹਿਣਗੇ ਅਸੀਂ ਡੀਲ ਕਰਨੀ ਆ, ਕਿਉਂਕਿ ਸਾਰੀ ਉਮਰ ਹੀ ਡੀਲਾਂ ਹੀ ਕਰਦੇ ਆ ਰਹੇ ਨੇ, ਕਿਸ ਭਾਅ ਲੈਣੀ ਆ ਤੇ ਕਿਸ ਭਾਅ ਦੇਣੀ ਆ। ਸੋ ਇਹਨੇ ਇਰਾਨ ਨਾਲ ਡੀਲ ਕਰ ਰਹੇ ਨੇ, ਪੈਸਿਆਂ ਦੀ ਡੀਲ ਆ। ਉਹਦੇ ਵਿੱਚ ਇਹਨਾਂ ਨੇ ਤੇਲ ਮੁਫਤ 'ਚ ਲੈਣਾ ਆ, ਉਹਨਾਂ ਨੂੰ ਜੋ ਚੀਜ਼ਾਂ ਦੇਣੀਆਂ ਉਹ ਦੇਣੀਆਂ ਹੈ। ਦੂਜੀ ਗੱਲ, ਜਿਹੜਾ ਡੋਨਲਡ ਟਰੰਪ ਹੈ ਉਹ ਆਪਣੇ ਰਾਜ ਦੇ ਵਿੱਚ ਇਹ ਕਰਨਾ ਚਾਹੁੰਦਾ, ਕਿਉਂਕਿ ਉਹਦੇ ਕੋਲ 2-2.5-3 ਸਾਲ ਰਹਿ ਗਏ ਨੇ, ਉਹ ਆਪਣੀ ਕ੍ਰਿਪਟੋ ਕਰੰਸੀ ਦਾ ਕੰਮ ਚਲਾ ਰਿਹਾ, ਉਹ ਆਪਣੇ ਮੁੰਡਿਆਂ ਦੀ, ਆਪਣੇ ਜਵਾਈਆਂ ਦੀਆਂ ਡੀਲਾਂ ਕਰਵਾ ਰਿਹਾ ਸਾਰੇ ਬਿਜ਼ਨਸਾਂ ਨਾਲ, ਕੰਟਰੀਆਂ ਨੂੰ ਡਰਾ ਕੇ ਵੀ ਇਹਨਾਂ ਦੇ ਥਰੂ ਬਿਜ਼ਨਸ ਕਰੋ। ਉਹ ਬਿਲੀਅਨੇਅਰ ਹੈ ਤੇ ਉਹ ਟ੍ਰਿਲੀਅਨੇਅਰ ਬਣਨਾ ਚਾਹੁੰਦਾ ਆ ਇਸ ਪ੍ਰੈਜ਼ੀਡੈਂਸੀ ਤੋਂ ਬਾਅਦ, ਠੀਕ ਹੈ, ਔਰ ਇਹਦੇ ਕੁੱਛੜ ਚੜ ਕੇ ਉਹ ਪ੍ਰੈਜ਼ੀਡੈਂਸੀ ਦੇ ਉਹ ਡੀਲਾਂ ਬਣਾਉਣਾ ਚਾਹੁੰਦਾ ਆ, ਇਹ ਮੇਨ ਮਕਸਦ ਹੈ ਉਹਦਾ। ਹੋਰ ਤਾਂ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ, ਕੋਈ ਮੋਟਿਵ ਨਹੀਂ ਦਿਖਾਈ ਦੇ ਰਿਹਾ। ਤੇ ਜਿਹੜਾ ਉਹ ਅਰਬ ਦੇ ਵਿੱਚ ਇੱਕ ਪਾਰਟੀ, ਜਾਂ ਕਹਿ ਲਓ ਕਿ ਇਜ਼ਰਾਈਲ ਕੋਲ ਸਾਰੇ ਹਥਿਆਰ, ਇਜ਼ਰਾਈਲ ਕੀ ਅਮਰੀਕਾ ਦੇ ਹਥਿਆਰ ਹੈ, ਜਿਹਦੇ ਮਰਜ਼ੀ ਚਲਾ ਦੇਵੇ, ਜਿਹਦੇ ਉਹ ਇਹ ਚਾਹੁੰਦਾ ਵੀ ਕੋਈ ਹੋਰ ਮੇਰਾ ਸ਼ਰੀਕ ਨਾ ਹੋਵੇ, ਬਸ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਾ ਹੋਵੇ, ਮੈਂ ਜਿਹਦੇ ਮਰਜ਼ੀ ਕਬਜ਼ਾ ਕਰ ਲਾਂ, ਜਿੱਥੋਂ ਮਰਜ਼ੀ ਚੋਰੀ ਕਰ ਲਾਂ। ਹੁਣ ਤੁਹਾਨੂੰ ਪਤਾ ਇਜ਼ਰਾਈਲ ਜਿਹੜਾ ਆ, ਇਜ਼ਰਾਈਲ ਦੇ ਕੋਲ ਕੱਖ ਨਹੀਂ ਹੈਗਾ ਆਪਣਾ, ਨਾ ਉਹਨਾਂ ਕੋਲ ਪਾਣੀ ਆ, ਨਾ ਉਪਜਾਊ ਜ਼ਮੀਨ ਹੈ, ਨਾ ਤੇਲ ਹੈ, ਕੁਛ ਨਹੀਂ ਹੈਗਾ। ਉਹਨਾਂ ਦੀ ਇਕਨੋਮੀ ਸਾਰੀ ਚੋਰੀ ਦੇ ਤੇਲ ਨਾਲ ਚੱਲਦੀ ਹੈ, ਜਿਹੜੇ ਆਲੇ ਦੁਆਲੇ ਕਬਜ਼ੇ ਕੀਤੇ ਸੀਰੀਆ 'ਤੇ, ਜਾਂ ਉਹ ਸਾਰਾ ਲੁੱਟ ਦਾ ਮਾਲ ਜਿਹੜਾ ਆ ਉਹ ਉੱਥੇ ਉਹ ਇਕੱਠੇ ਕਰਦੇ ਨੇ, ਅਤੇ ਉਹ ਉਹਦੇ ਨਾਲ ਚੱਲਦਾ ਹੈ ਕੰਮ, ਟੈਕਨੋਲੋਜੀ ਬਣਾਉਂਦੇ ਜੀ ਇਜ਼ਰਾਈਲ, ਆਹ ਕਰਦਾ ਉਹ ਕਰਦਾ, ਉਹ ਅਸਲੀ ਜਿਹੜੀ ਉਹਨਾਂ ਸੋਰਸ ਆਫ ਇਨਕਮ ਹੈ ਉਹ ਕਬਜ਼ਿਆਂ ਤੇ ਹੈ, ਤੇ ਇਹ
ਤੇ
ਕਬਜ਼ਿਆਂ
ਇਸੇ
ਨੂੰ
ਚੀਜ਼ ਦਾ ਫਾਇਦਾ, ਇਸੇ ਚੀਜ਼ ਦਾ ਫਾਇਦਾ ਅਮਰੀਕਾ ਉਠਾ ਰਿਹਾ, ਇਜ਼ਰਾਈਲ ਦਾ ਸਾਰਾ ਕੁਝ ਆਪਦਾ ਉੱਥੇ ਦੇ ਰਿਹਾ ਵਾ। ਤੇ ਹੁਣ ਜਿਵੇਂ ਤੁਸੀਂ ਪਿੱਛੇ ਜੇ ਗੱਲ ਕੀਤੀ ਆ ਕਿ ਜੋ ਯਹੂਦੀ ਨੇ ਤੇ ਮਿਕਸ ਟਾਈਪ ਆ ਕੇ ਇੱਥੇ ਸੈਟਲ ਹੋਏ ਨੇ, ਫਿਲਸਤਾਈਨ ਚ, ਇਜ਼ਰਾਈਲ ਚ, ਔਰ ਸਾਰੇ ਆਲ ਓਵਰ ਦਾ ਵਰਲਡ ਖੰਡੇ ਹੋਏ ਨੇ।
ਨਹੀਂ
ਤੇ
ਤਾਲੀਬਾਲ
ਇਸ ਤਰੀਕੇ
ਸਾਹਿਬ,
ਨਾਲ
ਨਹੀਂ
ਇਹਨਾਂ ਨੂੰ
ਤਾਲੀਬਾਲ
ਜੋ
ਸਾਹਿਬ ਸੈਟਲ ਨਹੀਂ ਹੋਏ, ਇਹਨਾਂ ਨੂੰ ਸੈਟਲ ਕਰਾਇਆ ਗਿਆ, ਤੇ ਅੱਜ ਦੇ ਟਾਈਮ 'ਚ ਵੀ ਇਹਨਾਂ ਨੂੰ ਸੈਟਲਰ ਕਹਿੰਦੇ ਨੇ। ਇਹ ਇਹਨਾਂ ਨੂੰ ਸਕੀਮਾਂ ਦਿੱਤੀਆਂ
ਹਾਂਜੀ
ਜਾਂਦੀਆਂ ਨੇ ਕਿ ਜਿਹੜਾ ਇਜ਼ਰਾਈਲ 'ਚ ਜਾਣਾ ਚਾਹੁੰਦਾ ਉਹਨਾਂ ਨੂੰ ਪੈਸੇ ਵੀ ਦਿੰਦੇ ਨੇ ਵੀ ਉੱਥੇ ਜਾ ਕੇ ਸੈਟਲ ਹੋ, ਆਹ ਕਬਜ਼ਾ ਕਰ ਲਿਆ ਅਸੀਂ ਇੱਥੇ ਜਾ ਕੇ। ਉਹ ਐਕਚੁਅਲੀ ਕੀ ਆ, ਜਿੱਦਾਂ ਸਾਡੇ ਇਲਜ਼ਾਮ ਲਾਉਂਦੇ ਨੇ ਪੰਜਾਬ ਦੇ ਵਿੱਚ ਭਈਏ ਬਿਠਾਲੇ ਜਾ ਰਹੇ ਨੇ ਡੈਮੋਗ੍ਰਾਫੀ ਚੇਂਜ
ਹਾਂ
ਕਰਨ ਲਈ,
ਬਿਲਕੁਲ
ਇੱਦਾਂ ਹੀ
ਹਾਂ
ਅੱਜ ਵੀ ਇਹ ਸਕੀਮਾਂ ਨੇ ਕਿ ਯੂਰਪ ਦੇ ਵਿੱਚੋਂ ਨਿਆਣਿਆਂ ਨੂੰ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਵੀ ਤੁਸੀਂ ਉੱਥੇ ਜਾ ਕੇ ਲਓ, ਅਸੀਂ ਤੁਹਾਨੂੰ ਆਹ ਫੈਸਿਲਿਟੀਆਂ ਦੇਵਾਂਗੇ। ਸੋ ਇਟਸ ਅ ਸੈਟਲਰ ਕੰਟਰੀ, ਨਾਟ ਅ ਕਿਸੇ ਦਾ, ਉਹਨਾਂ ਦਾ ਜੱਦੀ ਨਹੀਂ ਹੈਗਾ।
ਬਿਲਕੁਲ ਬਿਲਕੁਲ ਰਾਈਟ, ਇਸ ਚੀਜ਼ ਤੇ ਹੈ ਇਹ ਡੋਮੀਨੇਸ਼ਨ ਇਸ ਚੀਜ਼ ਤੇ ਫਿਲਸਤੀਨ ਨੂੰ ਅਪਲੀ ਐਕਚੁਅਲੀ ਫਿਲਸਤੀਨ ਚ ਹਲੇ ਵੀ ਹੋਦੀ ਹੈ ਇਸ ਟਾਈਮ ਪ੍ਰੈਜ਼ੈਂਟ, ਕੁਝ ਉਹਨਾਂ ਦੇ ਐਲੀਮੈਂਟਸ ਹੈਗੇ ਨੇ
ਹੈਗੇ ਨੇ
ਤੇ ਉਹ ਵੀ ਇਧਰ ਹੈ,
ਪਰ ਉਹ ਤਾਲਿਬਾਨ ਸਾਹਿਬ
ਕਰ ਰਹੇ
ਉਹ ਜਿਹੜੇ
ਜਿਹੜਾ ਡੋਮੀਨੇਸ਼ਨ
ਜਿਹੜੇ ਜੱਦੀ ਜਿਹੜੇ ਜੱਦੀ ਯਹੂਦੀ ਆ ਨਾ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ। ਇਹ ਸਾਡੇ ਪੰਜਾਬ 'ਚ ਵੀ ਪ੍ਰੋਬਲਮ ਆਉਣੀ ਹੈ, ਮਤਲਬ ਕਿ ਜਦੋਂ ਇੱਥੋਂ ਵਿਦੇਸ਼ੀ ਸਿੱਖਾਂ ਨਾਲ ਜਾ ਕੇ ਉੱਥੇ ਕੁਛ ਕਰਨਾ ਹੈ ਤਾਂ ਉੱਥੇ ਜਿਹੜੇ ਲੋਕਲ ਸਿੱਖ ਹੈ ਇਹਨਾਂ ਦੀ ਆਪਸ 'ਚ ਵੀ ਫ੍ਰਿਕਸ਼ਨ ਹੋਣੀ ਆ।
ਹਾਂਜੀ
ਇਹ ਹੋ ਰਿਹਾ ਉੱਥੇ,
ਬਿਲਕੁਲ ਤੇ ਇਹਨਾਂ ਦਾ ਇਹੀ ਹੈ ਬਈ ਥੋੜਾ ਸਾ ਡੋਮੀਨੇਸ਼ਨ ਕਰਵਾ ਕੇ, ਕਿਉਂਕਿ ਐਕਚੁਅਲੀ ਜਿਹੜੀ ਚੀਜ਼ ਕੀ ਆ ਤੁਸੀਂ ਦੇਖ ਲਓ, ਤੁਸੀਂ ਇਕੋਨਮੀ ਦਾ ਵੀ ਦੇਖ ਲਓ, ਇੰਗਲੈਂਡ ਦੀ ਦੇਖ ਲਓ, ਅਮਰੀਕਾ ਦੀ ਦੇਖ ਲਓ, ਉੱਥੇ ਜ਼ਿਆਦਾ ਜਿੰਨੀ ਇਕੋਨਮੀ ਇੰਟਰਨਲੀ ਆ ਉਹ ਸਾਰੀ ਯਹੂਦੀਆਂ ਦੇ ਹੱਥ 'ਚ ਹੀ ਆ। ਜਿੰਨੀ ਇਕੋਨਮੀ ਆ ਜਿੰਨੀ ਵੀ ਦੀ ਵਰਲਡ ਦੀ ਜਿੰਨੀ ਵੀ ਜ਼ਿਆਦਾ ਇਕੋਨਮੀ ਹੈਗੀ, ਜ਼ਿਆਦਾ ਅੱਜ ਵੀ ਬੈਂਕ ਸਿਸਟਮ ਆ ਜਾਂ ਦੂਜਾ ਸਿਸਟਮ ਆ ਸਾਰਾ ਇਹਨਾਂ ਦੇ ਹੀ ਆ। ਈਵਨ ਇਹਦੀ ਵਾਈਫ ਜਿਹੜੀ ਡੋਨਲਡ ਟਰੰਪ ਦੀ ਆ ਇਹ ਵੀ ਜੂਜ਼ ਆ, ਤੋ ਇਹ ਜੂਜ਼ ਨੂੰ ਹੱਥ 'ਚ ਰੱਖ ਕੇ ਯੂਟੀਲਾਈਜ਼ ਕਰਨਾ ਚਾਹੁੰਦਾ ਵਾ ਤੇ ਅੱਗੇ ਵੀ ਨਹੀਂ ਵਧਣਾ ਚਾਹੁੰਦਾ ਵਾ ਤੇ ਇਹਨਾਂ ਨੂੰ ਸਟੇਬਲ ਵੀ ਨਹੀਂ ਕਰਨਾ ਚਾਹੁੰਦਾ ਵਾ। ਇਸ ਕਰਕੇ ਆਪਣੀ ਬਿਜ਼ਨਸ ਕਾਇਮ ਰੱਖਣ ਲਈ, ਜਿਵੇਂ ਤੁਸੀਂ ਪਹਿਲਾਂ ਉਹ ਗੱਲ ਕੀਤੀ ਆ ਕਿ ਇਹ ਆਪਣੇ ਬਿਜ਼ਨਸ ਟੈਂਟੇਕਲ ਸਟਰੋਂਗ ਕਰਨ ਲਈ ਇਹ ਸਾਰੇ ਡਰਾਮੇ ਕਰ ਰਿਹਾ ਵਾ, ਔਰ ਇਹ ਡਰਾਮੇ ਇਹਦੇ ਕਾਫੀ ਹੱਦ ਤੱਕ 2-2.5 ਸਾਲ ਲੈ ਕੇ ਚੱਲਦੇ ਰਹਿਣਗੇ। ਕੁਛ ਇਹ ਲੋਕਾਂ ਨੂੰ ਆਪਣੇ ਨੂੰ ਵੀ ਦਿਖਾ ਰਿਹਾ ਵਾ, ਇਸ ਤਰੀਕੇ ਦੀ ਜਿਹੜੀ ਅਨਨੈਸੈਸਰੀਲੀ ਬਿਆਨਬਾਜ਼ੀ ਕਰਕੇ ਫਿਰ ਮਗਰੋਂ ਵਿਡਰਾਅ ਕਰ ਰਿਹਾ ਵਾ। ਕੁਛ ਇਹ ਆਪਣੇ ਲੋਕਾਂ ਨੂੰ ਵੀ ਥੋੜਾ ਜਿਹਾ ਉਸ ਚੀਜ਼ ਤੋਂ ਡਾਇਵਰਸੀਫਾਈ ਕਰਨੀ ਚਾਹੁੰਦਾ ਵਾ, ਕਿਉਂਕਿ ਇਹਦੇ ਖਿਲਾਫ਼ ਕਾਫੀ ਓਪੀਨੀਅਨ ਹੋ ਗਈ ਅੱਜ ਕੱਲ੍ਹ, ਇਹਦੀ ਕਹਿਣੀ ਕਰਨੀ 'ਚ ਬਹੁਤ ਅੰਤਰ ਆ।
ਅਸਲ 'ਚ
ਇਹਦੇ ਖਿਲਾਫ਼ ਵੀ ਇਹਦੇ ਜਿਹੜੀ ਓਪੀਨੀਅਨ ਇਹਦੇ ਇਹ ਆਪਣੇ ਪੱਖ 'ਚ ਨਹੀਂ ਹੈ, ਇਸ ਕਰਕੇ ਇਹ ਤਕਰੀਬਨ ਏਸ਼ੀਆ 'ਚੋਂ ਖਤਮ ਆ, ਔਰ ਈਵਨ ਅਫਰੀਕਾ 'ਚੋਂ ਵੀ ਖਤਮ ਆ, ਤੇ ਵਰਲਡ ਲੈਵਲ ਤੇ ਵੀ ਇਹਦੀ ਪੋਜੀਸ਼ਨ ਖਰਾਬ ਹੋ ਰਹੀ ਆ। ਜੋ ਇਹ ਦਿਨ ਬਦਿਨ ਕਰ ਰਿਹਾ ਵਾ, ਜਿਸ ਢੰਗ ਨਾਲ ਇਹ ਟੈਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ, ਇਹਦੇ ਨਾਲ ਅਮਰੀਕਾ ਦੀ ਜਿਹੜੀ ਪੋਲੀਟੀਕਲ ਬੇਸ ਆ ਜਾਂ ਪੋਲੀਟੀਕਲ ਇਮੇਜ ਆ ਇਹ ਕਾਫੀ ਡਾਊਨ ਜਾ ਰਹੀ ਆ।
ਦੇਖੋ
ਈਵਨ ਯੂਰਪ ਦੇ ਅੰਦਰ ਹੀ ਚਲੀ ਗਈ ਆ, ਇਹਦੇ ਆਪਣੇ ਅੰਦਰ ਹੀ ਚਲੀ ਗਈ ਆ,
ਯੂਰਪ ਦੇ ਵਿੱਚ ਵੀ ਆਲਮੋਸਟ ਖਤਮ ਹੈ ਇਹ। ਮਤਲਬ ਹੁਣ ਕੀ ਆ ਕਿ ਕਹਿੰਦੇ ਜਾਂਦੇ ਜਾਂਦੇ ਜਿਹੜੇ ਫੜਫੜਾਉਂਦਾ ਨਾ ਉਹ ਕੰਮ ਹੋਇਆ ਪਿਆ, ਤੇ ਚਲੋ ਐਨੀਵੇ ਪਰਮਾਤਮਾ ਸੁੱਖ ਵਰਤਾਵੇ ਸਾਰੀ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ, ਜਗ ਜਲੰਦਾ ਰੱਖ ਲਿਆ ਆਪਣੀ ਕਿਰਪਾ ਧਾਰ, ਵੀ ਇਹ ਜਿਹੜੀਆਂ ਲੋਕਾਂ ਦੀ ਹਉਮੈ ਦੀਆਂ ਲੜਾਈਆਂ ਇਹ ਸਾਰਾ ਕੁਛ ਬੰਦ ਹੋਣੀਆਂ ਚਾਹੀਦੀਆਂ, ਅਤੇ ਜਿਹੜੇ ਦੇਸ਼ ਜਿੱਦਾਂ ਚਲਾਉਣਾ ਚਾਹੁੰਦੇ ਆਪਣੇ ਆਪਣੇ ਚਲਾਉਣ। ਸੋ ਤਾਲੀਵਾਲ ਸਾਹਿਬ ਸਮਾਂ ਹੋ ਗਿਆ, ਅਤੇ ਜਾਣ ਤੋਂ ਪਹਿਲਾਂ ਨਾ ਜੋਗਿੰਦਰ ਸੋਹੀ ਭਾਅ ਜੀ ਨੇ ਮੈਸੇਜ ਭੇਜਿਆ, ਕਹਿੰਦੇ ਵੈਰੀ ਗੁੱਡ ਟੂ ਸੀ ਭੁਪਿੰਦਰ ਸਿੰਘ ਜੀ, ਨਾਈਸ ਪ੍ਰੋਗਰਾਮ, ਆਲ ਟੈਕਸੀ ਡਰਾਈਵਰ ਇਨ ਬਲੈਕ ਟਾਊਨ ਟੈਕਸੀ ਰੈਂਕ ਇੰਜੋਇੰਗ ਯੂਅਰ ਪ੍ਰੋਗਰਾਮ।
ਥੈਂਕ ਯੂ ਸੋਹੀ ਸਾਹਿਬ, ਬਹੁਤ ਧੰਨਵਾਦ।
ਠੀਕ ਹੈ ਜੀ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਛੁੱਟੀ 'ਤੇ ਨੇ ਜੀ, ਉਹ ਇੰਡੀਆ ਗਏ ਹੋਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਇਹਨੂੰ। ਅਤੇ ਪਰਮਵੀਰ ਸਿੰਘ
ਹੇੜੀਆਂ ਵਾਲੇ ਸਾਹਿਬ ਵੀ ਕਾਫੀ ਗਿਆਨ ਪ੍ਰਹਾਸ ਕਰਾਉਂਦੇ ਆ ਖੇਤੀਬਾੜੀ ਦੇ ਉੱਤੇ, ਬੜੀ ਸੋਹਣੀ ਗਿਆਨ ਪ੍ਰਵਾਉਂਦੇ ਆ।
ਹਾਂਜੀ
ਪ੍ਰੋਗਰਾਮ ਇਹਨਾਂ ਦਾ ਸੁਨੀਦਾ ਵਾ, ਕਾਫੀ ਲਾਹੇਵੰਦ ਸਾਬਿਤ ਹੁੰਦਾ ਵਾ ਹੇੜੀਆਂ ਵਾਲੇ ਸਾਹਿਬ।
ਮੈਂ ਅੰਕਲ ਜੀ ਬੇਨਤੀ ਕਰਾਂ ਕਿ ਕੱਲ੍ਹ ਦਾ ਪ੍ਰੋਗਰਾਮ ਸੁਣਨਾ, ਇੱਕ ਅਸੀਂ ਕੱਲ੍ਹ ਨੂੰ ਡਿਸਕਸ ਕਰਨੀ ਆ ਪੋਲਿਸੀ ਸੁਖਬੀਰ ਬਾਦਲ ਦੀ ਟਿਊਬਲਾਂ ਵਾਲੀ, ਅਤੇ ਉਸ 'ਤੇ ਖੁਲਾਸੇ ਕਰਾਂਗੇ। ਅਤੇ ਪਰਮਵੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਧਾਲੀਵਾਲ ਜੀ, ਐਲਿਸ ਸਪਰਿੰਗ ਤੋਂ। ਅਤੇ ਹਰਜਿੰਦਰ ਕੁੰਮਣ ਭਾਅ ਜੀ ਨੇ ਬਹੁਤ ਮੈਸੇਜ ਭੇਜਿਆ, ਬਹੁਤ ਬਹੁਤ ਧੰਨਵਾਦ ਅਤੇ ਸ਼ੁਕਰਾਨਾ ਜੀ। ਅਤੇ ਸਾਰਿਆਂ ਦਾ, ਸੱਜਣਾ ਮਿੱਤਰਾਂ ਪਿਆਰਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ ਤੋਂ, ਉਹਨਾਂ ਦਾ ਧੰਨਵਾਦ। ਸੋ ਤਾਲੀਵਾਲ ਸਾਹਿਬ ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਅਤੇ ਹੁਣ ਇਜਾਜ਼ਤ ਲੈ ਲਈਏ। ਥੈਂਕ ਯੂ ਜੀ,
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਭੁਪਿੰਦਰ ਸਿੰਘ ਧਾਲੀਵਾਲ, ਅਤੇ ਇਹ ਸੀ ਅੱਜ ਦਾ ਪ੍ਰੋਗਰਾਮ, ਅਤੇ ਅੱਜ ਸ਼ਨਿਚਰਵਾਰ ਹੈ। ਤੇ ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਮਿੱਤਰਾਂ ਪਿਆਰਿਆਂ ਨੂੰ ਦੱਸਦਾ ਕਿ 10 ਫੱਗਣ ਸੰਮਤ 557 ਮੂਲ ਨਾਨਕ ਸ਼ਾਹੀ ਕੈਲੰਡਰ ਦਾ ਪ੍ਰੋਗਰਾਮ ਅੱਜ ਆਪਾਂ ਸਮਾਪਤ ਕਰਦੇ ਹਾਂ ਅਤੇ ਪੋਡਕਾਸਟ 'ਤੇ ਬੜੀ ਛੇਤੀ ਪਾ ਦਿੱਤਾ ਜਾਊਗਾ ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ ਆਪਣੀ ਐਪਸ ਦੇ ਵਿੱਚ ਪੋਡਕਾਸਟ ਰਾਹੀਂ ਐਪਲ ਦੇ ਰਾਹੀਂ ਕਿਤੇ ਵੀ ਅਤੇ ਵੀਡੀਓ ਯੂਟਿਊਬ ਫੇਸਬੁੱਕ 'ਤੇ ਹੁੰਦਾ ਤੁਸੀਂ ਕਿਸੇ ਵੀ ਟਾਈਮ ਦੇਖ ਸਕਦੇ ਹੋ ਕਮੈਂਟ ਕਰ ਸਕਦੇ ਹੋ ਕੱਲ੍ਹ ਨੂੰ ਮਿਲਾਂਗੇ ਜੀ ਬਹੁਤ ਵਧੀਆ ਮੁੱਦੇ ਹੋਰ ਵੀ ਆਪਾਂ ਲੈ ਕੇ ਆਵਾਂਗੇ ਇਨਫੋਰਮੇਸ਼ਨ ਵੀ ਲੈ ਕੇ ਆਵਾਂਗੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਸੋ ਦਿਓ ਇਜਾਜ਼ਤ ਅਤੇ ਪ੍ਰੋਗਰਾਮ ਹਰਮਨ ਰੇਡੀਓ 'ਤੇ ਚੱਲਦੇ ਰਹਿਣਗੇ ਅਤੇ ਤੁਸੀਂ ਆਨੰਦ ਮਾਣੋ ਰੱਬ ਰਾਖਾ ਜੀ।